குருபெரி சத் சங்கர்ஜியோ ஜுகஜுகடல் தன் தன் சாஹிப் ஸ்ரீ குரு கிரந்த சாஹிப் ஜி தி நிக்கி ஜி கோதானந்தமான குருபெரி சத் சங்கர்ஜியோ ஆ மன் பிரத்தியை காகர் கரியே குரு சரணா சிலவகி ஹாஜரியன் ਹਾਜ਼ਰੀਆਂ ਨਵਾਉਂਦਿਆਂ ਮਨ ਬਿਰਤੀਆਂ ਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹਦਾ ਮੰਨਿਆ ਜਦੋਂ ਇਹਦੇ ਵੱਡੇ ਭਾਗ ਹੁੰਦੇ ਨੇ ਉਦੋਂ ਇਹਨੂੰ ਮਨ ਸਰੀਰ ਦੀ ਪ੍ਰਾਪਤੀ ਹੁੰਦੀ ਹੈ। ਬਾਣੀ ਚੋਂ ਪੜ੍ਹੋ, ਗੁਰੂ ਜੀ ਮਨ ਸੰਬੋਧਨ ਕਰਕੇ ਕਹਿੰਦੇ ਕਹਿੰਦੇ ਵੱਡੇ ਭਾਗ ਇਹ ਸਰੀਰ ਪਾਇਆ, ਕਹਿੰਦੇ ਮਨਾ ਵੱਡੇ ਭਾਗ ਹੋਏ ਤੇਰੇ ਤਾਂ ਜਾ ਕੇ ਤੈਨੂੰ ਕਿਤੇ ਸਰੀਰ ਮਿਲਿਆ। ਹੁਣ ਇਸ ਸਰੀਰ ਦੀ ਸਾਨੂੰ ਪ੍ਰਾਪਤੀ ਹੋ ਗਈ ਹੈ, ਦਾਤ ਸਾਨੂੰ ਮਿਲ ਗਈ ਹੈ। ਕਿਸੇ ਵੇਲੇ ਅਸੀਂ ਕਹਿ ਦਿੰਦੇ ਹਾਂ ਕਿ ਬਈ ਸਾਨੂੰ ਸਮਾਂ ਨਹੀਂ ਮਿਲਿਆ। ਜਿਵੇਂ ਆਪਸੀ ਪਾਣੀ ਚ ਪੜ੍ਹਦੇ ਹੋ, ਕੋਈ ਗੁਰਸਿੱਖ ਪਿਆਰਾ ਆਪ ਜੀ ਨੂੰ ਕਹਿੰਦਾ ਮਾਂ ਨੁੱਕੇ ਕਿਸ ਨਾਹੀ ਹੱਥ, ਉਦੋਂ ਸਾਡੀ ਮਨ ਬਿੱਟੀ ਟਿਕ ਜਾਂਦੀ ਹੈ ਕਿ ਮਨੁੱਖ ਦੇ ਹੱਥ ਵਿੱਚ ਕੁਛ ਵੀ ਨਹੀਂ ਹੈ। ਹੁਣ ਉੱਥੇ ਆਪਾਂ ਵਿਚਾਰ ਕਰਨੀ ਹੈ ਵੀ ਜਦੋਂ ਆਪਾਂ ਕਹਿ ਲਿਆ ਮਨੁੱਖ ਦੇ ਹੱਥ ਵਿੱਚ ਕੁਛ ਨਹੀਂ ਹੈ, ਤਾਂ ਗੁਰੂ ਰੂਪ ਪਿਆਰੀ ਸਾਧ ਸਿੰਘ ਜੋ ਮਨ ਮਨੁੱਖ ਥੋੜੀ ਹੈ, ਮਨ ਤੇ ਪਰਮਾਤਮਾ ਦੇ ਅੰਸ਼ ਹੈ, ਮਨੁੱਖ ਤੇ ਸਰੀਰ ਆ। ਫਿਰ ਗੁਰੂ ਜੀ ਨੇ ਕਿਉਂ ਲਿਖਿਆ ਮਾਨੁੱਖ ਕੇ ਕਿਛ ਨਹੀਂ ਹੱਥ? ਗੁਰੂ ਜੀ ਮਨ ਨੂੰ ਸਮਝਾਉਂਦੇ, ਕਹਿੰਦੇ ਮਨਾ ਵੱਡਿਆਂ ਭਾਗਾਂ ਵਾਲਾ ਤੂੰ ਆ, ਸਰੀਰ ਨੂੰ ਵਡਿਆਈ ਮਿਲੀ ਹੈ ਕਿ ਜਦੋਂ ਤੈਨੂੰ ਇਹ ਸਰੀਰ ਪ੍ਰਾਪਤ ਹੋਵੇਗਾ ਇਹਦੇ ਵਿੱਚ ਤੈਨੂੰ ਗੁਰੂ ਦੀ ਪ੍ਰਾਪਤੀ ਹੋਵੇਗੀ, ਔਰ ਇਹਦੇ ਵਿੱਚ ਤੈਨੂੰ ਸੋਝੀ ਮਿਲੇਗੀ, ਔਰ ਇਸ ਭਾਂਡੇ ਵਿੱਚ ਬੈਠਾ ਤੂੰ ਆਪਣੇ ਆਪ ਨੂੰ ਧੋ ਸਕਦਾ ਜਿਵੇਂ ਲਲਾਰੀ ਦਾ ਭਾਂਡਾ ਆ। ਲਲਾਰੀ ਦਾ ਭਾਂਡਾ ਆ, ਉਹ ਭਾਂਡੇ ਨੂੰ ਵਡਿਆਈ ਆ ਵੀ ਇਸ ਭਾਂਡੇ ਵਿੱਚ ਕਿਸੇ ਕੱਪੜੇ ਨੂੰ ਰੰਗ ਚੜ੍ਹ ਸਕਦਾ। ਇਵੇਂ ਹੀ ਸਰੀਰ ਇੱਕ ਭਾਂਡਾ ਆ ਜਿਹਨੂੰ ਵਡਿਆਈ ਮਿਲੀ ਹੈ ਕਿ ਇਸ ਭਾਂਡੇ ਵਿੱਚ ਇਸ ਮਨ ਰੂਪੀ ਕੱਪੜੇ ਨੂੰ ਰੰਗ ਚੜ੍ਹ ਸਕਦਾ। ਤੇ ਗੁਰੂ ਜੀ ਕੀ ਕਹਿਣ ਲੱਗੇ, ਧਿਆਨ ਦੇਣ ਵਾਲੀ ਗੱਲ ਹੈ, ਮਾਂ ਨੁੱਕ ਕੇ ਕਿਛ ਨਹੀਂ ਹੱਥ, ਮਨ ਨੂੰ ਕਿਹਾ, ਕਹਿੰਦੇ ਮਨਾ ਹੁਣ ਸਰੀਰ ਤੈਨੂੰ ਮਿਲ ਗਿਆ, ਸਰੀਰ ਨੂੰ ਭਜਾਈ ਫਿਰਦਾ ਤੂੰ, ਗੁਰੂ ਘਰ ਗਿਆ, ਸੇਵਾ ਕੀਤੀ ਇਹਨੇ, ਸਭ ਕੁਛ ਕੀਤਾ, ਪਰ ਮਨਾ ਗੱਲ ਪੱਲੇ ਬਣ ਲਈ, ਰੱਬ ਦੀ ਪ੍ਰਾਪਤੀ ਵਾਸਤੇ ਸਰੀਰ ਦੇ ਵੱਸ ਚ ਕੁਛ ਨਹੀਂ ਹੈ, ਕਿਉਂਕਿ ਸਰੀਰ ਅਲੱਗ ਚੀਜ਼ ਆ, ਮਨ ਅਲੱਗ ਚੀਜ਼ ਆ। ਗੁਰੂ ਜੀ ਮਨ ਨੂੰ ਕਹਿੰਦੇ, ਕਹਿੰਦੇ ਭਈ ਪ੍ਰਾਪਤ ਮਾਨ ਖੁਦਰੀਆ ਗੋਬਿੰਦ ਮਿਲਣ ਕੀ, ਤੇਰੀ ਵਰੀ ਆ, ਤੇਰੀ ਵਾਰੀ ਆ ਕਹਿੰਦੇ ਪਰਮਾਤਮਾ ਨੂੰ ਮਿਲਣ ਦੀ। ਸਰੀਰ ਨੇ ਪਰਮਾਤਮਾ ਚ ਨਹੀਂ ਮਿਲਣਾ, ਸਰੀਰ ਤਾਂ ਜਿੱਥੋਂ ਪੈਦਾ ਆਇਆ ਨੇ ਉੱਥੇ ਮਿਲ ਜਾਣਾ। ਕੀ ਕਹਿਣ ਲੱਗੇ, ਕਹਿਣ ਲੱਗੇ ਮਨਾ ਧਿਆਨ ਕਰ, ਮਾਂ ਨੁੱਕ ਕੇ ਕਿਛ ਨਹੀਂ ਹੱਥ, ਕਿਉਂਕਿ ਅਸੀਂ ਵੇਖ ਲਿਓ ਕਿਸੇ ਵੇਲੇ ਨਾ ਕਹਿ ਦਿੰਦੇ ਹਾਂ ਕਿ ਮੇਰਾ ਸਰੀਰ ਤੰਦਰੁਸਤ ਨਹੀਂ ਹੈ, ਮੇਰਾ ਸਰੀਰ ਠੀਕ ਨਹੀਂ ਹੈ, ਤੇ ਮੈਂ ਤਾਂ ਗੁਰੂ ਘਰ ਨਹੀਂ ਜਾਣਾ। ਕਿਸੇ ਵੇਲੇ ਆਪਾਂ ਕਹਿ ਦਿੰਦੇ ਅੱਜ ਮੇਰੀ ਤਬੀਅਤ ਠੀਕ ਨਹੀਂ ਹੈ, ਮੈਂ ਸਿਮਰਨ ਨਹੀਂ ਕਰਨਾ। ਤੇ ਗੁਰੂ ਜੀ ਪਤਾ ਕਹਿੰਦੇ, ਕਹਿੰਦੇ ਸਰੀਰ ਜਿੱਦਾਂ ਦਾ ਵੀ ਇਹਨੂੰ ਲੰਮਾ ਪਿਆ ਪਿਆ ਰਹਿਣ ਦੇ, ਸਰੀਰ ਲੰਮਾ ਪਿਆ ਪਿਆ ਰਹਿਣ ਦੇ, ਸਰੀਰ ਬੈਠਾ ਬੈਠਾ ਰਹਿਣ ਦੇ, ਇਹਨੂੰ ਬੁਖਾਰ ਚੜਿਆ ਚੜਿਆ ਰਹਿਣ ਦੇ। ਕਹਿੰਦੇ ਮਨਾ ਤੂੰ ਤੇ ਸਿਮਰਨ ਕਰ ਲਾ, ਤੂੰ ਤੇ ਸਿਮਰਨ ਕਰ ਲਾ। ਕਹਿੰਦਾ ਕਿਉਂ? ਕਿਉਂਕਿ ਬਾਣੀ ਚ ਲਿਖਿਆ, ਬਾਣੀ ਚ ਲਿਖਿਆ ਸਰੀਰ ਦੀ ਕੋਈ ਵੀ ਹਰਕਤ ਆ, ਸਰੀਰ ਦੀ ਕੋਈ ਵੀ ਹਰਕਤ ਹੈ, ਸਰੀਰ ਦੀ ਹਰਕਤ ਰਹਿਣੀ ਹੈ ਕਿਹੜੀ? ਚੱਲਤ, ਬੈਸਤ, ਸੋਭਤ, ਜਾਗਤ, ਗੁਰਮੰਤਰ, ਹਿਰਦੇ, ਚਿਤਾਰ। ਕਹਿੰਦੇ ਸਰੀਰ ਚੱਲਦਾ ਆ, ਬੈਠਾ ਆ, ਸੁੱਤਾ ਆ, ਜਾਗਦਾ ਆ, ਇਹ ਤੰਦਰੁਸਤ ਨਹੀਂ ਹੈ, ਇਹਨੂੰ ਬੁਖਾਰ ਆ, ਇਹਨੂੰ ਕੁਝ ਵੀ ਹੈ। ਕਹਿੰਦੇ ਮਨਾ ਇਹ ਜਿੱਦਾਂ ਦਾ, ਇਹਨੂੰ ਉੱਥੇ ਹੀ ਬੈਠਾ ਰਹਿਣ ਦੇ, ਤੂੰ ਉੱਥੇ ਹੀ ਬੈਠਾ, ਇਹਦੇ ਅੰਦਰ ਤੂੰ ਭਗਤੀ ਕਰ ਲੈ, ਤੂੰ ਸਿਮਰਨ ਕਰ ਲਾ, ਇਹਦੇ ਹੱਥ ਚ ਨਹੀਂ ਹੈ, ਰੱਬ ਦੀ ਪ੍ਰਾਪਤੀ ਤੇਰੇ ਹੱਥ ਚ ਹੈ, ਜਿਸ ਕਾ ਕਾਰਜ ਤਿੰਨੀ ਗਿਆ। ਮਨਸ ਕਿਆ ਬੇਚਾਰਾ ਰਾਮ, ਦੱਸੋ ਕਹਿੰਦਾ ਜਿਹਦਾ ਕਾਰਜ ਆ, ਕਾਰਜ ਲਿਖਿਆ, ਕੰਮ ਨਹੀਂ ਲਿਖਿਆ, ਕੰਮ ਨਹੀਂ ਲਿਖਿਆ, ਕਾਰਜ ਲਿਖਿਆ। ਆਪ ਜੀ ਵਿਚਾਰ ਕਰਨਾ, ਗੁਰਬਾਣੀ ਜਿਹੜੀ ਹੈ ਨਾ, ਕਿਤੇ ਕੰਮ ਅੱਖਰ ਵਰਤਦੀ ਹੈ, ਕਿਤੇ ਕਾਰਜ ਅੱਖਰ ਵਰਤਦੀ ਹੈ, ਕੰਮ ਤੇ ਕਾਰਜ ਚ ਫਰਕ ਆ। ਸਰੀਰ ਕਰੇ ਕਮਾਈ ਉਹਨੂੰ ਕੰਮ ਕਹਿੰਦੇ, ਆਤਮਾ ਕਰੇ ਕਮਾਈ ਉਹਨੂੰ ਕਾਰਜ ਕਹਿੰਦੇ। ਤੇ ਤੁਸੀਂ ਕੀ ਲਿਖਿਆ, ਜਿਸ ਕਾ ਕਾਰਜ, ਕੰਮ ਨਹੀਂ ਹੈ ਤੇਰਾ, ਕਹਿੰਦੇ ਤੇਰਾ ਕਾਰਜ ਆ। ਇਹਦਾ ਮਤਲਬ ਤੂੰ ਜਿਹੜੀ ਕਮਾਈ ਕਰਨੀ ਹੈ ਨਾ ਮਨਾ, ਉਹ ਸਰੀਰ ਵਾਸਤੇ ਨਹੀਂ ਕਰਨੀ, ਸੰਸਾਰ ਵਾਸਤੇ ਨਹੀਂ ਕਰਨੀ, ਤੂੰ ਤਾਂ ਆਪਣੀ ਮਨ ਬਿਰਤੀ ਨੂੰ ਧੋਣ ਲਈ, ਰੱਬ ਦੀ ਪ੍ਰਾਪਤੀ ਵਾਸਤੇ ਕਮਾਈ ਕਰਨੀ ਹੈ। ਕਾਰਜ ਲਿਖਿਆ, ਸਰੀਰ ਕਮਾਈ ਕਰਦਾ, ਬੱਚੇ ਖਾ ਲੈਂਦੇ, ਸਰੀਰ ਕਮਾਈ ਕਰਦਾ, ਸੰਸਾਰ ਤੇ ਪਈ ਰਹਿੰਦੀ। ਤੇ ਗੁਰੂ ਜੀ ਸਰੀਰ ਨੂੰ ਕਹਿੰਦੇ, ਕਹਿੰਦੇ ਸਰੀਰਾ ਤੂੰ ਕਮਾਈ ਕੀਤੀ ਤੂੰ ਵੀ ਨਾਸ਼ ਆ, ਤੇਰੀ ਕਮਾਈ ਕੀਤੀ ਉਹ ਵੀ ਨਾਸ਼, ਤੇ ਮਨ ਨੂੰ ਕਹਿੰਦੇ ਤੇਰਾ ਕਾਰਜ ਆ। ਕਹਿੰਦੇ ਕਿਵੇਂ? ਕਹਿੰਦੇ ਨਾ ਤੂੰ ਨਾਸ਼ ਹੋਣਾ ਤੇ ਨਾ ਤੇਰੀ ਕੀਤੀ ਕਮਾਈ ਨਾਸ਼ ਹੋਣੀ। ਜਿਸ ਕਾ ਕਾਰਜ ਤਿੰਨ ਹੀ ਗਿਆ, ਕਹਿੰਦੇ ਸਰੀਰ ਕਾਰਜ ਨਹੀਂ ਕਰ ਸਕਦਾ, ਕੰਮ ਕਰ ਸਕਦਾ, ਇਹ ਕਾਰਜ ਤੇਰਾ ਹੈ, ਤੂੰ ਇਹ ਕਰ। ਮਾਨਸ ਕਿਹਾ ਵਿਚਾਰਾ ਰਾਮ, ਮਾਨਸ ਕੀ ਹੈ? ਸਰੀਰ। ਕਹਿੰਦੇ ਸਰੀਰ ਵਿਚਾਰਾ ਆ, ਵਿਚਾਰਾ ਕਿਹਨੂੰ ਕਹੀਦਾ ਜਿਹਦੇ ਹੱਥ 'ਚ ਕੁਛ ਨਾ ਹੋਵੇ? ਇਸ ਲਈ ਆਪਾਂ ਕਹਿ ਦਿੰਦੇ ਬੰਦਾ ਗਰੀਬ ਹੈ ਵਿਚਾਰਾ ਯਾਰ, ਇਹਨੂੰ ਰਹਿਣ ਦਿਓ ਭਾਜੀ। ਤਾਂ ਕੀ ਗੱਲ ਹੋ ਗਈ, ਇਹਨੂੰ ਕਿੱਥੇ ਖੜਨ ਲੱਗੇ ਤੇ ਵਿਚਾਰਾ ਗਰੀਬ ਆਦਮੀ ਹੈ। ਕਹਿੰਦਾ ਪਾਵੇ ਤੇ ਕੋਈ ਪੱਲੇ ਤੇ ਪਹਿਲਾਂ ਹੀ ਕੁਛ ਨਹੀਂ, ਇਹਨੂੰ ਕਿੱਥੇ ਲੈ ਕੇ ਚੱਲਿਓ? ਤੇ ਗੁਰੂ ਜੀ ਕਹਿੰਦੇ ਸਰੀਰ ਦੇ ਹੱਥ 'ਚ ਕੁਛ ਨਹੀਂ ਹੈ, ਵਿਚਾਰਾ ਆ, ਇਹਦੇ ਕੋਲ ਕੁਛ ਨਹੀਂ ਹੋਣਾ। ਤੇ ਮਨਾ ਤੂੰ ਕਮਾਈ ਕਰ, ਤਾਂ ਉਹਨਾਂ ਨੇ ਕਿਹਾ ਮਾਨੁੱਖ ਕੇ ਕਿਛ ਨਹੀਂ ਆਦ। ਕਹਿੰਦੇ ਮਨਾ ਇਸ ਸਰੀਰ ਦੇ ਹੱਥ 'ਚ ਕੁਛ ਨਹੀਂ ਹੈ, ਤੂੰ ਐਵੇਂ ਇਹਨੂੰ ਭਜਾਈ ਫਿਰਦਾ ਹੈ ਨਾ, ਇਹਦਾ ਹੀ ਬਹਾਨਾ ਮਾਰ ਦੇਣਾ, ਆਪਾਂ ਇਹਦਾ ਹੀ ਬਹਾਨਾ ਮਾਰਦੇ ਹਾਂ, ਮੇਰਾ ਸਰੀਰ ਠੀਕ ਨਹੀਂ ਸੀ। ਮੇਰਾ ਦੇਖੋ ਕਿਹਾ ਵੀ ਹੈ, ਮੇਰਾ ਸਰੀਰ ਠੀਕ ਨਹੀਂ ਸੀ। ਮੇਰਾ ਇਹਦਾ ਮਤਲਬ ਮੈਂ ਠੀਕ ਸੀਗਾ ਪਰ ਮੇਰਾ ਸਰੀਰ ਠੀਕ ਨਹੀਂ ਸੀ, ਮੈਂ ਠੀਕ ਸੀਗਾ ਪਰ ਮੇਰਾ ਸਰੀਰ ਠੀਕ ਨਹੀਂ ਸੀ। ਇਹਦਾ ਮਤਲਬ ਕਿਸੇ ਨਾਲ ਨਾਤਾ ਜੋੜ ਕੇ ਬਹਾਨਾ ਬਣਾ ਲਿਆ, ਜਿਹਦੇ ਹੱਥ 'ਚ ਕੁਛ ਨਹੀਂ, ਉਹਦੇ ਕਰਕੇ ਆਪਣਾ ਕਾਰਜ ਛੱਡ ਬੈਠਾ। ਕਹਿੰਦਾ ਆਪਾਂ ਗੁਰੂ ਦੇ ਚਰਨਾਂ ਨਾਲ ਜੁੜਨਾ ਛੱਡ ਬੈਠਾ। ਤਾਂ ਫਿਰ ਗੁਰੂ ਜੀ ਕੀ ਕਹਿੰਦੇ ਆ, ਕਹਿੰਦੇ ਮਨਾ ਇੱਦਾਂ ਕਰ। ਕਹਿੰਦਾ ਦੱਸੋ ਕੀ ਕਰਾਂ? ਤਦ ਗੁਰੂ ਨਾਨਕ ਪਾਤਸ਼ਾਹ ਭੈਰੋ ਮੱਲਾ ਪਹਿਲਾ ਪਤਾ ਕੀ ਕਹਿਣ ਲੱਗੇ? ਕਹਿੰਦੇ ਹਿਰਦੇ ਨਾਮ ਸਰਬ ਧਨ ਧਾਰਨ। ਹਿਰਦੇ ਨਾਮ, ਕਹਿੰਦੇ ਇੱਦਾਂ ਕਰ ਜਿਵੇਂ ਸਰੀਰ ਦੀ ਨਿਰਵਾਹ ਲਈ, ਸਰੀਰ ਨੂੰ ਚਲਾਉਣ ਲਈ ਜਿਹੜਾ ਸੰਸਾਰੀ ਧਨ ਆ, ਉਹ ਸਰੀਰ ਦੇ ਵਰਤਣ ਲਈ ਧਨ ਇਕੱਠਾ ਕਰਦਾ ਹੈ ਤੂੰ, ਕਿਉਂਕਿ ਸਰੀਰ ਨੇ ਵਰਤਣਾ ਹੈ। ਕਹਿੰਦਾ ਹਾਂਜੀ। ਕਹਿੰਦੇ ਉਹ ਫਿਰ ਸਰੀਰ ਦੀਆਂ ਲੋੜਾਂ ਪੂਰੀਆਂ ਕਰਦਾ, ਸਰੀਰ ਦੀਆਂ ਲੋੜਾਂ ਪੂਰੀਆਂ ਕਰਦਾ। ਕਹਿੰਦਾ ਹਾਂਜੀ। ਕਹਿੰਦਾ ਫਿਰ ਮਨਾ ਹਿਰਦੇ ਨਾਮ ਸਰਬ ਧਨ, ਧਿਆਨ ਦੇਣਾ, ਧਾਰਨ ਧਾਰਨਾ ਭਾਵ ਆਸਰਾ ਸਾਰਾ। ਕਹਿੰਦੇ ਜਿਵੇਂ ਸਰੀਰ ਲਈ ਜਿਹੜਾ ਧਨ ਇਕੱਠਾ ਕਰਦਾ ਉਹ ਸਰੀਰ ਲਈ ਆਸਰਾ, ਕਹਿੰਦਾ ਹਿਰਦੇ ਜਿਹੜਾ ਨਾਮ ਵਸਾਉਣਾ ਨਾ ਮਨਾ, ਕਹਿੰਦਾ ਉਹ ਤੇਰੇ ਲਈ ਆਸਰਾ। ਕਹਿੰਦੇ ਸਰੀਰ ਧਨ ਇਕੱਠਾ ਕਰਦਾ ਤੇ ਸਰੀਰ ਦੇ ਕੰਮ ਆਉਂਦਾ, ਮਨਾ ਤੂੰ ਨਾਮ ਦਾ ਧਨ ਇਕੱਠਾ ਕਰਦਾ ਉਹ ਤੇਰੇ ਕੰਮ ਆਉਂਦਾ। ਕਹਿੰਦਾ ਕਿਤੇ ਭੁਲੇਖੇ 'ਚ ਨਾ ਪੈ ਜਾਈ, ਸਰੀਰ ਧਨ ਇਕੱਠਾ ਕਰਦਾ ਤੇ ਸਰੀਰ ਬੜਾ ਖੁਸ਼ ਹੁੰਦਾ, ਮੈਂ ਧਨ ਇਕੱਠਾ ਕਰ ਲਿਆ ਸੌਖਾ ਰਹੂੰਗਾ ਮੈਂ। ਕਈ ਵਾਰੀ ਦੇਖੋ ਆਪ ਜੀ, ਕੋਈ ਇਨਸਾਨ ਮਿਹਨਤ ਕਰਦਾ, ਚਾਰ ਪੈਸੇ ਇਕੱਠੇ ਹੋਣ ਡੇ ਹੁੰਦੇ, ਤੇ ਉਹਨੂੰ ਕਿਸੇ ਨੇ ਕਿਹਾ ਵੀ ਭਾਈ ਸਾਹਿਬ ਬੜੀ ਮਿਹਨਤ ਕਰਦੇ ਹੋ, ਹੈ ਰਾਤ ਦਿਨ ਲੱਗੇ ਰਹਿੰਦੇ ਹੋ, ਤੇ ਹੌਲੀ ਜੀ ਕਹਿ ਦਿੰਦਾ ਬੁਢਾਪੇ 'ਚ ਕੰਮ ਆਉਣਗੇ। ਅੱਗੇ ਜੀਵਨ ਔਖਾ ਹੋਣਾ, ਉਦੋਂ ਕਿਸੇ ਨੇ ਸਾਥ ਦੇਣਾ ਕਿ ਨਹੀਂ ਦੇਣਾ, ਉਦੋਂ ਕੰਮ ਆਉਣਗੇ। ਤੇ ਗੁਰੂ ਪਿਆਰੇ, ਉਹ ਸਰੀਰ ਬੁਢਾਪੇ ਦਾ ਕੁਛ ਨਾ ਕੁਛ ਸਹਾਰਾ ਲੱਭਦਾ ਫਿਰਦਾ ਵੀ ਪਤਾ ਨਹੀਂ ਕਿਸੇ ਨੇ ਸਹਾਰਾ ਦੇਣਾ ਕਿ ਨਹੀਂ ਦੇਣਾ, ਤੇ ਮਨ ਨੂੰ ਨਹੀਂ ਪਤਾ ਵੀ ਅੱਗੇ ਜਾ ਕੇ ਪਤਾ ਨਹੀਂ ਕਿਸੇ ਨੇ ਸਹਾਰਾ ਦੇਣਾ ਕਿ ਨਹੀਂ ਦੇਣਾ। ਉਹਦੇ ਲਈ ਵੀ ਕੁਝ ਇਕੱਠਾ ਕਰ ਲਈਏ, ਕੁਝ ਨਾਲ ਲੈ ਚੱਲੀਏ, ਹੈ ਨਾ। ਫਿਰ ਗੁਰਬਾਣੀ 'ਚ ਗੁਰੂ ਜੀ ਨੇ ਮਨ ਨੂੰ ਚਪੇੜ ਮਾਰ ਕੇ ਕਿਹਾ, ਜਿਵੇਂ ਮਾਂ ਬੱਚੇ ਨੂੰ ਕਹਿੰਦੀ ਹੈ, ਕਹਿੰਦੀ ਪੁੱਤ ਦਿੱਲੀ ਨੂੰ ਚੱਲੇ? ਕਹਿੰਦਾ ਹਾਂ। ਕਹਿੰਦੇ ਫਿਰ ਕੰਮ ਕਰ, ਕੋਈ ਪਰੌਂਠੇ ਚਾਰ ਪੱਲੇ, ਮਨ ਨਾ ਭੁੱਖਾ ਕੀ ਖਾਏਗਾ ਉੱਥੇ ਅੱਗੇ ਜਾ ਕੇ। ਸਰੀਰ ਲਈ ਤਾਂ ਮੰਨ ਲਏ ਪਰੌਂਠੇ, ਤੇ ਮਾਂ ਦੀ ਮੰਨ ਲਈ, ਮਾਂ ਦੀ ਮੰਨ ਲਈ। ਕੀ ਕਹਿੰਦਾ? ਕਹਿੰਦਾ ਮੇਰੀ ਮਾਂ ਨੇ ਕਿਹਾ ਵੀ ਭੁੱਖਾ, ਅੱਗੇ ਜਾ ਕੇ ਪੁੱਤ ਕੀ ਖਾਏਗਾ, ਪਰੌਂਠੇ ਲੈ ਲਾ, ਤੇ ਖਲੋ ਗਿਆ। ਕੀ ਕਹਿੰਦਾ? ਕਹਿੰਦਾ ਫਿਰ ਮਾਤਾ ਜੀ ਮੈਂ 5 ਮਿੰਟ ਖਲੋ ਜਾਂਦਾ, ਲਾ ਦਿਓ ਪਰੌਂਠੇ ਚਾਰ। ਮਾਤਾ ਜੀ ਲਾਉਣ ਲੱਗ ਪਏ, ਸਰੀਰ ਦੀ ਗੱਲ ਸੁਣ ਲਈ ਵੀ ਅੱਗੇ ਭੁੱਖਾ ਕੀ ਖਾਊਗਾ, ਤੇ ਗੁਰੂ ਗ੍ਰੰਥ ਸਾਹਿਬ ਜੀ ਮਨ ਨੂੰ ਕਹਿੰਦੇ ਅੱਗੇ ਭੁੱਖਾ ਕਿਆ ਖਾਏ। ਉਹਦੇ ਲਈ ਗੁਰੂ ਚਰਨਾਂ 'ਚ ਨਹੀਂ ਖਲੋਤਾ। ਦੱਸੋ, ਮਾਂ ਕੋਲੋਂ ਪਰੌਂਠੇ ਲੈਣ ਲਈ 2 ਮਿੰਟ 5 ਮਿੰਟ ਲੇਟ ਹੋ ਗਿਆ, ਪਰ ਆਪਣੇ ਮਨ ਦੀ ਖੁਰਾਕ ਨਾਲ ਲੈ ਕੇ ਜਾਣ ਲਈ ਕਦੀ ਬੰਦਾ ਲੇਟ ਨਹੀਂ ਹੁੰਦਾ। ਕੀ ਕਹਿੰਦਾ? ਕਿਸੇ ਨੇ ਕਿਹਾ ਭਾਈ ਸਾਹਿਬ ਚਲੋ ਗੁਰੂ ਘਰ ਚਲੀਏ। ਕਹਿੰਦਾ ਯਾਰ ਦਿਲ ਤੇ ਬੜਾ ਕਰਦਾ, ਪੁਰਾਣਾ ਕੰਮ ਮੇਰਾ ਫਸਿਆ, ਉਹ ਜ਼ਰੂਰੀ ਹੈ। ਇਹਦਾ ਮਤਲਬ ਸਰੀਰ ਲਈ ਧਨ ਇਕੱਠਾ ਕਰਨ ਲਈ, ਸਰੀਰ ਦੀ ਖੁਰਾਕ ਇਕੱਠੀ ਕਰਨ ਲਈ, ਸਰੀਰ ਦੀ ਭੁੱਖ ਮਿਟਾਉਣ ਲਈ ਅਸੀਂ ਕਿਤੇ ਖਲੋ ਜਾਂਦੇ ਹਾਂ, ਪਰ ਮਨ ਗੁਰੂ ਚਰਨਾਂ 'ਚ ਨਹੀਂ ਖਲੋਂਦਾ। ਕਹਿੰਦਾ ਕੋਈ ਗੱਲ ਨਹੀਂ, ਛੱਡ ਬੁਰਾ। ਸੋ ਤਾਂ ਉਹ ਕਹਿਣ ਲੱਗੇ, ਜਿਵੇਂ ਸਰੀਰ ਲਈ ਧਨ ਇਕੱਠਾ ਕਰਦਾ ਤੇ ਕੀ ਕਰਦਾ, ਇਹਦੀ ਖੁਰਾਕ ਇਹਦਾ ਨਿਰਵਾਹ ਕਰਨ ਲਈ, ਕਹਿੰਦੇ ਮਨਾ ਇੱਦਾਂ ਹੀ ਜਿਹੜਾ ਨਾਮ ਧਨ ਆ ਉਹ ਆਤਮਿਕ ਜੀਵਨ ਲਈ ਨਿਰਵਾਹ ਪੈਦਾ ਕਰਨ ਲਈ, ਨਿਰਵਾਹ ਕਰਨ ਲਈ ਆ, ਆਤਮਿਕ ਜੀਵਨ ਦੇ ਵਿੱਚ ਸੁੱਖ ਧਾਰਨ ਕਰਨ ਲਈ ਨਾਮ ਆ। ਫਿਰ ਕੀ ਕਹਿਣ ਲੱਗੇ? ਕਹਿੰਦੇ ਗੁਰ ਪ੍ਰਸਾਦੀ ਪਈਏ। ਕਹਿੰਦੇ ਇੱਦਾਂ ਕਰ, ਜਿੱਦਾਂ ਤੈਨੂੰ ਸਰੀਰ ਦੀ ਕਮਾਈ ਕਰਨ ਲਈ ਨਾ ਕਿਹਦਾ ਸਹਾਰਾ ਲੈਣਾ ਪੈਂਦਾ, ਸਰੀਰ ਦੀ ਕਮਾਈ ਕਰਨ ਲਈ ਆਪਾਂ ਨੂੰ ਸਹਾਰਾ ਲੈਣਾ ਪੈਂਦਾ। ਕਿੱਦਾਂ? ਕਿਸੇ ਲਈ ਆਪਾਂ ਨੌਕਰੀ ਕਰਨੀ ਹੋਵੇ ਜਾਂ ਕੋਈ ਬੰਦਾ ਕਿਸੇ ਦੀ ਫਰਮਾਇਸ਼ ਪਾਉਣੀ ਪੈਂਦੀ, ਭਾਈ ਸਾਹਿਬ ਥੋੜਾ ਉਹਨੂੰ ਕਹਿ ਦਿਓ ਮੈਨੂੰ ਕੰਮ ਦੇ ਦੇਵੇ। ਕਹਿੰਦੇ ਇੱਦਾਂ ਫਰਮਾਇਸ਼ ਪਾਉਣੀ ਪੈਂਦੀ, ਸਾਰਾ ਲੈਣਾ ਪੈਂਦਾ? ਕਹਿੰਦਾ ਹਾਂਜੀ। ਕਹਿੰਦਾ ਫਿਰ ਮਨ ਦੀ ਕਮਾਈ ਕਰਨ ਲਈ ਵੀ ਗੁਰੂ ਦਾ ਸਹਾਰਾ ਲੈਣਾ ਪੈਂਦਾ, ਮਨ ਦੀ ਕਮਾਈ ਕਰਨ ਲਈ ਵੀ ਗੁਰੂ ਦਾ ਸਹਾਰਾ ਲੈਣਾ ਪੈਂਦਾ। ਹੁਣ ਧਿਆਨ ਦੇਣਾ, ਗੁਰਪ੍ਰਸਾਦੀ ਪਾਈਏ, ਗੁਰਪ੍ਰਸਾਦੀ, ਗੁਰਪ੍ਰਸਾਦੀ ਦਾ ਮਤਲਬ ਕੀ ਹੈ? ਹੁਣ ਆਪ ਜੀ ਵਿਚਾਰ ਕਰਨਾ, ਬਾਣੀ ਚ ਆਪਾਂ ਪੰਕਤੀ ਪੜ੍ਹ ਲਈ, ਜੇਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਚ ਗੁਰੂ ਨਹੀਂ ਲਿਖਿਆ, ਚ ਗੁਰ ਲਿਖਿਆ। ਆਪਾਂ ਦੋ ਅੰਕਣਾਂ ਕੋਲੋਂ ਲਾਤੀਆਂ ਤੇ ਗੁਰੂ ਬਣਾਤਾ ਫੜ ਕੇ। ਫਿਰ ਆਪਾਂ ਕੀ ਕਹਿਤਾ, ਜੇ ਸੌ ਚੰਦਾ ਉਗਵੇ, ਕਹਿੰਦਾ ਸੌ ਚੰਦਰਮਾ ਉੱਗ ਜਾਣ, ਹਜ਼ਾਰ ਸੂਰਜ ਚੜ੍ਹ ਜਾਣ, ਪੜ੍ਹੇ ਲਿਖੇ ਬੈਠੇ ਹੋ, ਨਾ ਤਾਂ ਜ਼ਿੰਦਗੀ 'ਚ ਸੌ ਚੰਦਰਮਾ ਵੇਖੇ ਤੇ ਨਾ ਵੇਖਣੇ ਹੀ ਆਪਾਂ, ਤੇ ਨਾ ਚੜ੍ਹਨੇ ਹੀ ਹੈ, ਇਹ ਨਹੀਂ ਕਦੀ ਚੜ੍ਹਨੇ। ਐਵੇਂ ਨਾ ਭੁਲੇਖੇ 'ਚ ਪੈ ਜਾਓ, ਚਾਰ ਯੁੱਗ ਬੀਤ ਗਏ, ਇੱਕ ਹੀ ਤੁਰਿਆ ਹੁਣ ਡਿਆ, ਅਤੇ ਤੁਸੀਂ 99 ਕਿੱਥੋਂ ਨਾਲ ਹੋਰ ਜੋੜ ਲਓਗੇ? ਸੋ ਕੀ ਕਹਿਣ ਲੱਗੇ, ਕਹਿੰਦੇ ਜੇ ਸੌ ਚੰਦਾ ਉਗਵੇ। ਗੁਰੂ ਜੀ ਮਨ ਨੂੰ ਸਮਝਾਉਣ ਲੱਗੇ, ਕਹਿੰਦਾ ਮਨਾ, ਜਦੋਂ ਤੂੰ ਜੀਵਨ ਗੁਜ਼ਾਰਦਾ ਨਾ ਸਰੀਰ ਦੇ ਅੰਦਰ, ਇਸ ਸਰੀਰ ਅੰਦਰ ਜੀਵਨ ਗੁਜ਼ਾਰਦਿਆਂ ਗੁਜ਼ਾਰਦਿਆਂ ਤੈਨੂੰ ਸੌ ਬੰਦਾ ਇਹੋ ਜਿਹਾ ਮਿਲ ਜਾਏ ਜਿਹਦੇ ਅੰਦਰ ਚੰਦਰਮਾ ਵਾਂਗਰਾ ਮਨ 'ਚ ਸ਼ਾਂਤੀ ਆ ਗਈ ਹੋਵੇ ਅਤੇ ਮੱਧਮ ਜੀ ਲੋਅ ਹੋ ਗਈ ਹੋਵੇ, ਸੌ ਬੰਦਾ ਤੇਰੀ ਜ਼ਿੰਦਗੀ 'ਚ ਮਿਲ ਜਾਏ, ਉਹਨੂੰ ਚੰਦਰਮਾ ਕਹਿੰਦੇ ਆ। ਸੌ ਬੰਦਾ ਤੇਰੀ ਜ਼ਿੰਦਗੀ 'ਚ ਮਿਲ ਜਾਏ ਜਿਹਦੇ ਅੰਦਰ ਮੱਧਮ ਜੀ ਲੋਅ ਹੋ ਗਈ ਹੋਵੇ ਗੁਰਬਾਣੀ ਦੀ, ਮਾਰਗ 'ਤੇ ਤੁਰ ਪਿਆ ਹੋਵੇ ਅਤੇ ਮਨ 'ਚ ਸ਼ਾਂਤੀ ਆ ਗਈ ਹੋ, ਕਿਉਂਕਿ ਜਿਹੜਾ ਚੰਦਰਮਾ ਹੈ ਉਹ ਸ਼ਾਂਤੀ ਦਾ ਪ੍ਰਤੀਕ ਆ। ਕਹਿੰਦੇ ਤੇਰੀ ਜ਼ਿੰਦਗੀ 'ਚ 100 ਬੰਦਾ ਐਸਾ ਮਿਲ ਜਾਵੇ ਤੈਨੂੰ, ਸੂਰਜ ਚੜ੍ਹੇ ਹਜ਼ਾਰ। ਸੂਰਜ ਕੀ ਹੈ? ਪੂਰਨ ਪ੍ਰਕਾਸ਼। ਕਹਿੰਦੇ ਹਜ਼ਾਰ ਸੰਤ ਮਹਾਂਪੁਰਖ ਜਿਨ੍ਹਾਂ ਅੰਦਰ ਸੂਰਜ ਦੀ ਨਿਆਈ ਪੂਰਨ ਪ੍ਰਕਾਸ਼ ਹੋਵੇ, ਤੇਰੀ ਜ਼ਿੰਦਗੀ 'ਚ ਤੁਹਾਨੂੰ ਮਿਲ ਜਾਣ, ਇੱਥੇ ਚਾਨਣ ਹੁੰਦੇ ਆ। ਹੁਣ ਧਿਆਨ ਦਿਓ, ਚੰਦਰਮਾ ਅਤੇ ਸੂਰਜ ਦੀ ਰੋਸ਼ਨੀ ਤੁਹਾਡੇ ਅੰਦਰ ਗਿਆਨ ਪੈਦਾ ਨਹੀਂ ਕਰ ਸਕਦੀ। ਸੂਰਜ ਚੜ੍ਹਿਆ ਹੈ, ਜਿੱਡੀ ਮਰਜ਼ੀ ਧੁੱਪ ਲੱਗੀ ਹੋਵੇ ਅਤੇ ਬਾਹਰ ਬਹਿ ਜਾਓ, ਤੁਹਾਡੇ ਅੰਦਰ ਦੀ ਮੈਲ ਨਹੀਂ ਧੋ ਸਕਦਾ, ਕਿਉਂਕਿ ਸੂਰਜ ਕੋਲ ਤਾਕਤ ਨਹੀਂ ਹੈ। ਠੀਕ ਹੈ ਬਈ? ਸੋ ਧਿਆਨ ਦੇਣਾ, ਸੂਰਜ ਨਾਲੋਂ ਵੱਡਾ ਪ੍ਰਕਾਸ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਹੁਣ ਇੱਥੇ ਵਿਚਾਰ ਕਰਨਾ ਆਪ ਜੀ ਨੇ, ਕੀ ਗੁਰੂ ਜੀ ਕਹਿਣ ਲੱਗੇ? ਕਹਿੰਦੇ ਕਿ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦੇ ਆ। ਕਹਿੰਦੇ ਇੰਨਾ ਗਿਆਨ ਦਾ ਚਾਨਣ ਤੈਨੂੰ ਜ਼ਿੰਦਗੀ 'ਚ ਮਿਲ ਜਾਵੇ, ਸੌ ਬੰਦਾ ਚੰਦਰਮਾ ਦੀ ਨਿਆਈ ਤੈਨੂੰ ਮਿਲ ਜਾਵੇ ਅਤੇ ਹਜ਼ਾਰ ਸੰਤ ਮਹਾਂਪੁਰਖ ਪੂਰਨ ਪ੍ਰਕਾਸ਼ ਵਾਲੇ ਮਿਲ ਜਾਣ, ਇੰਨਾ ਗਿਆਨ ਦਾ ਚਾਨਣ ਤੇਰੇ ਕੋਲ ਹੋਵੇ, ਪਰ ਗੁਰਬਿਨ ਘੋਰ ਅੰਧਾਰ। ਗੁਰ ਲਿਖਿਆ, ਗੁਰੂ ਨਹੀਂ ਲਿਖਿਆ। ਗੁਰ ਕੀ ਹੈ? ਜੁਗਤੀ, ਟੈਕਨੀਕ, ਨਾਮ, ਸਿਮਰਨ, ਸ਼ਬਦ, ਉਹਨੂੰ ਗੁਰੂ ਜੀ ਗੁਰ ਕਹਿੰਦੇ ਆ। ਮਨ 'ਚ ਪੜ੍ਹ ਲਓ, ਸ਼ਾਇਦ ਆਪ ਜੀ ਨੇ ਕਦੀ ਗੌਰ ਕੀਤਾ ਕਿ ਨਹੀਂ ਕੀਤਾ, ਗੁਰ ਤੇ ਗੁਰੂ 'ਚ ਫਰਕ ਹੈ। ਧਿਆਨ ਨਾਲ ਪੜ੍ਹਿਓ, ਬਾਣੀ 'ਚ ਲਿਖਿਆ ਕੀ ਕਹਿਣ ਲੱਗੇ? ਕਹਿੰਦੇ ਗੁਰ ਜਹਾਜ਼ ਖੇਵਟ ਗੁਰੂ, ਗੁਰ ਜਹਾਜ਼ ਖੇਵਟ ਗੁਰੂ, ਗੁਰਬਿਨ ਤਰਿਆ ਨਾ ਕੋਈ। ਦੇਖੋ ਕਹਿੰਦੇ ਗੁਰ ਜਹਾਜ਼, ਕਹਿੰਦਾ ਜਿਹੜਾ ਗੁਰੂ ਕੋਲੋਂ ਜੁਗਤੀ ਲੈਂਦਾ, ਜਿਹੜਾ ਗੁਰੂ ਕੋਲੋਂ ਸ਼ਬਦ ਲੈਂਦਾ, ਇਹ ਜਹਾਜ਼ ਆ, ਇਹਦੇ 'ਤੇ ਸੁੱਤ ਨੇ ਸਵਾਰ ਹੋਣਾ। ਕਹਿੰਦਾ ਹਾਂਜੀ। ਕਹਿੰਦਾ ਖੇਵਟ ਗੁਰੂ, ਖੇਵਟ ਕਿਹਨੂੰ ਕਹਿੰਦੇ? ਸਿੱਖਿਆ ਦੇਣ ਵਾਲੇ ਨੂੰ। ਕਹਿੰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੈ, ਕਹਿੰਦਾ ਇਸ ਜਹਾਜ਼ 'ਤੇ ਸਵਾਰੀ ਕਿਵੇਂ ਲੈਣੀ ਹੈ, ਇਹਦੀ ਸਿੱਖਿਆ ਦਿੰਦੇ ਆ, ਇਹ ਸਿਖਾਉਂਦੇ ਆ। ਠੀਕ ਹੈ? ਸੋ ਧਿਆਨ ਦੇਣਾ, ਗੁਰੂ ਕਹਿੰਦੇ ਸਿਖਾਉਣ ਵਾਲੇ ਨੂੰ, ਇਹ ਸਾਨੂੰ ਸਿਖਾਉਂਦੇ ਆ, ਅਤੇ ਸਾਡਾ ਨਾਂ ਕੀ ਰੱਖਿਆ ਇਹਨਾਂ ਨੇ? ਸਿੱਖ। ਜਦੋਂ ਅਸੀਂ ਗੁਰੂ ਘਰ ਆਉਂਦੇ ਹਾਂ ਅਤੇ ਕੀ ਕਹਿੰਦੇ? ਸਿੱਖ ਤੁਰੇ ਆਉਂਦੇ ਆ, ਆਹ ਸਾਰੇ ਸਿੱਖ ਬੈਠੇ ਆ। ਇਹਦਾ ਮਤਲਬ ਕੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਸਿੱਖਣ ਆਏ, ਪਰ ਸਿੱਖਣ ਕੀ ਆਏ ਹਾਂ? ਸਾਡਾ ਅਸਲੀ ਨਾਂ ਕੀ ਹੈ? ਗੁਰ ਸਿੱਖ। ਅਸੀਂ ਗੁਰ ਸਿੱਖਣ ਆਏ ਹਾਂ ਵੀ ਸਾਨੂੰ ਗੁਰ ਸਿਖਾ ਦਿਓ, ਜੁਗਤੀ ਸਿਖਾ ਦਿਓ, ਵੀ ਅਸੀਂ ਆਪਣੇ ਅੰਦਰ ਦਾ ਪ੍ਰਕਾਸ਼ ਕਿਵੇਂ ਲੱਭਣਾ। ਅਤੇ ਕੀ ਕਹਿਣ ਲੱਗੇ? ਕਹਿਣ ਲੱਗੇ ਗੁਰ ਜਹਾਜ਼, ਅੰਦਰ ਲੈ ਗੁਰੂ ਕੋਲੋਂ ਗੁਰ ਲੈਂਦਾ, ਇਹ ਜਹਾਜ਼ ਆ, ਇੱਥੇ ਸੁਰਤ ਨੇ ਸਵਾਰ ਹੋ ਕੇ ਦੂਜੇ ਦੇਸ਼ ਜਾਣਾ, ਇਹ ਖੇਵਟ ਗੁਰੂ। ਕਹਿੰਦੇ ਨੂੰ ਚਲਾਉਣਾ ਕਿਵੇਂ, ਜਹਾਜ਼ 'ਤੇ ਸਵਾਰੀ ਕਿਵੇਂ ਲੈਣੀ ਹੈ? ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਸਿੱਖਿਆ ਦਿੰਦੇ ਆ, ਪਰ ਨਾਲ ਕੀ ਕਹਿਤਾ? ਕਹਿੰਦੇ ਇੱਕ ਗੱਲ ਪੱਲੇ ਬੰਨਣਾ, ਤੂੰ ਗੁਰੂ ਦੇ ਲੜ ਲੱਗ ਗਿਆ। ਕਹਿੰਦਾ ਹਾਂਜੀ, ਸਿੱਖਿਆ ਲੈਣ ਡਿਆ। ਕਹਿੰਦਾ ਲੈਣ ਡਿਆ, ਪਰ ਗੁਰਬਿਨ ਦਰਿਆ ਨਾ ਕੋਈ। ਕਹਿੰਦਾ ਬਿਨਾਂ ਜੁਗਤੀ ਤੋਂ, ਬਿਨਾਂ ਸ਼ਬਦ ਤੋਂ ਇਸ ਭਵ ਸਾਗਰ ਦੇ ਪਾਰ ਕੋਈ ਨਹੀਂ ਲੰਘਿਆ ਅੱਜ ਤੱਕ। ਉਹਨਾਂ ਨੇ ਤਾਂ ਕਿਹਾ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਕਹਿੰਦੇ ਇੰਨਾ ਗਿਆਨ ਦਾ ਚਾਨਣ ਤੇਰੇ ਕੋਲ ਹੋਵੇ, ਪਰ ਤੂੰ ਗੁਰ ਦੀ ਵਰਤੋਂ ਨਾ ਕਰੇ, ਸੁਰਤ ਸ਼ਬਦ ਦਾ ਮਿਲਾਪ ਨਾ ਹੋਵੇ, ਤੇਰੇ ਅੰਦਰ ਅਗਿਆਨਤਾ ਦਾ ਹਨੇਰਾ ਹੀ ਰਹੇਗਾ, ਅਸੀਂ ਗੌਰ ਨਹੀਂ ਕੀਤੀ। ਸੋ ਵਿਚਾਰ ਕਰਨੀ ਹੈ, ਹਰ ਇੱਕ ਚੀਜ਼, ਹਰ ਇੱਕ ਗੱਲ ਦਾ, ਹਰ ਇੱਕ ਮਨ ਦੇ ਉੱਠੇ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਦਿੰਦੇ ਨੇ, ਪਰ ਬੇਸ਼ਰਤ ਕਿ ਸਵਾਲ ਮਨ ਵਿੱਚ ਉਦੋਂ ਉੱਠਦੇ ਆ ਜਦੋਂ ਆਪਾਂ ਗੁਰਬਾਣੀ ਨਾਲ ਜੁੜਦੇ ਹਾਂ ਮਨ ਕਰਕੇ ਔਰ ਗੁਰਬਾਣੀ ਦੀ ਵਿਚਾਰ ਕਰਦੇ ਹਾਂ। ਜੇ ਗੁਰਬਾਣੀ ਦੀ ਵਿਚਾਰ ਆਪਾਂ ਨਹੀਂ ਕਰਦੇ ਤਾਂ ਗੁਰੂ ਨੂੰ ਪਿਆਰੀ ਸਤਸੰਗ ਜੋ ਪੜ੍ਹਦੇ ਆਪਾਂ ਸਾਰੇ ਹਾਂ, ਪਰ ਮਨ ਬਿਰਤੀ ਵਿੱਚ ਸਵਾਲ ਪੈਦਾ ਨਹੀਂ ਹੁੰਦਾ। ਦਾ ਕਾਰਨ ਹੈ ਦੇਖਣਾ, ਆਮ ਆਦਮੀ ਗੁਰਬਾਣੀ ਦੀ ਵਿਚਾਰ ਨਹੀਂ ਕਰਦਾ ਤੇ ਮਨ ਚ ਸਵਾਲ ਖੜਾ ਹੁੰਦਾ, ਮੇਰਾ ਕੰਮ ਨਹੀਂ ਬਣਿਆ, ਮੈਨੂੰ ਫਲਾਣੀ ਚੀਜ਼ ਨਹੀਂ ਮਿਲੀ, ਮੇਰਾ ਫਲਾਣਾ ਕੰਮ ਨਹੀਂ ਬਣ ਰਿਹਾ। ਪਰ ਗੁਰਬਾਣੀ ਦੀ ਵਿਚਾਰ ਕਰਨ ਵਾਲਿਆਂ ਅੰਦਰ ਸਵਾਲ ਹੁੰਦਾ ਹੈ ਕਿ ਸਾਨੂੰ ਰੱਬ ਕਦੋਂ ਮਿਲੂਗਾ, ਸਾਡੇ ਅੰਦਰ ਪ੍ਰਕਾਸ਼ ਕਦੋਂ ਹੋਊਗਾ। ਗੁਰਬਾਣੀ ਦੀ ਵਿਚਾਰ ਕਰਨ ਵਾਲਿਆਂ ਅੰਦਰ ਸਵਾਲ ਗੁਰੂ ਗ੍ਰੰਥ ਸਾਹਿਬ ਤੇ ਹੁੰਦਾ ਹੈ ਕਿ ਗੁਰੂ ਜੀ ਸਾਨੂੰ ਰੱਬ ਕਦੋਂ ਮਿਲੂਗਾ, ਸਾਨੂੰ ਸੋਚੀ ਕਦੋਂ ਆਊਗੀ। ਪਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਨਾ ਕਰਨ ਵਾਲਿਆਂ ਵਿੱਚ ਮਨ ਸੰਸਾਰ ਦਾ ਸਵਾਲ ਹੁੰਦਾ ਹੈ, ਸਾਡਾ ਕੰਮ ਕਦੋਂ ਬਣੂਗਾ, ਸਾਡਾ ਕੰਮ ਕਦੋਂ ਬਣੂਗਾ। ਸੋ ਧਿਆਨ ਦੇਣਾ, ਉਹਨਾਂ ਦੇ ਪੰਕਤੀ ਲਾਗੂ ਹੈ। ਕਹਿੰਦੇ ਦਾਤ ਪਿਆਰੀ ਵਿਸਰਿਆ ਦਤਾਰਾ, ਕਹਿੰਦੇ ਫਿਰ ਉਹਨਾਂ ਨੂੰ ਦਾਤ ਪਿਆਰੀ ਲੱਗਦੀ ਹੈ, ਉਹ ਪਰਮਾਤਮਾ ਨੂੰ ਵਿਸਾਰ ਕੇ ਬੈਠੇ ਨੇ, ਭੁੱਲ ਕੇ ਬੈਠੇ ਹੁੰਦੇ ਨੇ। ਤਾਂ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਗੁਰ ਪ੍ਰਸਾਦੀ ਪਈਏ। ਧਿਆਨ ਦੇਣਾ, ਕਹਿੰਦੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਗੁਰ ਜੁਗਤੀ ਲੈ ਲੈਂਦੇ ਹਾਂ ਪ੍ਰਸ਼ਾਦ ਦੇ ਰੂਪ ਚ, ਪ੍ਰਸ਼ਾਦ ਕਿਹਨੂੰ ਕਹਿੰਦੇ ਆ, ਧਿਆਨ ਦੇਣਾ, ਪ੍ਰਸ਼ਾਦ ਕਿਹਨੂੰ ਕਹਿੰਦੇ ਆ। ਪਰਤੋਂ ਬੰਦਾ ਪਰਾਇਆ, ਸਾਤੋਂ ਬੰਦਾ ਸਵਾਦ, ਪਰਤੋਂ ਬੰਦਾ ਪਰਾਇਆ ਤੇ ਸਾਤੋਂ ਬੰਦਾ ਸਵਾਦ। ਜਿਹਦੇ ਛਕਣ ਨਾਲ, ਜਿਹਦੇ ਅੰਦਰ ਜਾਣ ਨਾਲ ਪਰਾਏ ਸਵਾਦ ਖਤਮ ਹੋ ਜਾਣ, ਅਸਲੀ ਸਵਾਦ ਦੀ ਪ੍ਰਾਪਤੀ ਹੋ ਜਾਣ, ਉਹਨੂੰ ਪ੍ਰਸ਼ਾਦ ਕਹਿੰਦੇ ਆ। ਉਹ ਕਿਹੜਾ ਹੈ? ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰ ਪ੍ਰਸ਼ਾਦ। ਕਹਿੰਦੇ ਜਿਹੜਾ ਗੁਰੂ ਕੋਲੋਂ ਗੁਰ ਲੈਂਦਾ ਨਾ, ਜਿਹੜੀ ਜੁਗਤੀ ਲੈਣ ਵਾਲਾ ਸ਼ਬਦ ਲੈਂਦਾ, ਅਸਲੀ ਪ੍ਰਸ਼ਾਦ ਆ। ਜਿੱਦਾਂ ਤੇਰਾ ਮਨ ਇਹਨੂੰ ਛਕ ਲਏਗਾ ਤੇ ਪਰਾਏ ਸਵਾਦ ਖਤਮ ਹੋ ਜਾਣਗੇ, ਅਣਖਤ ਸ਼ਬਦ ਦੀ ਪ੍ਰਾਪਤੀ, ਅਸਲੀ ਸਵਾਦ ਦੀ ਪ੍ਰਾਪਤੀ ਹੋ ਜਾਏਗੀ, ਉਹਨੂੰ ਪ੍ਰਸ਼ਾਦ ਕਹਿੰਦੇ ਆ। ਕਹਿੰਦੇ ਗੁਰ ਪ੍ਰਸਾਦੀ ਪਈਏ, ਕਹਿੰਦਾ ਇਹ ਜਿਹੜੀ ਕਿਰਪਾ, ਇਹਦੀ ਦਾਤ ਹੈ ਨਾ ਤੈਨੂੰ, ਇਹ ਕੇਵਲ ਤਾਂ ਕੇਵਲ ਗੁਰੂ ਕੋਲੋਂ ਮਿਲਣੀ ਹੈ, ਇਹ ਪ੍ਰਸ਼ਾਦ ਤੈਨੂੰ ਗੁਰੂ ਕੋਲੋਂ ਮਿਲਣਾ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਅਮਰ ਪਦਾਰਥ ਤੇ ਕਿਰਤਾਰਥ ਸਹਿਜ ਧਿਆਨ ਲਿਵਲਾਈਏ। ਅੱਗੇ ਜਾ ਕੇ ਕੀ ਕਹਿਣ ਲੱਗੇ ਗੁਰੂ ਸਾਹਿਬ, ਕਹਿੰਦੇ ਅਮਰ ਪਦਾਰਥ, ਅਮਰ ਪਦਾਰਥ ਦਾ ਕੀ ਮਤਲਬ ਹੈ? ਕਹਿੰਦੇ ਇਹ ਉਹ ਵਡਮੁੱਲੀ ਦਾਤ ਆ, ਇਹ ਅਮੁਲਕ ਦਾਤ ਆ, ਮਹਿੰਗੀ ਕੀਮਤੀ ਚੀਜ਼ ਆ, ਜਿਹੜੀ ਤੈਨੂੰ ਭਵ ਸਕ ਚੋਂ ਪਾਰ ਕੱਢ ਸਕਦੀ ਹੈ, ਅਮਰ ਪਦਾਰਥ। ਕਹਿੰਦਾ ਭਵ ਇਹ ਆਪ ਅਮਰ ਆ, ਜਿਹੜਾ ਸ਼ਬਦ ਹੈ ਨਾ ਕਿਸੇ ਦੇ ਬੰਧਨ ਚ ਨਹੀਂ, ਇਹ ਬੰਧਨ ਤੋਂ ਬਾਹਰ ਆ। ਤੇ ਵਿਚਾਰ ਕਰਨਾ, ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਅਮਰ ਪਦਾਰਥ ਤੇ ਕਿਰਤਾਰਥ। ਕਿਰਤਾਰਥ ਪਤਾ ਕਿਹਨੂੰ ਕਹਿੰਦੇ? ਕੋਈ ਬੰਦਾ ਕਿ ਕੰਮ ਕਰਨ ਲੱਗਾ ਤੇ ਕੀ ਕਹਿੰਦਾ, ਕੰਮ ਪੂਰਾ ਕਰਕੇ ਤੇ ਆਇਆ, ਕਹਿੰਦਾ ਜੀ ਸ਼ੁਕਰ ਆ ਪਰਮਾਤਮਾ ਨੇ ਕਿਰਤਾਰਥ ਕੀਤਾ ਹੈ। ਕਹਿੰਦਾ ਭਾਵ ਮੈਂ ਸਫਲ ਹੋ ਗਿਆ, ਮੈਂ ਕੰਮ ਪੂਰਾ ਕਰ ਲਿਆ, ਉਹਨੂੰ ਕਿਰਤਾਰਥ ਕਹਿੰਦੇ ਆ। ਤੇ ਗੁਰੂ ਸਾਹਿਬ ਨੇ ਕਹਿੰਦੇ ਅਮਰ ਪਦਾਰਥ ਤੇ ਕਿਰਤਾਰਥ। ਕਹਿੰਦੇ ਭਾਈ ਇਹ ਜਿਹੜਾ ਕੀਮਤੀ ਪਦਾਰਥ ਹੈ, ਕੀਮਤੀ ਵਡਮੁੱਲਾ ਨਾਮ ਜਿਹੜਾ ਸ਼ਬਦ ਹੈ ਨਾ ਗੁਰੂ ਕੋਲ ਲੈਣਾ, ਕਹਿੰਦਾ ਇਹੀ ਤੈਨੂੰ ਆਪਣੀ ਜ਼ਿੰਦਗੀ ਚ ਕਾਮਯਾਬ ਕਰ ਸਕਦਾ, ਇਸ ਤੋਂ ਇਲਾਵਾ ਤੈਨੂੰ ਆਤਮਿਕ ਜੀਵਨ ਚ ਕੋਈ ਕਾਮਯਾਬ ਨਹੀਂ ਕਰ ਸਕਦਾ। ਇਹ ਗੱਲ ਸੱਚ ਜੇ, ਬਿਨਾਂ ਨਾਮ ਤੋਂ, ਬਿਨਾਂ ਸ਼ਬਦ ਤੋਂ ਸਾਡੀ ਮਨ ਬਿਰਤੀ ਜਿਹੜੀ ਹੈ ਪਰਮਾਤਮਾ ਦੇ ਵਿੱਚ ਲੀਨ ਹੁੰਦੇ ਕਾਮਯਾਬ ਨਹੀਂ ਹੋ ਸਕਦੀ। ਠੀਕ ਹੈ, ਕਿਉਂਕਿ ਕਲਯੁਗ ਦਾ ਸਮਾਂ, ਕਲਯੁਗ ਦੇ ਅੰਦਰ ਕੇਵਲ ਤਾਂ ਕੇਵਲ ਵਡਿਆਈ ਸ਼ਬਦ ਦੀ ਹੈ। ਇਸ ਯੁੱਗ ਮੇਂ ਸੋਭਾ ਨਾਮ ਕੀ, ਬਿਨ ਨਾਮੇ ਸੋਭਾ ਨਾ ਹੋਏ। ਕਹਿੰਦੇ ਕਲਯੁਗ ਦਾ ਸਮਾਂ ਚ ਨਾਮ ਦੀ ਵਡਿਆਈ ਹੈ। ਬਿਨਾਂ ਨਾਮ ਤੋਂ ਦਰਗਾਹ ਦੇ ਉੱਤੇ ਕਿਸੇ ਧੀਮ ਨਹੀਂ ਮਾਰਨੀ, ਕਿਸੇ ਪੁੱਛਣਾ ਨਹੀਂ। ਆਪ ਜੀ ਜੋ ਮਰਜ਼ੀ ਇੱਥੇ ਸੰਸਾਰ ਤੇ ਕਰੀ ਜਾਓ, ਗੁਰੂ ਪਿਆਰਿਓ ਜੇ ਹਿਰਦੇ ਚ ਨਾਮ ਨਹੀਂ ਹੈ, ਜੇ ਸਾਡੀ ਸੁਰਤ ਸ਼ਬਦ ਤੇ ਸਵਾਰ ਨਹੀਂ ਹੈ, ਦੂਜੇ ਦੇਸ਼ ਨਹੀਂ ਜਾ ਸਕਦੇ। ਸਾਡੀ ਮਨ ਦੀ ਮਲੀਨਤਾ ਕੇਵਲ ਤਾਂ ਕੇਵਲ ਸ਼ਬਦ ਤੋਂ ਸਕਦਾ, ਸ਼ਬਦ ਤੋਂ ਇਲਾਵਾ ਸਾਡੇ ਮਨ ਦੀ ਮਲੀਨਤਾ ਖਤਮ ਨਹੀਂ ਹੋ ਸਕਦੀ। ਅਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਜਿੱਥੇ ਮਰਜ਼ੀ ਭੱਜ ਲਈਏ, ਭਾਵੇਂ ਤੀਰਥਾਂ ਤੇ ਇਸ਼ਨਾਨ ਕਰ ਲਈਏ, ਤੀਰਥਾਂ ਤੇ ਰਹਿਣ ਲੱਗ ਪਈਏ, ਕੋਈ ਟੈਨਸ਼ਨ ਨਹੀਂ। ਪਰ ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀਓ, ਅਸਲੀ ਤੀਰਥ ਕਿਹੜਾ ਹੈ? ਤੀਰਥ ਨਾਮਣ ਜਾਓ, ਤੀਰਥ ਨਾਮ ਹੈ। ਕਹਿੰਦਾ ਤੀਰਥ ਤੇ ਨਹਾਉਣ ਜਾ, ਪਰ ਇਹ ਗੱਲ ਪੱਲੇ ਬੰਨ ਕੇ ਜਾ, ਇਹ ਤੀਰਥ ਨਾਮ ਆ। ਇਹਦਾ ਮਨ ਨਾਮ ਹੀ ਤੇਰੇ ਮਨ ਨੂੰ ਧੋ ਸਕਦਾ ਹੈ। ਗੁਰੂ ਜੀ ਨੇ ਬੜੇ ਲਹਿਜੇ ਨਾਲ ਸਮਝਾਉਣਾ ਕੀਤਾ, ਅਸੀਂ ਵਿਚਾਰ ਨਹੀਂ ਕੀਤੀ। ਨਾਮ ਨੂੰ ਗੁਰੂ ਜੀ ਨੇ ਪਾਣੀ ਨਹੀਂ ਕਿਹਾ, ਗੁਰੂ ਗ੍ਰੰਥ ਸਾਹਿਬ ਦੇ ਨਾਮ ਨੂੰ ਪਾਣੀ ਕਿਹਾ। ਇੱਕ ਜਗ੍ਹਾ ਤੇ ਉਹਨਾਂ ਨੇ ਕਿਹਾ ਨਿਰਮਲ ਉਦਕ ਗੋਬਿੰਦ ਕਾ ਨਾਮ, ਮਜਨ ਕਰਦ ਪੂਰਨ ਸਭ ਕਾਮ। ਕਹਿੰਦੇ ਨਿਰਮਲ ਉਦਕ, ਨਿਰਮਲ ਮਲ ਤੋਂ ਰਹਿਤ ਉਦਕ ਕਹਿੰਦੇ ਪਾਣੀ ਨੂੰ। ਕਹਿੰਦੇ ਮਲ ਤੋਂ ਰਹਿਤ ਅਗਰ ਸੰਸਾਰ ਤੇ ਕੋਈ ਪਾਣੀ ਹੈ ਜਿਸ ਚ ਮਨਾ ਡੁਬਕੀ ਮਾਰ ਸਕਦਾ, ਤਾਂ ਗੋਬਿੰਦ ਕਾ ਨਾਮ। ਕਹਿੰਦੇ ਪਰਮਾਤਮਾ ਦਾ ਨਾਮ ਹੀ ਹੈ ਮਲ ਤੋਂ ਰਹਿਤ ਪਾਣੀ। ਠੀਕ ਹੈ, ਮਜਨ ਕਰਦ, ਦੇਖੋ ਗੁਰੂ ਜੀ ਇਸ਼ਾਰਾ ਕਰਦੇ ਆ। ਕਹਿੰਦੇ ਪਾਣੀ ਹੋਰ ਵੀ ਹੈਗਾ, ਪਾਣੀ ਚ ਵੜ ਜਾਈਏ। ਹੁਣ ਆਪ ਜੀ ਵਿਚਾਰ ਕਰਨਾ ਕਿਸੇ ਵੇਲੇ ਬੰਦਾ ਨਾ ਹੱਥ ਪੈਰ ਕਿਤੇ ਚਿੱਕੜ ਚ ਲਿਬੜ ਜਾਂਦੇ ਆ। ਇਹ ਨਹੀਂ ਕਿ ਪਾਣੀ ਚ ਇੱਕਦਮ ਡੁੱਬਿਆ ਤੇ ਮੈਲ ਖਤਮ ਹੋ ਜਾਂਦੀ, ਨਹੀਂ, ਉਹਨੂੰ ਮਲਣਾ ਪੈਂਦਾ, ਉਹਨੂੰ ਸਾਬਣ ਲਾਉਣਾ ਪੈਂਦਾ, ਕਿੰਨੇ ਉਹਨੂੰ ਹੱਥ ਪੈਰ ਮਾਰਨੇ ਪੈਂਦੇ, ਫਿਰ ਕਿਤੇ ਮੈਲ ਲੱਗਦੀ ਹੈ। ਇੱਥੇ ਗੁਰੂ ਜੀ ਨੇ ਬੜੀ ਵੱਡੀ ਗਰੰਟੀ ਲੈ ਲਈ ਹੈ, ਕਹਿੰਦੇ ਮੱਝਣ ਕਰਤ, ਕਹਿੰਦੇ ਇੱਥੇ ਇਸ਼ਨਾਨ ਕਰਦਿਆਂ ਹੀ ਪੂਰਨ ਸਭ ਕੰਮ, ਕਹਿੰਦਾ ਤੇਰੇ ਸਾਰੇ ਕੰਮ ਕਾਜ ਪੂਰੇ ਹੋ ਜਾਣਗੇ, ਮੱਝਣ ਇਸ਼ਨਾਨ ਕਰਦਿਆਂ ਹੀ। ਹੁਣ ਧਿਆਨ ਦੇਣਾ, ਉਹ ਗੁਰੂ ਨੂੰ ਪਿਆਰੀ ਸਾਧ ਸਿੰਘ ਜੋ ਰੱਬ ਦੀ ਖੋਜ ਕੋਈ ਵੱਡੀ ਖੇਡ ਨਹੀਂ ਹੈ, ਰੱਬ ਦੀ ਖੋਜ ਨਾ ਕੋਈ ਵੱਡੀ ਖੇਡ ਨਹੀਂ ਹੈ। ਰੱਬ ਦੀ ਖੋਜ ਲਈ ਕੁਛ ਸਾਲਾਂ ਦਾ ਨਹੀਂ ਲੱਗਦੇ, ਜ਼ਿੰਦਗੀਆਂ ਨਹੀਂ ਲੱਗ ਜਾਂਦੀਆਂ, ਵੀ ਕਹਿਣ ਨੂੰ ਆਪਾਂ ਹਰੇ ਕਹਿੰਦੇ ਜ਼ਿੰਦਗੀਆਂ ਲੱਗ ਜਾਂਦੀਆਂ, ਪਤਾ ਨਹੀਂ ਜੁਗਾਂ ਯੁੱਗ ਬਤੀਤ ਹੋ ਜਾਂਦੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਟਾਈਮ ਕਿੰਨਾ ਲੱਗਦਾ, ਕਿ ਧੰਨ ਗੁਰੂ ਗ੍ਰੰਥ ਸਾਹਿਬ ਕੁਝ ਹੋਰ ਹੀ ਕਹਿੰਦੇ। ਪੁੱਛਿਆ ਪਾਤਸ਼ਾਹ ਕਿੰਨਾ ਕੁ ਟਾਈਮ ਲੱਗ ਜੂ, ਕਹਿੰਦੇ ਕਿਉਂ ਕੀ ਗੱਲ ਹੋ ਗਈ, ਪਾਤਸ਼ਾਹ ਕਿੰਨਾ ਕੁ ਟਾਈਮ ਲੱਗੂਗਾ ਰੱਬ ਲੱਭਣ ਲੱਗਿਆ, ਕਿੰਨਾ ਕੁ ਟਾਈਮ ਲੱਗੂਗਾ ਇਸ ਪਾਸੇ ਤੁਰਿਆ, ਕਿੰਨੇ ਕੁ ਸਾਲ ਲੱਗਣਗੇ, ਕਿੰਨੇ ਯੁੱਗ ਲੱਗ ਜਾਣਗੇ। ਤੇ ਗੁਰੂ ਸਾਹਿਬ ਹੱਸੇ, ਕਹਿੰਦੇ ਭਾਈ ਤੇਰੇ ਕੋਲ ਟਾਈਮ ਕਿੰਨਾ ਗਿਆ, ਤੇਰੇ ਕੋਲ ਟਾਈਮ ਕਿੰਨਾ ਗਿਆ, ਇਹਦਾ ਤੂੰ ਪੁੱਛਣ ਡਿਆ ਵੀ ਕਿੰਨਾ ਟਾਈਮ ਲੱਗ ਜੂ। ਪੁੱਛਿਆ ਪਾਤਸ਼ਾਹ ਮੇਰੇ ਕੋਲ ਟਾਈਮ ਤੇ ਹੈਗਾ ਨੀ, ਤਾਈਆਂ ਤੇ ਪੁੱਛਣ ਡਿਆ, ਨਹੀਂ ਤਾਈਆਂ ਤੇਰੇ ਕੋਲ ਟਾਈਮ ਕਿੰਨਾ। ਪਾਤਸ਼ਾਹ ਟਾਈਮ ਤੇ ਹੈ ਨੀ, ਕਹਿੰਦੇ ਤਾਂ ਵੀ ਕਿੰਨਾ। ਪਾਤਸ਼ਾਹ ਤੁਸੀਂ ਕਿਹਾ ਸੀ ਹਮ ਆਦਮੀ ਹਾਂ, ਇੱਕਦਮੀ ਇੱਕ ਸਾਹ ਦੇ ਬੰਦੇ ਆ, ਨਾ ਮੈਨੂੰ ਯੁੱਗਾਂ ਦਾ ਪਤਾ ਤੇ ਨਾ ਮੈਨੂੰ ਟਾਈਮ ਦਾ ਪਤਾ, ਨਾ ਮੈਨੂੰ ਸਾਲਾਂ ਦਾ ਪਤਾ, ਨਾ ਮੈਨੂੰ ਮਹੀਨਿਆਂ ਦਾ ਪਤਾ, ਇੱਕ ਸਾਹ ਦਾ ਪਤਾ ਲੱਗਾ ਵੀ ਤੁਹਾਡੇ ਕੋਲ ਪਤਾ ਲੱਗਾ ਇੱਕ ਸਾਹ ਦੇ ਬੰਦੇ, ਤੇ ਸਿਰਫ ਰੱਬ ਲੱਭਣ ਟਾਈਮ ਕਿੰਨਾ ਲੱਗੂਗਾ। ਕਹਿੰਦੇ ਪੁੱਤਰ ਜੇ ਤੇਰੇ ਕੋਲ ਇੱਕ ਸਾਹ ਆ ਤੇ ਤੂੰ ਯੁੱਗਾਂ ਦੀਆਂ ਗੱਲਾਂ ਕਿਉਂ ਕਰਦਾ, ਤੂੰ ਮਹੀਨੇ ਦੀਆਂ ਗੱਲਾਂ ਕਿਉਂ ਕਰਦਾ, ਉਹ ਤੂੰ ਸਾਲਾਂ ਦੀਆਂ ਗੱਲਾਂ ਕਿਉਂ ਕਰਦਾ, ਤੂੰ ਜ਼ਿੰਦਗੀ ਦੀਆਂ ਗੱਲਾਂ ਕਿਉਂ ਕਰਦਾ। ਹੈ ਪਾਤਸ਼ਾਹ ਕੀ ਕਰਾਂ ਫਿਰ ਹੁਣ, ਸਾਹ ਦੇਖਿਆ, ਕਹਿੰਦੇ ਫਿਰ ਨਿਬੇੜਾ ਵੀ ਇੱਕੇ ਸਾਹ ਚ ਹੀ ਆ। ਪਾਤਸ਼ਾਹ ਇੱਕ ਸਾਹ ਚ ਹੀ ਨਿਬੇੜਾ ਹੋ ਜੂਗਾ, ਕਹਿੰਦੇ ਹਾਂ ਪਾਣੀ ਚ ਲਿਖਿਆ। ਕਹਿੰਦੇ ਏਕ ਨਿਮਖ ਜੋ ਸਿਮਰਨ ਮੈਂ ਜੀਆ, ਏਕ ਨਿਮਖ ਜੋ ਸਿਮਰਨ ਮੈਂ ਜੀਆ, ਕੋਟ ਦਿਨ ਲਾਖ ਸਦਾ ਥਿਰਤੀਆ। ਏਕ ਨਿਮਖ, ਕਹਿੰਦੇ ਭਾਈ ਸਾਹ ਲੈਣਾ ਤੇ ਦੂਰ ਦੀ ਖੇਡ ਆ, ਇੱਕ ਸਾਹ ਦੇ ਵਿੱਚ ਤਾਂ ਕਈ ਵਾਰੀ ਬੰਦਾ ਦੋ ਤਿੰਨ ਵਾਰੀ ਪਲਕ ਚਪਕ ਜਾਂਦਾ ਇੱਕ ਸਾਹ ਚ। ਦੱਸੋ ਧਿਆਨ ਦੇਣ ਵਾਲੀ ਗੱਲ ਜੇ, ਬੜੀ ਵੱਡੀ ਗੱਲ ਕਹੀ। ਕਹਿੰਦੇ ਏਕ ਨਿਮਖ, ਨਿਮਖ ਨੂੰ ਕਹਿੰਦੇ ਪਲਕ ਨੂੰ, ਇੱਕ ਪਲਕ ਚਮਕਣੀ। ਕਹਿੰਦੇ ਇੱਕ ਸਾਹ ਦੇ ਵਿੱਚ ਕਈ ਵਾਰੀ ਦੋ ਵਾਰੀ ਤਿੰਨ ਵਾਰੀ ਬੰਦਾ ਅੱਖ ਚਮਕ ਜਾਂਦਾ। ਕਹਿੰਦੇ ਏਕ ਨਿਮਖ ਜੋ ਸਿਮਰਨ ਮੈਂ ਜੀਆ, ਕਹਿੰਦਾ ਇੱਕ ਅੱਖ ਦੇ ਝਮੱਕੇ ਦੇ ਬਰਾਬਰ ਵੀ ਕੋਈ ਅਗਰ ਜ਼ਿੰਦਗੀ ਪਰਮਾਤਮਾ ਦੇ ਸਿਮਰਨ ਵਿੱਚ ਜੁੜ ਕੇ ਜੀ ਗਿਆ, ਔਖੀ ਹੈ ਜੇ ਜੀ ਗਿਆ, ਕਹਿੰਦਾ ਫਿਰ ਕਿਉਂ। ਕਹਿੰਦੇ ਕੋਟ ਦਿਨ ਕਰੋੜਾਂ ਦਿਨ, ਅੱਗੇ ਲੱਖ ਲਿਖਿਆ, ਲੱਖ ਨਹੀਂ ਲਿਖਿਆ, ਆਪਾਂ ਤਾਂ ਵਿਖਿਆ ਲੱਖ ਕਰ ਦਿੰਦੇ ਹਾਂ। ਕਹਿੰਦਾ ਲੱਖ ਲੱਖ ਨਹੀਂ ਹੈ, ਕਦੀ ਵੀ ਕਰੋੜ ਤੋਂ ਬਾਅਦ ਲੱਖ ਨਹੀਂ ਆਏਗਾ, ਲੱਖ ਤੋਂ ਬਾਅਦ ਕਰੋੜ ਆਏਗਾ, ਇੱਥੇ ਪਹਿਲਾਂ ਕਰੋੜ ਆ ਗਿਆ, ਠੀਕ ਹੈ। ਕੋਟ ਦਿਨ ਸੀ ਕਰੋੜਾਂ ਦਿਨ, ਲੱਖ ਕੀ ਕਹਿਣ ਲੱਗੇ, ਕਹਿੰਦਾ ਜਿਵੇਂ ਕੋਈ ਪਾਰਸਲ ਭੇਜਣਾ ਹੋਵੇ ਨਾ ਕਿਤੇ, ਤੁਹਾਨੂੰ ਲੱਖ ਲਾ ਦੇ ਦੀ, ਸੀਲ ਕਰ ਦੇਈਦਾ, ਟੁੱਟਦਾ ਨਹੀਂ ਹੈ। ਕਹਿੰਦੇ ਹਾਂਜੀ, ਕਹਿੰਦਾ ਉਸ ਲੱਖ ਦੀ ਨਹੀਂ ਆਈ, ਜੇ ਇੱਕ ਅੱਖ ਦੇ ਝਮੱਕੇ ਵਿੱਚ ਵੀ ਤੂੰ ਪਰਮਾਤਮਾ ਦੇ ਸਿਮਰਨ ਜੁੜ ਜਾਵੇਂ, ਕਹਿੰਦਾ ਕਰੋੜਾਂ ਦਿਨ ਪਰਮਾਤਮਾ ਦਾ ਲੱਖ ਦੀ ਨਹੀਂ ਆਈ ਚਿਪਕ ਜਾਏਗਾ, ਮੁੜ ਕੇ ਟੁੱਟੇਗਾ ਨਹੀਂ, ਟੁੱਟੇਗਾ ਨਹੀਂ, ਠੀਕ ਹੈ। ਕੋਟ ਦਿਨ ਲੱਖ ਸਦਾ ਥਿਰਥੀਆ, ਦੱਸੋ ਆਂਦਾ ਫਿਰ ਹਮੇਸ਼ਾ ਲਈ ਪਰਮਾਤਮਾ ਨਾਲ ਜੁੜ ਜਾਏਗਾ। ਕਹਿੰਦਾ ਫਿਰ ਸੀਲ ਵੀ ਏਦਾਂ ਦੀ ਹੈ ਜਿੱਦਾਂ ਪਾਰਸਲ ਕਰੀਦਾ, ਤੇ ਕੀ ਆਖੀਦਾ, ਲੱਖ ਲਾ ਦਿਓ, ਧਿਆਨ ਦਿਓ, ਜੇ ਕੋਈ ਮਹਿੰਗਾ ਪਾਰਸਲ ਹੋਵੇ ਨਾ ਤੋ ਕੀ ਕਹਿੰਦੇ ਪਾਰਸਲ ਕਰਨਾ, ਇਹਨੂੰ ਲੱਖ ਲਾਓ। ਹੁਣ ਪੁੱਛਿਆ ਵੀ ਤੁਸੀਂ ਬਾਕੀ ਤਾਂ ਉੱਦਾਂ ਹੀ ਭੇਜੀ ਜਾਂਦੇ ਹੋ, ਇਹਨੂੰ ਲੱਖ ਲਾਉਣੀ? ਕਹਿੰਦਾ ਭਾਈ ਲੱਖ ਤਾਂ ਲਾਉਣੀ ਤੇ ਕੀਮਤੀ ਸਮਾਨ ਆ, ਤੈਨੂੰ ਲੱਖ ਲਾ ਕੇ ਉਹ ਪਤਾ ਲੱਗ ਜੂਗਾ ਮਹਿੰਗਾ ਛੇਤੀ ਜਾਊ। ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਕਹਿੰਦੇ ਜਿੱਦਾਂ ਉਹਨਾਂ ਲੱਖ ਲਾਤੀ ਨਾ, ਉਹਦਾ ਜਿਹੜਾ ਸਿਮਰਨ ਕਰਦਾ ਉਹਦੀ ਲੱਖ ਲੱਗ ਗਈ, ਸਿੱਧਾ ਦਰਗਾਹ ਨੂੰ ਜਾਊਗਾ। ਕਹਿੰਦੇ ਸਿਰਫ ਸਮਝਣ ਵਾਲੀਆਂ ਗੱਲਾਂ ਨੇ, ਸਿਰਫ ਵਿਚਾਰਨ ਵਾਲੀ ਗੱਲ ਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਆਪ ਜੀ ਨੇ ਦਿੱਤਾ ਨਾ, ਅਸੀਂ ਤਾਂ ਲਿਆ ਹੀ ਨਹੀਂ, ਅਸੀਂ ਤਾਂ ਆਪ ਜੀ ਨੂੰ ਪੜ੍ਹ ਲਿਆ, ਪੜ੍ਹ ਕੇ ਹੀ ਹਉਮੇ ਚ ਆ ਗਏ, ਪੜ੍ਹ ਕੇ ਹੀ ਅਸੀਂ ਤਾਂ ਬੜਾ ਅੱਗੇ ਲੰਘ ਗਏ, ਠੀਕ ਹੈ। ਕਿਸੇ ਨੂੰ ਬਾਣੀ ਕੰਠ ਹੋ ਗਈ, ਉਹ ਕਹਿੰਦਾ ਮੈਨੂੰ ਕੰਠ ਪੜੀ, ਉਹ ਕਹਿੰਦਾ ਮੈਂ ਪੜ੍ਹੀ ਬੜੀ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਇੱਕ ਗੱਲ ਪੱਲੇ ਬੰਨ ਕੇ ਦੇਖਿਓ, ਆਪ ਜੀ ਵਿਚਾਰ ਕਰਕੇ ਦੇਖਿਓ, ਕੰਠ ਦਾ ਮਤਲਬ ਕੀ ਹੈ। ਕੋਈ ਗੁਰਸਿੱਖ ਪਿਆਰਾ ਸੀ, ਗੁਰੂ ਜੀ ਕਹਿੰਦੇ ਕਿ ਬਾਣੀ ਕੰਠ ਕਰੋ, ਉਹਦਾ ਕਾਰਨ ਹੈ, ਕੋਈ ਕਾਰਨ ਕੀ ਨਿਕਲਿਆ। ਕੋਈ ਗੁਰਸਿੱਖ ਪਿਆਰਾ ਸੀ ਪਹਿਲਾਂ ਜ਼ਮਾਨਿਆਂ ਦੇ ਵਿੱਚ, ਆਪਾਂ ਜਦੋਂ ਘਰੋਂ ਜਾਂਦੇ ਸੀ ਨਾ ਦਿੱਲੀ ਨੂੰ ਜਾਣ ਲੱਗੇ, ਉਦੋਂ ਇੰਨੀਆਂ ਦੁਕਾਨਾਂ ਇੰਨੇ ਢਾਬੇ ਨਹੀਂ ਸੀ ਹੁੰਦੇ, ਇੰਨਾ ਬੰਦੋਬਸਤ ਨਹੀਂ ਸੀ ਹੁੰਦਾ। ਘਰੋਂ ਕਹਿਣਾ ਮਾਂ ਨੂੰ ਵੀ ਮਾਂ ਮੈਂ ਸਵੇਰੇ ਦਿੱਲੀ ਨੂੰ ਜਾਣਾ, ਉਹ ਤਾਂ ਕਿੰਨੇ ਕੁ ਵਜੇ ਨਿਕਲਣਾ, ਮੈਂ 4 ਵਜੇ ਨਾਲ ਨਿਕਲ ਜਾਣਾ, ਮੇਰੇ ਦੋਸਤ ਨਾਲ ਜਾਣਾ। ਤੇ ਮਾਂ ਹੋਲੀ ਪਤਾ ਕਹਿੰਦੀ ਸੀ, ਚੱਲ ਜੀ ਮੇਰਾ ਪੁੱਤ ਮੈਨੂੰ ਉਠਾ ਦੇ 3 ਵਜੇ ਨੂੰ, ਉਠਾ ਦਿੱਤਾ ਮਾਤਾ ਜੀ ਨੂੰ, ਮਾਤਾ ਨੇ ਕੀ ਕੀਤਾ, 10-15 ਪਰੌਂਠੇ ਲਾ ਤੇ, ਵਿੱਚ ਅਚਾਰ ਰੱਖਤਾ ਤੇ ਫੋਲਡ ਕਰਕੇ ਫੜਾ ਤੇ। ਕਹਿੰਦੇ ਅੱਲਾ ਮੇਰਾ ਪੁੱਤ ਜਿੱਥੇ ਇੱਥੇ ਭੁੱਖ ਲੱਗੂ ਖਾ ਲਈ, ਲੈ ਲੈ ਪੱਲੇ ਬੰਨ ਲੈ। ਠੀਕ ਹੈ, ਹੁਣ ਸਵੇਰ ਦਾ ਟਾਈਮ ਸੀ, ਸਵੇਰ ਦੀ ਵੀ ਨਹੀਂ ਖਾਧੀ, ਤੁਰ ਪਏ ਅੰਬਾਲੇ ਲਾਗੇ ਪਹੁੰਚੇ। ਉਹ ਡਰਾਈਵਰ ਕਹਿੰਦਾ ਯਾਰ ਰੋਟੀ ਖਾ ਲਈ ਆਪਾਂ ਕਿਤੇ, ਕੀ ਕਹੀਦਾ, ਚੱਲ 5-10 ਕਿਲੋਮੀਟਰ ਹੋ ਕੇ ਚਲਾ ਫਿਰ ਖਾ ਲੈਂਦੇ ਹਾਂ। ਉਹ ਕਰਦਿਆਂ 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 ਲੈ ਗਿਆ 50 ਕਿਲੋਮੀਟਰ ਗੱਡੀ ਅੱਗੇ ਤੇ ਗੈਸ ਬਣ ਗਈ, ਬੰਦਾ ਬੇਹੋਸ਼ ਹੋ ਗਿਆ। ਜਦੋਂ ਬੇਹੋਸ਼ ਹੋ ਗਿਆ ਉਹਨੇ ਫਟਾਫਟ ਡਰਾਈਵਰ ਨੇ ਹੋਸਪਿਟਲ ਖੜਿਆ, ਕਹਿੰਦੇ ਜੀ ਇੱਦਾਂ ਇੱਦਾਂ ਗੱਲ। ਉਹ ਕਹਿੰਦਾ ਕੋਈ ਗੱਲ ਨਹੀਂ, ਖਤਰੇ ਵਾਲੀ ਗੱਲ ਨਹੀਂ, ਇਹਨਾਂ ਨੇ ਗੈਸ ਬਣ ਗਈ ਹੈ, ਭੁੱਖ ਆਇਆ, ਕੋਈ ਖਤਰੇ ਵਾਲੀ ਗੱਲ ਨਹੀਂ। ਉਹਨੇ ਚੁੱਕ ਕੇ ਘਰ ਫੋਨ ਕਰਤਾ, ਮਾਂ ਪੱਚੀ ਪਿਓ ਪੱਚਾ ਸਾਰੇ ਪਹੁੰਚ ਗਏ, ਲੱਗੇ ਤਾਹਾ ਮਾਰਨ। ਡਾਕਟਰ ਸਾਹਿਬ ਕੀ ਹੋਇਆ? ਡਾਕਟਰ ਸਾਹਿਬ ਕਹਿੰਦਾ ਬੀਬੀ ਕੋਈ ਗੱਲ ਨਹੀਂ ਹੋਈ, ਭੁੱਖ ਆਇਆ, ਗੈਸ ਬਣ ਗਈ। ਤੇ ਮਾਂ ਤਾਹਾ ਮਾਰ ਕੇ ਕਹਿੰਦੀ ਕਿੱਦਾਂ ਭੁੱਖਾ, ਮੈਂ ਤਾਂ 10 ਪਰੌਂਠੇ ਲਾ ਕੇ ਦਿੱਤੇ ਇਹਨੂੰ, ਤੂੰ ਕਿੰਨਾ ਭੁੱਖਾ ਆ? ਕਹਿੰਦਾ ਮਾਤਾ ਭੁੱਖਾ ਤੇ ਮੈਂ ਕਹਿਣ ਦਿਆਂ। ਕਹਿੰਦੀ ਕਿੱਥੇ? ਡਰਾਈਵਰ ਨੂੰ ਕਹਿੰਦੀ ਬੈਗ ਕਿੱਥੇ ਇਹਦਾ? ਕਹਿੰਦਾ ਆ ਪਿਆ। ਬੈਗ ਖੋਲਿਆ, ਵਿੱਚੋਂ ਪਰੌਂਠੇ ਕੱਢ ਕੇ ਡਾਕਟਰ ਨੂੰ ਕਹਿੰਦੀ ਆ ਦੇਖਾ, ਪੱਲੇ ਪਰੌਂਠੇ ਵੱਢੇ ਪਿਆ, ਤੂੰ ਕਿੰਨਾ ਭੁੱਖਾ? ਤੇ ਡਾਕਟਰ ਕਹਿੰਦਾ, ਕਹਿੰਦਾ ਬੀਬੀ ਖਾਧਿਆਂ ਭੁੱਖ ਮਿਟਦੀ ਹੈ, ਇਹਨੇ ਖਾਧਾ ਹੀ ਨਹੀਂ। ਉਹੀ ਹਾਲ ਗੁਰਬਾਣੀ ਸਾਡੇ ਪੱਲੇ ਆ, ਕੰਠ ਹੈਗੀ ਆ, ਪਰ ਅਸੀਂ ਵਿਚਾਰੀ ਨਹੀਂ ਹੈ। ਇਸ ਕਰਕੇ ਅਸੀਂ ਭੁੱਖੇ ਬੇਹੋਸ਼ ਫਿਰਨ ਰਹੇ ਹਾਂ, ਸਾਨੂੰ ਪਤਾ ਹੀ ਨਹੀਂ। ਜਿੱਦਾਂ ਬੇਹੋਸ਼ ਹੋ ਗਿਆ, ਉਹਨੂੰ ਸਫ਼ਰ ਦਾ ਪਤਾ ਨਹੀਂ ਕਹਾਂ ਜਾਣਾ ਕਿੱਦਾਂ, ਅਸੀਂ ਵੀ ਬੇਹੋਸ਼ ਪਏ ਹਾਂ, ਸਾਨੂੰ ਪਤਾ ਹੀ ਨਹੀਂ ਅਸੀਂ ਕਰਨਾ ਕੀ ਹੈ। ਕਿਹੜੀ ਗੱਲੋਂ? ਕਿਉਂਕਿ ਅਸੀਂ ਸ਼ਕੀ ਨਹੀਂ ਹੈ। ਗੁਰੂ ਸਾਹਿਬਨ ਕਹਿਣ ਲੱਗੇ ਬਾਣੀ ਕੰਠ ਕਰ, ਕਿਉਂ ਕਹਿਣ ਲੱਗੇ? ਕਹਿੰਦੇ ਪੱਲੇ ਬੰਨ ਲਾ ਤੇ ਇੱਦਾਂ ਕਰੀ, ਜਿੱਥੇ ਭੁੱਖ ਲੱਗੂ ਫੁਲਕਾ ਖਾ ਲਈ, ਇਹਦਾ ਮਤਲਬ ਜਿੱਥੇ ਤੈਨੂੰ ਤੰਗ ਜਾਗੂ ਉੱਥੇ ਇੱਕ ਅੱਧੀ ਪੰਕਤੀ ਵਿਚਾਰ ਲਈ ਫਿਰ ਗਾਂ ਤੁਰ ਪਈ। ਪਰ ਅਸੀਂ ਵਿਚਾਰੀ ਨਹੀਂ, ਤਾਂ ਤਾਂ ਉੱਥੇ ਬੈਠੇ ਰਹੇ, ਪੜ ਪੜ ਗੱਡੀ ਲਦੀਏ ਬੰਦੀਆਂ ਬਣਨਾ। ਸੋ ਵਿਚਾਰ ਕਰਕੇ ਦੇਖੋ। ਤੇ ਗੁਰੂ ਸਾਹਿਬਨ ਕੀ ਕਹਿਣ ਲੱਗੇ? ਕਹਿਣ ਲੱਗੇ ਅਮਰ ਪਦਾਰਥ ਤੇ ਕਿਰਤਾਰਥ। ਕਹਿੰਦਾ ਇਹ ਕੀਮਤੀ ਪਦਾਰਥ ਆ, ਤੇਰੀ ਜ਼ਿੰਦਗੀ ਨੂੰ ਕਾਮਯਾਬ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਕਹਿੰਦੇ ਫਿਰ ਕਹਿੰਦੇ ਸਹਿਜ ਧਿਆਨ ਲਿਵਲਾਈਏ, ਧਿਆਨ ਦੇਣਾ ਸਹਿਜ। ਸਹਿਜ ਕੀ? ਆਤਮਿਕ ਅਡੋਲਤਾ। ਕਹਿੰਦਾ ਜੇ ਤੂੰ ਇਸ ਨਾਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਹ ਮੰਨ ਲੈਂਦਾ ਕਿ ਮੈਨੂੰ ਕਾਮਯਾਬ ਕਰ ਸਕਦਾ, ਫਿਰ ਮਨ ਚ ਸ਼ਾਂਤੀ ਆ ਜਾਏਗੀ, ਸਹਿਜ ਦਾ ਭਾਵ ਸ਼ਾਂਤੀ, ਆਤਮਿਕ ਅਡੋਲਤਾ। ਕਹਿੰਦੇ ਆਤਮਿਕ ਅਡੋਲਤਾ ਬਣ ਜਾਏਗੀ, ਮਨ ਚ ਸ਼ਾਂਤੀ ਆ ਜਾਏਗੀ। ਕਹਿੰਦਾ ਫਿਰ ਕਹਿੰਦਾ ਧਿਆਨ ਲਿਵਲਾਈਏ, ਧਿਆਨ ਦਾ ਭਾਵ ਕੀ ਹੈ? ਟਿਕਾਓ ਚ ਟਿਕਣਾ। ਠੀਕ ਹੈ, ਕਹਿੰਦੇ ਫਿਰ ਧਿਆਨ ਵਿੱਚ ਟਿਕ ਤੇ ਲਿਵਲਾਈਏ। ਕਹਿੰਦਾ ਫਿਰ ਪਰਮਾਤਮਾ ਨਾਲ ਜੁੜ ਜਾਈਦਾ, ਜੇ ਮਨ ਚ ਸ਼ਾਂਤੀ ਨਹੀਂ ਹੈ ਫਿਰ ਪਰਮਾਤਮਾ ਨਾਲ ਜੁੜਿਆ ਨਹੀਂ ਜਾਂਦਾ। ਹੁਣ ਜੇ ਬੰਦਾ ਸਵੇਰੇ ਉੱਠਿਆ, ਨਿਤਨੇਮ ਕਰਨ ਲੱਗਾ, ਪੰਜਾਂ ਬਾਣੀ ਦਾ ਪਾਠ ਕਰਨ ਲੱਗਾ, ਤੇ ਮਨ ਵਿੱਚ ਕੀ ਹੈ? ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੈਂ ਪੰਜਾਂ ਬਾਣੀ ਦਾ ਪਾਠ ਕਰਨ ਲੱਗਾ, ਕਿਰਪਾ ਕਰਿਓ ਫਲਾਣਾ ਕੰਮ ਫਸਿਆ ਕੱਢ ਦਿਓ ਜੇ। ਕਦੀ ਮਨ ਚ ਸ਼ਾਂਤੀ ਨਹੀਂ ਆਉਂਦੀ, ਕਦੀ ਗੁਰਬਾਣੀ ਦੀ ਸਮਝ ਨਹੀਂ ਲੱਗਦੀ, ਜਿੰਨਾ ਮਰਜ਼ੀ ਭੱਜ ਲਵੇ। ਠੀਕ ਹੈ, ਹੁਣ ਧਿਆਨ ਦੇਣਾ। ਜਿਹੜਾ ਬੰਦਾ ਸੰਸਾਰ ਮਗਰ ਭੱਜਾ ਫਿਰਦਾ, ਉਹ ਪੱਠ ਦੀਆਂ ਗਿਣਤੀਆਂ ਕਰਦਾ। ਕਹਿੰਦਾ ਮੈਂ ਇੱਕ ਕੀਤਾ ਸੀ, 2 ਕੀਤੇ, ਫਿਰ ਮੈਂ 4 ਕਰਨੇ, ਮੈਂ ਹੁਣ 6 ਕਰਨੇ ਆ, ਤੇ ਮੈਂ 10 ਕਰਨੇ ਆ। ਤੇ ਜਿਹੜਾ ਬੰਦਾ ਰੱਬ ਦੀ ਖੋਜ ਕਰਦਾ, ਉਹ ਗਿਣਤੀਆਂ ਨਹੀਂ ਕਰਦਾ, ਉਹ ਗੁਰਬਾਣੀ ਦੀ ਵਿਚਾਰ ਕਰਦਾ। ਤੇ ਵਿਚਾਰ ਕਰਨ ਵਾਲਾ ਇਹਦੇ ਵਿੱਚੋਂ ਕੁਝ ਲੱਭ ਲੈਂਦਾ, ਉਹਨੂੰ ਕੁਝ ਮਿਲ ਜਾਂਦਾ। ਤੇ ਜਿਹੜਾ ਵਿਚਾਰ ਨਹੀਂ ਕਰਦਾ, ਗੁਰੂ ਪਿਆਰੇ, ਉਹ ਇੱਦਾਂ ਹੀ ਤੁਰਿਆ ਫਿਰਨ ਡਿਆ, ਇੱਦਾਂ ਹੀ ਤੁਰਿਆ ਫਿਰਨ ਡਿਆ। ਉਹ ਪੰਕਤੀ ਪੜ੍ਹ ਲਈਏ, 1418 ਅੰਗ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿਚਾਰ ਕਰਦੇ ਆ। ਕਹਿੰਦੇ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਏ ਨਾ ਪਸ਼ੂ ਟੋਰ ਗਵਾਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਕਿ ਜਿਸ ਪ੍ਰਾਣੀ ਨੇ ਇਸ ਸ਼ਬਦ ਦੀ, ਸ਼ਬਦ ਕਹਿੰਦੇ ਨੇ ਉਪਦੇਸ਼ ਨੂੰ, ਕਹਿੰਦੇ ਇਸ ਉਪਦੇਸ਼ ਦੀ ਵਿਚਾਰ ਨਹੀਂ ਕੀਤੀ, ਗੁਰਬਾਣੀ ਦੀ ਵਿਚਾਰ ਨਹੀਂ ਕੀਤੀ, ਵਿਚਾਰ ਕਰਕੇ ਆਪਣੇ ਅੰਦਰ ਉਸ ਅਕਾਲਪੁਰਖ ਪਰਮਾਤਮਾ ਦੇ ਸ਼ਬਦ ਦੀ ਅਰਧਨਾ ਨਹੀਂ ਕੀਤੀ, ਉਹਨੂੰ ਯਾਦ ਨਹੀਂ ਕੀਤਾ, ਕਿਉਂਕਿ ਪਰਮਾਤਮਾ ਦੀ ਜਿਹੜੀ ਚੇਤਨਾ ਆ ਉਹ ਨਾਮ ਤੋਂ ਆ, ਉਹ ਸਿਮਰਨ ਤੋਂ ਆ। ਧਿਆਨ ਦੇਣਾ, ਪਰਮਾਤਮਾ ਨੂੰ ਯਾਦ ਕਰਨ ਦੇ ਯੁੱਗ ਦੇ ਮੁਤਾਬਕ ਤਰੀਕੇ ਬਦਲਦੇ ਰਹੇ। ਗੁਰੂ ਜੀ ਕਹਿਣ ਲੱਗੇ, ਕਹਿਣ ਲੱਗੇ ਸੱਤ ਯੁਗ, ਸੱਤ ਚੇਤਾ ਜੱਗੀ ਦੁਆਪਰ ਪੂਜਾ, 4 3 ਯੁੱਗ ਤਿੰਨੋ ਦ੍ਰਿੜੇ, ਕੱਲ ਕੇਵਲ ਨਾਮ ਆਧਾਰ। ਕਹਿੰਦੇ ਵੀ ਗੱਲ ਪੱਲੇ ਬੰਨ ਲਾ। ਸੱਤ ਯੁੱਗ ਵਿੱਚ ਪਰਮਾਤਮਾ ਦੀ ਚੇਤਨਾ ਸੱਤ ਤੋਂ ਸੀ, ਤੇਤਾ ਯੁੱਗ ਦੇ ਅੰਦਰ ਉਸ ਪਰਮਾਤਮਾ ਦੀ ਚੇਤਨਾ ਜੱਗ ਤੋਂ ਸੀ, ਦੁਆਪਰ ਦੇ ਅੰਦਰ ਉਸ ਪਰਮਾਤਮਾ ਦੀ ਚੇਤਨਾ ਪੂਜਾ ਤੋਂ ਸੀ, ਪਰ ਕੱਲ ਯੁੱਗ ਦੇ ਅੰਦਰ ਕੇਵਲ ਤਾਂ ਕੇਵਲ ਉਸ ਪਰਮਾਤਮਾ ਦੀ ਚੇਤਨਾ ਨਾਮ ਤੋਂ ਆ। ਹੋਰ ਕੋਈ ਯੁਕਤੀ ਨਹੀਂ ਹੈ, ਹੋਰ ਕੋਈ ਯੁਕਤੀ ਨਹੀਂ ਹੈ। ਇਹ ਗੱਲ ਪੱਲੇ ਬੰਨਿਓ। ਕੋਈ ਇਨਸਾਨ ਤੁਹਾਨੂੰ ਕਹਿ ਰਿਹਾ ਸੱਤ ਬੋਲੋ, ਰੱਬ ਮਿਲ ਜਾਏਗਾ। ਤੁਸੀਂ ਸੱਤ ਬੋਲਿਆ, ਧਿਆਨ ਦਿਓ, ਤੁਸੀਂ ਸੱਤ ਬੋਲਿਆ, ਕੀ ਬੋਲਿਆ? ਤੁਹਾਡੇ ਕੋਲ ਕੋਈ ਗਲਤੀ ਹੋ ਗਈ, ਤੁਸੀਂ ਕਿਸੇ ਨੂੰ ਕਹਿਤਾ ਜਾ ਕੇ ਭਾਈ ਸਾਹਿਬ ਇਹ ਗਲਤੀ ਮੇਰੇ ਕੋਲ ਹੋਈ, ਸੱਤ ਬੋਲ ਦਿੱਤਾ, ਰੱਬ ਨਹੀਂ ਮਿਲਣਾ, ਰੱਬ ਨਹੀਂ ਮਿਲਣਾ। ਕਹਿੰਦਾ ਉਹ ਕਿਉਂ, ਮੈਂ ਸੱਤ ਬੋਲਿਆ? ਕਹਿੰਦਾ ਭਾਈ ਗੱਲ ਸੁਣ, ਤੂੰ ਸੱਚ ਬੋਲਿਆ, ਬਹੁਤ ਸੋਹਣਾ ਕੀਤਾ ਕਿ ਮੇਰੇ ਕੋਲ ਗਲਤੀ ਹੋਈ, ਪਰ ਧਿਆਨ ਦੇਣਾ ਕੱਲ ਜੋ ਕਿ ਸੱਤ ਦਾ ਰੂਪ ਬਦਲ ਗਿਆ। ਉਹਨਾਂ ਕੀ ਬਦਲ ਗਿਆ? ਤੇ ਗੁਰੂ ਜੀ ਗੱਜ ਕੇ ਕਹਿਣ ਲੱਗੇ, ਸੱਤ ਨਾਮ ਹੈ। ਕਹਿੰਦੇ ਕੱਲ ਜੋ ਕਿ ਸੱਚਾਈ ਕਿਹੜੀ ਹੈ? ਨਾਮ ਚੋਂ ਸੱਚਾਈ ਪੈਦਾ ਹੋਣੀ, ਹੋਰ ਕਿਸੇ ਚੀਜ਼ ਚੋਂ ਸੱਚਾਈ ਨਹੀਂ ਪੈਦਾ ਹੋ ਸਕਦੀ। ਵਿਚਾਰ ਕਰਕੇ ਦੇਖੋ ਆਪ ਜੀ। ਫਿਰ ਤੁਸੀਂ ਜੱਗ ਕਰਵਾਇਆ, ਆਪਾਂ ਤਾਂ ਹੀ ਕਿਹਾ ਵੀ ਮੈਂ ਲੰਗਰ ਬੜੇ ਲਵਾਏ, ਆਪਾਂ ਤਾਂ ਹੀ ਕਹਿੰਦੇ ਵੀ ਲੰਗਰ ਬੜੇ ਲਵਾਏ ਆ। ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਤੋਲਿਆ ਕਲਯੁਗ ਨੂੰ, ਕਿੱਥੇ ਤੋਲਿਆ ਦੇਖੋ, ਕਹਿੰਦੇ ਬਨਾਰਸੀ ਤਪ ਕਰੇ ਉਲਟ ਤੀਰਥ ਮਰੇ, ਅਗਨ ਦਹੇ ਕਾਇਆ ਕਲਪ ਕੀ ਜਾਏ, ਅਸੁਮੇ ਤੇ ਜੱਗ ਕੀ ਜਾਏ, ਸੋਨਾ ਗਰਭ ਦਾਨ ਦੀ ਜਾਏ, ਰਾਮ ਨਾਮ ਸਰ ਤਾਹ ਨਾ ਪੁੱਜੇ, ਛੋਡ ਛੋਡ ਰੇ ਪਖੰਡੀ, ਮਨ ਕਪਟ ਨਾ ਕੀਜੇ। ਹੁਣ ਧਿਆਨ ਦੇਣ ਵਾਲੀ ਗੱਲ ਜੇ, ਕਹਿੰਦਾ ਬਨਾਰਸੀ ਤਪ ਕਰੇ। ਹੁਣ ਆਪਾਂ ਲੋਕਾਂ ਨੇ ਕਹਿਤਾ ਬਨਾਰਸ ਜਾ ਕੇ ਤਪ ਕਰਦੇ, ਪੜ੍ਹੇ ਲਿਖੇ ਬੈਠੇ ਹੋ, ਤਪ ਕਰਨ ਲਈ ਕਿਸੇ ਜਗ੍ਹਾ ਦਾ ਨਾਂ ਨਹੀਂ ਲੈ ਸਕਦਾ ਕੋਈ ਵੀ, ਕਿਉਂਕਿ ਤਪ ਕਿਤੇ ਵੀ ਹੋ ਸਕਦਾ, ਤਪ ਦੀ ਕੋਈ ਜਗ੍ਹਾ ਨਹੀਂ ਹੈ ਫਿਕਸ ਵੀ ਫਲਾਣੀ ਸਥਾਨ ਦੇ ਹੀ ਤਪ ਹੁੰਦਾ। ਇੱਥੇ ਬੈਠੇ ਹੋ, ਚੌਕੜਾ ਮਾਰ ਕੇ ਇੱਥੇ ਬੈਠੇ ਰਹੋ, ਸਰੀਰ ਨੂੰ ਤਪਾਈ ਨੂੰ ਤਪ ਸ਼ੁਰੂ ਹੋ ਗਿਆ, ਹੈ ਨਾ? ਧਿਆਨ ਦੇਣਾ ਫਿਰ ਹੁਣ, ਇਸੇ ਲਿਖਿਆ ਬਨਾਰਸੀ ਤਪ ਕਰੇ ਵੀ ਬਨਾਰਸ ਵਿੱਚ ਜਾ ਕੇ ਤਪ ਕਰਦਾ। ਤੇ ਗੁਰੂ ਪਿਆਰੇ ਸਾਧ ਸੰਗਤ ਜੀ, ਹੁਣ ਜਿਹੜੇ ਬੰਦੇ ਇੱਥੇ ਰਹਿਣ ਡੇ ਇਹਨਾਂ ਨੇ ਕਦੀ ਬਨਾਰਸ ਵੇਖਿਆ ਹੀ ਨਹੀਂ, ਤੇ ਇੱਥੇ ਤਪ ਨਹੀਂ ਹੋਣ ਡਿਆ ਭਲਾ, ਲੋਕੀ ਤਪ ਕਰ ਨਹੀਂ ਰਹੇ ਨੇ, ਫਿਰ ਕਿਉਂ ਲਿਖਿਆ ਬਨਾਰਸੀ ਤਪ ਕਰੇ? ਧਿਆਨ ਦੇਣ ਵਾਲੀ ਗੱਲ ਹੈ। ਧੰਨ ਗੁਰੂ ਸਾਹਿਬਨ ਕਹਿਣ ਲੱਗੇ, ਕਹਿੰਦੇ ਬਨਾਰਸੀ ਤਪ ਕਰੇ, ਕਹਿੰਦਾ ਕੱਲ ਯੁਗ ਦੇ ਅੰਦਰ ਜਿਹੜਾ ਬੰਦਾ ਤਪ ਕਰੇਗਾ ਉਹ ਬਿਨਾਂ ਰਸ ਦੇ ਆ, ਉਹਦੇ ਚੋਂ ਰਸ ਨਹੀਂ ਆਉਣਾ। ਬਿਨਾਂ ਰਸੀ ਤਪ ਕਰੇ ਉਲਟ ਤੀਰਥ ਮਰੇ। ਕੀ ਕਹਿੰਦੇ ਆਪਾਂ? ਤੀਰਥਾਂ ਤੇ ਜਾ ਕੇ ਪੁੱਠੇ ਲੰਮੇ ਪੈਂਦੇ ਆ, ਉਲਟ ਮੁੱਧੇ ਹੋ ਕੇ ਲੰਮੇ ਪੈਂਦੇ ਆ। ਗੁਰੂ ਪਿਆਰਿਓ, ਨਹੀਂ ਏਦਾਂ ਦਾ ਕੋਈ ਗੱਲਬਾਤ ਨਹੀਂ ਹੈਗੀ। ਤੁਸੀਂ ਮੁੱਧੇ ਹੋ ਕੇ ਲੰਮੇ ਪਾਓ, ਜਿੱਦਾਂ ਦਾ ਮਰਜ਼ੀ ਪਾਓ, ਕਿਉਂਕਿ ਉੱਥੇ ਲਿਖਿਆ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਲ ਅੱਥੀ ਨਾਥਿਆਂ ਦੋ ਪਲ ਚੜੀਏ। ਹੋਰ ਉਹ ਤੇ ਮਨਾ ਕਰਨ ਡੇ, ਸੌ ਧਿਆਨ ਦੇਈਏ। ਉਲਟ ਤੀਰਥ ਮਰ ਦਾ ਮਤਲਬ ਕੀ? ਉਲਟ ਦਾ ਮਤਲਬ ਕੀ ਹੈ? ਉਲਟ ਦਾ ਮਤਲਬ ਕੀ ਹੈ ਕਿ ਕੋਈ ਗੁਰਸਿੱਖ ਪਿਆਰਾ ਆਪਣੇ ਪਿਤਾ ਜੀ ਨੂੰ ਕਹਿੰਦਾ, ਪਿਤਾ ਜੀ ਮੈਂ ਚੱਲਿਆ ਖੇਡਣ। ਪਿਤਾ ਜੀ ਕਹਿੰਦੇ, ਪੁੱਤ ਮੇਰੀ ਤਬੀਅਤ ਠੀਕ ਨਹੀਂ ਅੱਜ, ਇੱਕ ਕੰਮ ਕਰ ਜਾ। ਦੱਸੋ, ਕਹਿੰਦਾ ਆ ਪੱਠੇ ਵੱਢ ਕੇ ਛੁੱਟ ਜਾ, ਮੈਂ ਪਾ ਦੂੰਗਾ ਡੰਗਰਾਂ ਨੂੰ। ਕਹਿੰਦਾ ਜੀ ਵੱਢ ਦਿੰਦਾ। ਤੇ ਪਿਤਾ ਜੀ ਕਹਿੰਦੇ, ਨਾਲ ਦੀ ਪਿੰਡ ਚੋਂ ਨਾ ਵੱਢੀ, ਉੱਥੇ ਚਰੀ ਔੜੀ ਹੈ, ਪਾਣੀ ਨਹੀਂ ਲਾਇਆ, ਉਹ ਪਰਲੀ ਪੈਲੀ ਚ ਵੱਢ ਕੇ ਲਿਆਈ। ਉਹਨੇ ਵੇਖਿਆ ਪਰਲੀ ਪੈਲੀ ਦੂਰ ਹੈ, ਜੇ ਮੈਂ ਲੈਣ ਜਾਊਂਗਾ ਤੇ ਅੱਧਾ ਪੌਣਾ ਘੰਟਾ ਲੱਗ ਜਾਣਾ। ਉਹਦਾ ਪਿਤਾ ਜੀ ਠੀਕ ਤੇ ਹੈ ਨੀ, ਕਿਹੜੇ ਵੇਖਣ ਡਏ ਨੇ। ਫਟਾਫਟ ਨਾਲ ਦੀ ਪੈਲੀ ਚੋਂ ਪੱਠੇ ਵੱਡੇ ਸੁੱਟ ਕੇ ਭੱਜ ਗਿਆ। ਪਿਤਾ ਜੀ ਨੇ ਕੁਤਰੇ ਦੇ ਪਾ ਤੇ ਡੰਗਰ ਆਫਰ ਗਏ। ਸ਼ਾਮੀ ਆਇਆ, ਪਿਤਾ ਜੀ ਕਹਿੰਦੇ, ਉਹ ਗੱਲ ਸੁਣ ਬਈ, ਜੇ ਕੰਮ ਮੇਰੇ ਕਹਿਣ ਦੇ ਉਲਟੀ ਕਰਨਾ ਸੀ ਨਾ ਹੀ ਕਰਦੋ ਚੰਗਾ ਸੀ, ਡੰਗਰ ਤੇ ਭੱਜ ਜਾਂਦੇ, ਸਾਰੇ ਡੰਗਰ ਆਫਰ ਕੇ ਫੜ ਗਏ। ਇਹਦਾ ਮਤਲਬ ਉਲਟ ਕੀ ਹੈ ਕਿ ਜੋ ਤੁਹਾਨੂੰ ਕੰਮ ਕਿਹਾ ਕਰ ਲਈ ਉਹਦੇ ਉਲਟ ਚੱਲਣਾ। ਇੱਥੇ ਗੁਰੂ ਜੀ ਕਹਿੰਦੇ, ਹੁਣ ਦੇਖੋ ਉਲਟ ਤੀਰਥ ਮਰੇ, ਤੇ ਤੀਰਥ ਕਹਿੰਦੇ ਕਿਹਨੂੰ? ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੁਸੀਂ ਨਾਮ ਨੂੰ ਛੱਡ ਕੇ ਹੋਰ ਤੀਰਥਾਂ ਡੁੱਗੀਆਂ ਮਾਰਦੇ ਫਿਰਦੇ, ਇਹਨੂੰ ਉਲਟ ਕਹਿੰਦੇ ਆ। ਉਲਟ ਤੀਰਥ ਮਰੇ, ਕਹਿੰਦਾ ਪਾ ਗੁਰੂ ਗ੍ਰੰਥ ਦਾ ਕਹਿਣਾ ਨਹੀਂ ਮੰਨਦੇ, ਆਪਣੀ ਮਰਜ਼ੀ ਦਾ ਤੀਰਥ ਬਣਾਈ ਫਿਰਦੇ, ਇਹਨੂੰ ਉਲਟ ਕਹਿੰਦੇ ਆ। ਉਲਟ ਤੀਰਥ ਮਰੇ, ਅਗਨ ਦਹੇ। ਅਗਨ ਦਹੇ ਦਾ ਮਤਲਬ ਕੀ? ਕਿ ਚਾਰ ਸਵੇਰੇ ਧੂਣੀਆਂ ਤੇ ਘਾਲੀਆਂ ਤੇ ਵਿੱਚ ਬਹਿ ਗਿਆ, ਸਰੀਰ ਨੂੰ ਅੱਗ ਨੂੰ ਸਾੜਦਾ ਫਿਰਦਾ, ਕਹਿੰਦੇ ਕੋਈ ਫਾਇਦਾ ਨਹੀਂ। ਅਗਨ ਦਹੇ ਕਾਇਆ ਕਲਪ ਕੀ ਜਾਏ। ਹੁਣ ਕਾਇਆ ਕਲਪ ਦਾ ਮਤਲਬ ਕੀ ਹੈ? ਕਾਇਆ ਸਰੀਰ, ਕਲਪ ਦਾ ਪਾਪ ਤੰਦਰੁਸਤ ਕਰਨਾ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਬੜੇ ਯੋਗ ਆਸਣ ਕਰਦੇ ਆਪਾਂ, ਯੋਗ ਆਸਣ ਕਰਦੇ ਆਪਾਂ, ਠੀਕ ਹੈ, ਕਦੀ ਪ੍ਰਾਣਾਯਾਮ ਕਰਦੇ, ਕਦੀ ਕੁਛ ਕਰਦੇ, ਉਹਦਾ ਸਰੀਰ ਤੇ ਤੰਦਰੁਸਤ ਹੋਜੂ? ਕਹਿੰਦੇ ਹਾਂਜੀ। ਕਹਿੰਦੇ ਸਰੀਰ ਤੰਦਰੁਸਤ ਹੋਜੂ ਪਰ ਮਨ ਤੰਦਰੁਸਤ ਨਹੀਂ ਹੋਣਾ। ਕਾਇਆ ਕਲਪ ਕੀ ਜੇ ਇਹਨੂੰ ਕਹਿੰਦੇ ਆ ਕਿ ਸਰੀਰ ਦੇ ਵਾਸਤੇ ਤੂੰ ਯੋਗ ਆਸਣ ਕਰਦਾ, ਇਹਨੂੰ ਤੰਦਰੁਸਤ ਕਰਦਾ ਹੈ, ਪਰ ਮਨ ਦੀ ਤੰਦਰੁਸਤੀ ਸ਼ਬਦ ਤੋਂ ਆ, ਇਸ ਤੋਂ ਇਲਾਵਾ ਇਹ ਕਦੀ ਸੰਤੁਸ਼ਟ ਨਹੀਂ ਹੋ ਸਕਦਾ। ਕਾਇਆ ਕਲਪ ਕੀ ਜਾਏ, ਅਸੁਮੇਧ ਜੱਗ ਕੀ ਜਾਏ। ਕਹਿੰਦੇ ਤੂੰ ਲੰਗਰ ਲਵਾਉਣਾ। ਹੁਣ ਦੇਖੋ ਆਪ ਜੀ, ਆਪਾਂ ਲੰਗਰ ਲਵਾਉਂਦੇ ਗੁਰੂ ਘਰ ਦੇ ਅੰਦਰ, ਜਦੋਂ ਆਪਾਂ ਲੰਗਰ ਲਵਾਉਂਦੇ ਨਾ, ਸਾਡੀ ਮਨ ਬਿਰਤੀ ਹੈ, ਅੱਜ ਲੰਗਰ ਮੇਰੇ ਵੱਲੋਂ ਆ, ਤੇ ਸਾਡੀ ਮਨ ਬਿਰਤੀ ਅਸੀਂ ਗ੍ਰੰਥੀ ਸਿੰਘ ਨੂੰ ਲੱਭਦੇ ਫਿਰਦੇ। ਭਾਈ ਸਾਹਿਬ ਗ੍ਰੰਥੀ ਸਿੰਘ ਕਿੱਥੇ, ਕੀ ਗੱਲ ਹੋ ਗਈ, ਮਿਲਣਾ ਸੀਗਾ, ਕੀ ਗੱਲ ਕੀ ਹੋ ਗਈ, ਲੰਗਰ ਮੇਰੇ ਵੱਲੋਂ ਕਿਤੇ ਭੁੱਲ ਨਾ ਜਾਵੇ। ਉਹਨੂੰ ਭੱਜ ਕੇ ਆਪਾਂ ਲਿਖਾਉਂਦੇ ਹਾਂ, ਅੱਜ ਲੰਗਰ ਮੇਰੇ ਵੱਲੋਂ ਆ, ਅਰਦਾਸ ਧਿਆਨ ਨਾ ਕਰੀ, ਮੇਰੇ ਮੁੰਡੇ ਦੀ ਇੰਟਰਵਿਊ ਆ, ਇਹਦਾ ਮਤਲਬ ਕੀ ਹੈ ਵੀ ਇਹ ਲੰਗਰ ਲਵਾਇਆ, ਧੰਨ ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਏ ਦਾ ਲੰਗਰ ਲਵਾਇਆ, 20 ਰੁਪਈਆਂ ਦਾ ਲੰਗਰ ਲਵਾਇਆ, ਕਦ ਨਹੀਂ ਲਵਾਇਆ, ਕਦੀ ਗੌਰ ਕਰਿਓ। ਆਪਾਂ ਸਾਰੇ ਕਹਿੰਦੇ ਹਾਂ ਉਹੀ ਪਰੰਪਰਾ ਚੱਲਦੀ, ਫਿਰ ਪਰੰਪਰਾ ਉਹੀ ਚਲਾਓ। ਕਹਿੰਦੇ ਕਿੱਦਾਂ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਜੀ ਕਹਿਣ ਲੱਗੇ, ਉਹ ਲੱਫੜ 20 ਰੁਪਈਏ ਕੋਈ ਸੱਚਾ ਸੌਦਾ ਕਰਿਆ। ਗੁਰੂ ਨਾਨਕ ਪਾਤਸ਼ਾਹ ਤੁਰ ਪਏ, ਜੰਗਲ ਚੋਂ ਲੰਘਣ ਲੱਗੇ ਤੇ ਇੱਕ ਸਾਧੂ ਮਿਲਿਆ ਉਹਨਾਂ ਨੂੰ। ਉਹਨੇ ਨਾ ਜੱਟਾਂ ਵਧਾਈਆਂ ਸੀ ਤੇ ਲੰਗੋਟ ਬੰਧਾ ਤੇ ਮਿਲਿਆ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਤੂੰ ਕੌਣ ਆ। ਉਹਨੇ ਵੇਖਿਆ ਵੀ ਬੱਚਾ, ਇਹਨੂੰ ਬੱਚੇ ਨੂੰ ਪਤਾ ਨਹੀਂ ਅਜੇ ਤੇ ਕੀ ਕਹਿੰਦਾ ਉਹ ਸਾਧੂ। ਕਹਿੰਦਾ ਬਾਲਕ ਮੈਂ ਸਾਧੂ ਹਾਂ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲੱਗਦਾ ਤੇ ਨਹੀਂ ਤੂੰ ਸਾਧੂ, ਲੱਗਦਾ ਤੇ ਨਹੀਂ। ਉਹ ਕਹਿੰਦਾ ਨਹੀਂ ਪੁੱਤਰ ਮੈਂ ਸਾਧੂ ਹਾਂ। ਕਹਿੰਦਾ ਨਹੀਂ ਲੱਗਦਾ ਨਹੀਂ ਤੂੰ ਸਾਧੂ ਨਹੀਂ। ਕਹਿੰਦੇ ਪੁੱਤਰ ਤੈਨੂੰ ਪਤਾ ਨਹੀਂ ਸਾਧੂ ਕਿੱਦਾਂ ਦੇ ਹੁੰਦੇ। ਉਹ ਦੇਖ ਮੇਰੇ ਨਾਲ 10-15 ਜਣੇ ਉਹ ਵੀ ਸਾਰੇ ਸਾਧੂ ਆ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਲੈ ਗਿਆ ਬਹੁਤ ਫੜ ਕੇ ਤੇ ਗੁਰੂ ਨਾਨਕ ਪਾਤਸ਼ਾਹ ਸਾਰਿਆਂ ਨੂੰ ਵੇਖ ਕੇ ਕਹਿੰਦੇ ਇਹਨਾਂ 'ਚ ਕੋਈ ਵੀ ਸਾਧੂ ਨਹੀਂ ਹੈ। ਉਹ ਕਹਿੰਦਾ ਬਾਲਕ ਸਾਰੇ ਸਾਧੂ ਆ। ਕਹਿੰਦੇ ਨਹੀਂ। ਕਹਿੰਦੇ ਫਿਰ ਸਾਧੂ ਕਿਵੇਂ ਦੇ ਹੁੰਦੇ ਆ? ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਇਹ ਨਹੀਂ ਮੈਂ ਕਿਹਾ ਸਾਧੂ ਕਿੱਦਾਂ ਦੇ, ਤੁਹਾਡੇ ਵਰਗੇ ਹੁੰਦੇ ਆ ਪਰ ਤੁਸੀਂ ਸਾਧੂ ਅਜੇ ਬਣੇ ਨਹੀਂ ਹੈ। ਕਹਿੰਦੇ ਕਿਉਂ? ਕਹਿੰਦੇ ਕਿਉਂਕਿ ਤੁਹਾਨੂੰ ਭੁੱਖ ਲੱਗੀ ਆ, ਅਜੇ ਤਨ ਦੀ ਭੁੱਖ ਨਹੀਂ ਮਿੱਟੀ, ਇਸ ਕਰਕੇ ਤੁਸੀਂ ਸਾਧੂ ਨਹੀਂ ਹੋ। ਤੇ ਗੁਰੂ ਨਾਨਕ ਪਾਤਸ਼ਾਹ ਦਾ ਕੀ ਕਹਿੰਦੇ? ਕਹਿੰਦੇ ਮੈਂ ਤੁਹਾਨੂੰ ਲੱਭਦਾ ਫਿਰਦਾ। ਕਹਿੰਦੇ ਉਹ ਕਿਉਂ? ਕਹਿੰਦੇ ਕਿਉਂਕਿ ਮੈਂ ਸੰਸਾਰ ਨੂੰ ਸਾਧਣ ਆਇਆ ਤੇ ਅੱਜ ਮੇਰੇ ਪਿਓ ਨੇ ਕਿਹਾ ਸੱਚਾ ਸੌਦਾ ਕਰ ਰਿਹਾ, ਕਹਿੰਦੇ ਮੇਰਾ ਸਰ ਗਿਆ ਤੇ 20 ਰੁਪਏ ਦਾ ਲੰਗਰ ਲਵਾ ਦਿਆ ਤਾਂ ਕਿ ਤੁਹਾਡੇ ਤਨ ਦੀ ਭੁੱਖ ਮਿਟ ਜਾਏ ਤੇ ਤੁਸੀਂ ਸਾਧਨਾ ਕਰਕੇ ਸਾਧੂ ਬਣ ਸਕੋ। ਉਹਨਾਂ ਨੇ 20 ਰੁਪਏ ਦਾ ਉਹਨਾਂ ਨੇ ਭੁੱਖ ਮਿਟਾਈ ਤਨ ਦੀ ਵੀ ਇਹ ਸਾਧਨਾ ਕਰ ਸਕੇ, ਸਾਧੂ ਬਣਾਏ ਨਾ। ਤੇ ਅਸੀਂ ਲੰਗਰ ਲਵਾ ਕੇ ਕਿਸੇ ਦੀ ਥੋੜੀ ਭੁੱਖ ਮਿਟਾਉਂਦੇ ਹਾਂ, ਅਸੀਂ ਤਾਂ ਮਨ ਨੂੰ ਮਗਰ ਲਾਈ ਫਿਰਦੇ ਵੀ ਫਲਾਣਾ ਕੰਮ ਬਣ ਜਾਵੇ, ਧਮਕਾਣਾ ਕੰਮ ਬਣ ਜਾਵੇ। ਉਹਨਾਂ ਤਾਂ ਕਿਹਾ ਸੁਮਿਧ ਜੱਗ ਕੀਜੇ, ਸੋਨਾ ਗਰਭ ਦਾਨ ਦੀਜੇ। ਗਰਭ ਦਾ ਪਾਉਂਦਾ ਮਾਂ ਦੇ ਪੇਟ 'ਚ ਬੱਚਾ ਠਹਿਰਦਾ ਗਰਭ ਕਹਿੰਦੇ ਉਹਨੂੰ। ਕਹਿੰਦੇ ਮਾਂ ਦੇ ਪੇਟ 'ਚ ਬੱਚਾ ਠਹਿਰਿਆ, ਮਾਂ ਖੁਦ ਨਹੀਂ ਜਾਣਦੀ ਧੀ ਆ ਕਿ ਪੁੱਤਰ ਆ, ਉਹਨੂੰ ਵੀ ਨਹੀਂ ਪਤਾ, ਚੁੱਕੀ ਫਿਰਦੀ ਪਰ ਜਾਣਦੀ ਨਹੀਂ ਕੌਣ ਆ। ਕਿਸੇ ਨੇ ਪੁੱਛਿਆ ਭੈਣ ਜੀ ਬੱਚਾ, ਹਾਂ ਹਾਂ ਬੱਚਾ ਹੋਣ ਵਾਲਾ ਹੈ। ਕਿਸੇ ਨੇ ਅਚਾਨਕ ਮਜ਼ਾਕ ਨਾਲ ਪੁੱਛ ਲਿਆ ਮੁੰਡਾ ਕਿ ਕੁੜੀ? ਕਹਿੰਦੀ ਭੈਣ ਜੀ ਰੱਬ ਹੀ ਜਾਣਦਾ। ਦੇਖੋ ਪਲਣ ਆਪਣੇ ਪੇਟ 'ਚ ਡਿਆ ਤੇ ਖੁਦ ਨਹੀਂ ਜਾਣਦੀ ਕਿ ਬੱਚਾ ਕੌਣ ਆ। ਕਹਿੰਦੇ ਗੁਰੂ ਸਾਹਿਬਨ, ਕਹਿੰਦੇ ਏਦਾਂ ਗੁਪਤ ਦਾਨ ਕਰ ਜਾਏਗੇ ਤੇ ਸੋਨਾ ਕਿਸੇ ਨੂੰ ਪਤਾ ਨਾ ਲੱਗੇ, ਪਰ ਇਹ ਗੱਲ ਪੱਲੇ ਬੰਨ ਲਾ, ਰਾਮ ਨਾਮ ਸਰ ਕਹੋ ਨਾ ਪੁੱਛੇ। ਕਹਿੰਦੇ ਇਹਨਾਂ 'ਚ ਕੋਈ ਵੀ ਚੀਜ਼ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀ। ਠੀਕ ਹੈ, ਤੇ ਅਸੀਂ ਕੀ ਕਰ ਬੈਠੇ? ਅਸੀਂ ਸਭ ਕੁਝ ਕਰਨ ਡਏ ਹਾਂ। ਤੇ ਕੀ ਕਹਿੰਦੇ ਹਾਂ, ਕਈ ਸੱਜਣਾਂ ਦੇ ਮਨ ਵਿੱਚ ਆ ਗਿਆ ਵੀ ਮੈਂ ਤਾਂ ਗੁਰੂ ਘਰ ਸੇਵਾ ਬੜੀ ਕੀਤੀ, ਮੈਨੂੰ ਤਾਂ ਰੱਬ ਮਿਲਣਾ, ਮੈਂ ਸਿੱਧਾ ਦਰਗਾਹ ਨੂੰ ਹੀ ਜਾਣਾ, ਬੜੀ ਸੇਵਾ ਕੀਤੀ ਮੈਂ। ਗੁਰੂ ਪਿਆਰੋ ਸੇਵਾ ਪਤਾ ਕਿਹੜੀ ਹੈ? ਬਾਣੀ ਚੋਂ ਪੜ੍ਹੀ ਜਾਓ, ਸੰਤ ਕੀ ਸੇਵਾ ਨਾਮ ਧਿਆਈਏ। ਆਂਦਾ ਸਤਿਗੁਰੂ ਦੀ ਸੇਵਾ ਨਾ ਜਿਹੜੀ ਕਰਨੀ ਚਾਹੁੰਦਾ ਤੇ ਕਰ, ਕਹਿੰਦਾ ਕਿਹੜੀ? ਆਂਦਾ ਨਾਮ ਧਿਆਉਣਾ ਹੀ ਸਤਿਗੁਰੂ ਦੀ ਸੇਵਾ ਆ। ਜੇ ਤੂੰ ਨਾਮ ਨਹੀਂ ਧਿਆਇਆ ਤਾਂ ਤੂੰ ਗੁਰੂ ਦੀ ਕੋਈ ਸੇਵਾ ਨਹੀਂ ਕੀਤੀ। ਸੇਵਾ ਦਾ ਭਾਵ ਮਾਰਗ ਤੇ ਚੱਲਣਾ ਕਿ ਇਹਦੇ ਆਖੇ ਲੱਗਣਾ, ਤੇ ਜੇ ਗੁਰੂ ਗ੍ਰੰਥ ਆਖੇ ਨਹੀਂ ਲੱਗਾ ਤੇ ਤੂੰ ਸੇਵਾ ਕਾਹਦੀ ਕੀਤੀ ਪਈ। ਸੋ ਵਿਚਾਰ ਕਰਕੇ ਚੱਲੋ, ਜਦੋਂ ਵਿਚਾਰ ਕਰੋਗੇ ਫਿਰ ਆਪ ਜੀ ਦੇਖੋਗੇ ਵਾਕਈ ਹੀ ਆਨੰਦ ਹੈ। ਤੇ ਫਿਰ ਗੁਰੂ ਸਾਹਿਬ ਕੀ ਕਹਿਣ ਲੱਗੇ? ਕਹਿਣ ਲੱਗੇ ਭਾਈ ਇਹ ਗੱਲ ਪੱਲੇ ਬਣ ਲਾ, ਮਨ ਰੇ ਰਾਮ ਭਗਤ ਚਿੱਤ ਲਾਈਏ। ਕਹਿੰਦੇ ਮਨਾ ਉਸ ਪਰਮਾਤਮਾ ਦੀ ਭਗਤੀ ਵਿੱਚ ਚਿੱਤ ਜੋੜ, ਭਗਤੀ ਵਿੱਚ ਚਿੱਤ ਜੋੜ। ਬਿਨਾਂ ਭਗਤੀ ਤੋਂ ਕੋਈ ਗੱਲ ਨਹੀਂ ਬਣਨੀ, ਬਿਨਾਂ ਭਗਤੀ ਤੋਂ ਤੈਨੂੰ ਕੁਛ ਨਹੀਂ ਮਿਲਣਾ, ਭਗਤੀ ਵਿੱਚ ਮਨ ਜੋੜ। ਫਿਰ ਕੀ ਕਹਿਣ ਲੱਗੇ? ਕਹਿੰਦੇ ਗੁਰਮੁਖ ਰਾਮ ਨਾਮ ਜਪ ਹਿਰਦੇ, ਸਹਿਜ ਸਿੱਧੀ ਘਰ ਜਾਈਏ। ਧਿਆਨ ਦਿਓ, ਗੁਰਮੁਖ ਰਾਮ ਨਾਮ ਜਪ ਹਿਰਦੇ, ਧਿਆਨ ਦੇਣਾ ਗੁਰਮੁਖ। ਤੇ ਗੁਰਮੁਖ ਅੱਖਰ ਲਾ ਦਿੱਤਾ ਗੁਰੂ ਸਾਹਿਬ ਨੇ। ਗੁਰਮੁਖ ਅੱਖਰ ਕਿਉਂ ਲਾਇਆ? ਕਹਿੰਦੇ ਬਈ ਜਿਹੜੇ ਗੁਰਮੁਖ ਨੇ, ਕਹਿੰਦਾ ਪਾ ਗੁਰੂ ਦੇ ਰਾਹ ਤੇ ਚੱਲ, ਗੁਰੂ ਦੇ ਰਾਹ ਤੇ ਚੱਲ। ਹੁਣ ਗੁਰੂ ਦੇ ਰਾਹ ਤੇ ਚੱਲਣਾ ਕੀ ਆ? ਹੁਣ ਆਪ ਜੀ ਧਿਆਨ ਦੇਣ ਵਾਲੀ ਗੱਲ ਆ। ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਗੁਰੂ ਦੇ ਰਾਹ ਤੇ ਚੱਲ। ਹੁਣ ਆਪਾਂ ਪਹਿਲਾਂ ਲੱਭੀਏ ਗੁਰੂ ਜੀ ਜਾਣ ਕਿੱਧਰ ਰਹੇ ਜੀ? ਨਹੀਂ, ਸਾਨੂੰ ਗੁਰੂ ਜੀ ਖੜ ਕਿੱਧਰ ਰਹੇ ਆ? ਕਿਵੇਂ ਖੜਦੇ ਪਏ ਆ? ਰਾਹ ਤੇ ਚੱਲਣ ਦਾ ਮਤਲਬ ਕੀ ਹੈ? ਗੁਰੂ ਸਾਹਿਬ ਰਾਹ ਤੇ ਲਿਜਾਣ ਲੱਗੇ, ਕਹਿੰਦੇ ਵੀ ਆ ਮੈਂ ਤੈਨੂੰ ਰਾਹ ਤੇ ਲਿਜਾਵਾਂ, ਤੈਨੂੰ ਤੋਰਾਂ, ਤੁਰ ਕੇ ਵੇਖ। ਪੁੱਛਿਆ ਕਿਵੇਂ ਤੁਰਾਂ? ਤੇ ਹੌਲੀ ਜੀ ਗੁਰੂ ਸਾਹਿਬ ਪਤਾ ਕੀ ਕਹਿਣ ਲੱਗੇ? ਕਹਿਣ ਲੱਗੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ। ਧਿਆਨ ਦੇਣ ਵਾਲੀ ਗੱਲ ਜੀ ਆਪ ਜੀ, ਸੁੱਖ ਸਿਨੇ ਅਰ ਭੈ ਨਹੀਂ ਜਾਕੇ, ਕੰਚਨ ਮਾਟੀ ਮਾਨੇ। ਇਹ ਚੱਲਣਾ ਸਿਖਾ ਰਿਹਾ ਕੀ ਕਹਿਣ ਲੱਗੇ, ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਨਰ। ਗੁਰੂ ਸਾਹਿਬ ਮੈਨੂੰ ਕਹਿਣ ਲੱਗੇ ਨਰ ਕੌਣ ਆ, ਧਿਆਨ ਦਿਓ ਨਰ ਪੁਰਖ ਨੂੰ ਕਹਿੰਦੇ ਵੈਸੇ, ਠੀਕ ਹੈ, ਅਸੀਂ ਸਾਰੀਆਂ ਨਾਰੀਆਂ, ਹਰ ਚੀਜ਼ ਨੂੰ ਫੜਨਾ, ਇੱਕ ਇੱਕ ਅੱਖਰ ਨੂੰ ਫੜਨਾ, ਠੀਕ ਹੈ ਨੀ। ਇੱਥੇ ਨਰ ਅੱਖਰ ਪਾਇਆ, ਨਰ ਕੋ ਪਾਇਆ ਆਪ ਜੀ ਨੇ ਪਾਤਸ਼ਾਹ, ਆਪ ਜੀ ਨੇ ਕਿਹਾ ਇਸ ਜੱਗ ਮੈਂ ਪੁਰਖ ਇੱਕ ਹੈ ਉਹ ਸਗਲੀ ਨਰ ਸਬਾਈ, ਸਾਰੀ ਸ਼ਿਸ਼ੀ ਨਾਰ ਆ। ਇੱਥੇ ਆਪ ਜੀ ਨੇ ਨਰ ਪਾਤਾ, ਜੋ ਨਰ ਨਰ ਕੋ ਪਾਇਆ, ਜਿਵੇਂ ਕਿਸੇ ਦਾ ਬੱਚਾ ਨਾ ਇੰਟਰਵਿਊ ਚ ਪਾਸ ਹੋ ਗਿਆ, ਡਾਕਟਰੀ ਦੀ ਇੰਟਰਵਿਊ ਦੇਣ ਗਿਆ ਤੇ ਪਾਸ ਹੋ ਗਿਆ, ਪੇਪਰ ਦੇਣ ਗਿਆ ਪਾਸ ਹੋ ਗਿਆ। ਜਦੋਂ ਪਾਸ ਹੋ ਗਿਆ ਘਰ ਆਇਆ ਤੇ ਘਰ ਆਉਂਦੇ ਹੀ ਮਾਂ ਬਾਪ ਆਓ ਡਾਕਟਰ ਸਾਹਿਬ, ਆਓ ਡਾਕਟਰ ਸਾਹਿਬ, ਆਓ ਡਾਕਟਰ ਸਾਹਿਬ, ਆਂਢੀ ਗੁਆਂਢੀ ਡੱਬੇ ਦਿੱਤੇ ਤੇ ਸਾਰੇ ਜਿਹੜੇ ਡਾਕਟਰ ਕਰਨ ਲੱਗ ਪਏ। ਇੱਕ ਬਜ਼ੁਰਗ ਆਏ ਕਹਿੰਦੇ ਗੱਲ ਸੁਣੋ, ਉਹ ਕੱਲ ਤੇ ਪਲੱਸ ਟੂ ਚ ਪੜ੍ਹਦਾ ਸੀ, ਇਹ ਡਾਕਟਰ ਕਿੱਥੋਂ ਬਣ ਗਿਆ? ਤੇ ਉਹਦੇ ਮਾਂ ਪਿਓ ਸਾਰੇ ਕਹਿੰਦੇ ਜੀ ਡਾਕਟਰ ਬਣਿਆ ਨਹੀਂ ਹੈ, ਡਾਕਟਰ ਬਣਨ ਵਾਸਤੇ ਐਡਮਿਸ਼ਨ ਮਿਲ ਗਈ, ਇਹਨੂੰ ਡਾਕਟਰ ਬਣਿਆ ਨਹੀਂ ਹੈ। ਐਡਮਿਸ਼ਨ ਮਿਲਦੇ ਹੀ ਨਾ ਡਾਕਟਰ ਪੈ ਗਿਆ, ਤੇ ਗੁਰੂ ਸਾਹਿਬ ਬਣ ਕੇ ਕਹਿੰਦੇ ਕਹਿੰਦੇ ਹੈ ਤੇ ਤੂੰ ਨਾਰ ਹੀ, ਪਰ ਮਨੁੱਖ ਜਾਮੇ ਚ ਤੈਨੂੰ ਨਰ ਬਣਨ ਦਾ ਮੌਕਾ ਮਿਲ ਗਿਆ, ਇਸ ਕਰਕੇ ਤੂੰ ਨਰ ਆ, ਮੌਕਾ ਮਿਲ ਗਿਆ, ਐਡਮਿਸ਼ਨ ਮਿਲ ਗਈ ਹੈ ਤੈਨੂੰ, ਅਜੇ ਬਣਿਆ ਨਹੀਂ ਹੈ ਵੈਸੇ, ਤੂੰ ਅਜੇ ਬਣਿਆ ਨਹੀਂ ਹੈ ਪਰ ਮੌਕਾ ਮਿਲ ਗਿਆ ਤੈਨੂੰ, ਹੁਣ ਤੂੰ ਪਾਸ ਹੋ ਜਾਏਗਾ, ਪੜ੍ਹ ਲਏਗਾ ਤੇ ਨਰ ਬਣ ਜਾਏਗਾ, ਨਹੀਂ ਪੜਿਆ ਤੇ ਫਿਰ ਨਾਰੀ ਦੀ ਨਾਰੀ ਰਹਿ ਜਾਏਗਾ, ਪਰ ਮੌਕਾ ਤੈਨੂੰ ਮਿਲ ਗਿਆ। ਉਹਨਾਂ ਤਾਂ ਲਿਖਿਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਹੁਣ ਧਿਆਨ ਦੇਣ ਵਾਲੀ ਗੱਲ ਹੈ, ਇੱਥੇ ਨਰ ਅੱਖਰ ਤਾਂ ਲਾਇਆ ਵੀ ਕੁੱਤੇ ਨੂੰ ਨਹੀਂ ਕਿਹਾ ਵੀ ਦੁੱਖ ਚ ਦੁੱਖ ਨਹੀਂ ਮੰਨਦਾ, ਕੁੱਤਾ ਜਿੰਨਾ ਮਰਜ਼ੀ ਰੌਲਾ ਪਾਰੇ, ਜੋ ਉਹਦੇ ਨਾਲ ਹੋ ਰਿਹਾ ਵਿਚਾਰੇ ਨਾਲ, ਡੰਗਰ ਨੂੰ ਜੋ ਹੋ ਰਿਹਾ, ਪਰ ਇੱਕ ਮਨੁੱਖ ਆ ਜਿਹੜਾ ਦੁੱਖ ਚ ਘਬਰਾ ਜਾਂਦਾ। ਤੇ ਗੁਰੂ ਜੀ ਨੇ ਇੱਥੇ ਨਰ ਅੱਖਰ ਲਾਤਾ ਵੀ ਜਿਹਨੂੰ ਐਡਮਿਸ਼ਨ ਮਿਲੀ ਹੈ ਨਾ ਪਰਮਾਤਮਾ ਰੂਪ ਲੈਣ ਲਈ, ਕਹਿੰਦਾ ਉਸ ਜਾਮੇ ਵਿੱਚ ਉਸ ਐਡਮਿਸ਼ਨ ਵਿੱਚ ਬੈਠਾ ਵੀ ਜੇ ਉਹ ਦੁੱਖ ਚ ਦੁੱਖ ਨਹੀਂ ਮੰਨਦਾ, ਕਹਿੰਦਾ ਭਾ ਦੁੱਖ ਜਿੰਨੇ ਮਰਜ਼ੀ ਆ ਜੇ ਪਰ ਘਬਰਾਵੇ ਨਾ, ਉਹ ਤਾਂ ਮੇਰੇ ਮਾਰਗ ਤੇ ਚੱਲਦਾ। ਤੇ ਜਿਹੜਾ ਘਬਰਾ ਜਾਵੇ, ਕਹਿੰਦਾ ਫਿਰ ਉਹ ਇਸ ਮਾਰਗ ਤੇ ਨਹੀਂ ਚੱਲਦਾ, ਫਿਰ ਉਹ ਨਰ ਹੀ ਹੈ, ਫਿਰ ਉਹਦੇ ਅੰਦਰ ਅਗਿਆਨਤਾ ਹੀ ਹੈ। ਠੀਕ ਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇਹ ਅਰ ਭੈ ਨਹੀਂ ਜਾਕੇ। ਸੁੱਖ ਸਨੇਹ ਕਹਿੰਦਾ ਭਾਵ ਕਿ ਜਿਹਦੇ ਮਨ ਵਿੱਚ ਸੁੱਖ ਲੈਣ ਦਾ ਚਾਅ ਨਹੀਂ ਹੈ, ਸ਼ੌਂਕ ਨਹੀਂ ਹੈ। ਸਾਡੇ ਮਨ ਚ ਸੁੱਖ ਲੈਣ ਦਾ ਹੀ ਸ਼ੌਂਕ ਹੈ। ਇੱਥੋਂ ਦੇਖਿਓ ਤੁਸੀਂ, ਗੁਰੂ ਘਰ ਮੱਥਾ ਟੇਕਣ ਵਾਲੇ ਹੀ ਸ਼ੌਂਕ ਨਾਲ ਸੁੱਖ ਲੈਣ ਵਾਸਤੇ ਸ਼ੌਂਕ ਨਾਲ ਭੱਜ ਜਾਂਦੇ ਆ। ਕਿਸੇ ਨੇ ਕਹਿ ਦਿੱਤਾ, ਤੂੰ ਗੁਰਦੁਆਰੇ ਕਿਉਂ ਨਹੀਂ ਜਾਂਦਾ? ਉਹ ਨਹੀਂ ਭਾਈ ਸਾਹਿਬ, ਮੈਂ ਤਾਂ ਅੱਗੇ ਬੜਾ ਪਰੇਸ਼ਾਨ ਹਾਂ, ਮੈਂ ਨਹੀਂ ਜਾਣਾ, ਅੱਗੇ ਇੰਨੇ ਦੁੱਖ ਨੇ। ਉਹ ਯਾਰ ਗੁਰੂ ਘਰ ਤੇ ਸੁੱਖ ਮਿਲਣੇ ਆ, ਆ ਤੇਰੇ ਦੁੱਖ ਸਾਰੇ ਭੱਜਣੇ। ਸਵੇਰੇ ਉੱਠਿਆ ਤੇ ਗੁਰਦੁਆਰੇ ਆ ਗਿਆ। ਕਿਸੇ ਪੁੱਛਿਆ, ਭਾਈ ਸਾਹਿਬ ਤੁਸੀਂ ਤਾਂ ਕਦੀ ਆਏ ਨੀ ਗੁਰਦੁਆਰੇ? ਕਹਿੰਦਾ ਮੈਂ ਤਾਂ ਸੋਝੀ ਕੱਲ ਆਈ ਹੈ। ਹੈ ਕਾਹਦੀ? ਆਉਂਦਾ ਮੈਂ ਤਾਂ ਗੁਆਂਢੀਆਂ ਦੱਸਿਆ ਵੀ ਗੁਰੂ ਘਰ ਮੱਥਾ ਟੇਕ ਕੇ ਜਾ, ਤੈਨੂੰ ਕਿਤੇ ਸੁੱਖ ਮਿਲਣ, ਮੈਂ ਤਾਂ ਟੇਕਣ। ਇਹਦਾ ਮਤਲਬ ਸੰਸਾਰੀ ਸੁੱਖਾਂ ਲਈ ਭੱਜੇ ਫਿਰਦੇ ਹਾਂ ਅਸੀਂ, ਹੋਰ ਸਾਨੂੰ ਕੰਮ ਕੋਈ ਨਹੀਂ। ਸਾਡੀ ਬਿਰਤੀ ਗੁਰੂ ਨਾਲ ਜੁੜ ਕੇ ਉਸ ਪਰਮਾਤਮਾ ਲੀਨ ਹੋਣ ਵਾਸਤੇ ਨਹੀਂ, ਸੰਸਾਰੀ ਸੁੱਖ ਲਈ ਗੁਰੂ ਘਰ ਆਉਂਦੇ। ਤੇ ਉੱਥੇ ਗੁਰੂ ਜੀ ਨੇ ਕਹਿ ਦਿੱਤਾ, ਕਹਿੰਦੇ ਸੁੱਖ ਸਨੇ ਅਰ ਭੈ ਨਹੀਂ ਜਾਕੇ। ਦੱਸੋ, ਕਹਿੰਦੇ ਨਾ ਤੇ ਸੁੱਖ ਲੈਣ ਦਾ ਸ਼ੌਂਕ ਆ ਤੇ ਨਾ ਡਰ ਹੀ ਹੈ, ਨਾ ਕੋਈ ਸਹਿਮ ਹੀ ਹੈ, ਠੀਕ ਹੈ ਨੀ, ਨਾ ਕੋਈ ਮੈਨੂੰ ਡਰ ਆ ਵੀ ਕੀ ਹੋਜੂ ਤੇ ਕੀ ਹੋਜੂ। ਕਹਿੰਦਾ ਜੋ ਉਦਾਂ ਹੋਣ ਦੇ, ਠੀਕ ਹੈ। ਸੋ ਵਿਚਾਰ ਕਰਨਾ, ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਕੰਚਨ ਮਾਟੀ ਮਾਨੇ, ਕੰਚਨ ਦਾ ਭਾਵ ਸੋਨਾ। ਇਹਦਾ ਮਤਲਬ ਕੀ ਹੈ? ਗੁਰੂ ਜੀ ਕਹਿਣ ਲੱਗੇ ਜਿੱਡੀ ਮਰਜ਼ੀ ਮਹਿੰਗੀ ਚੀਜ਼ ਹੋਵੇ ਤੇ ਉਹਨੂੰ ਇਹ ਮੰਨ ਲਵੇ। ਹੁਣ ਇਹ ਨਹੀਂ ਹੈਗਾ ਕੋਈ ਬੰਦਾ ਕਹੇ ਸੋਨਾ ਮਿੱਟੀ ਹੈ, ਸੋਨਾ ਮਿੱਟੀ ਨਹੀਂ ਹੋ ਜਾਣਾ, ਉਹਨੇ ਸੋਨਾ ਹੀ ਰਹਿਣਾ। ਭਾਵੇਂ ਨੱਪ ਦਿਓ ਮਿੱਟੀ ਵਿੱਚ ਤੇ ਦੋ ਸਾਲ ਪੁੱਟ ਕੇ ਦੇਖ ਲਓ, ਫਿਰ ਸੋਨਾ ਹੀ ਨਿਕਲਣਾ। ਫਿਰ ਕਿਉਂ ਲਿਖਿਆ ਕੰਚਨ ਮਾਟੀ ਮਾਨੇ? ਮਨ ਦਾ ਮਤਲਬ ਕੀ ਹੈ? ਗੁਰੂ ਜੀ ਕਹਿਣ ਲੱਗੇ ਉਹਦਾ ਮਨ ਮੰਨ ਜਾ, ਜਿਸ ਦਾ ਬੰਦਾ ਗੁਰੂ ਦੇ ਮਾਰਗ ਤੇ ਚੱਲਿਆ ਉਹਦਾ ਮਨ ਮੰਨ ਜਾਂਦਾ ਹੈ ਵੀ ਭਾਵੇਂ ਸੋਨਾ ਤੇ ਭਾਵੇਂ ਮਿੱਟੀ ਆ, ਇਹਨਾਂ ਨਾਲ ਮੇਰਾ ਨਾਤਾ ਨਹੀਂ ਹੈ, ਮੇਰਾ ਨਾਤਾ ਨਹੀਂ ਹੈ, ਇੱਥੇ ਰਹਿ ਜਾਣੇ ਨੇ। ਕਹਿੰਦਾ ਬਾ ਮਿੱਟੀ ਦਾ ਮਤਲਬ ਕੀ ਹੈ? ਕਿ ਕੱਲ ਨੂੰ ਮਿੱਟੀ ਹੋ ਜਾਣੇ ਨੇ, ਨਾਤਾ ਨਹੀਂ ਹੈ। ਹੁਣ ਦੇਖੋ, ਹੁਣ ਆਪਾਂ ਬੰਦੇ ਨੂੰ ਕੋਈ ਗੱਲ ਸਮਝਾਉਂਦੇ ਹਾਂ, ਠੀਕ ਹੈ ਬਈ, ਉਹ ਸਾਰਾ ਸੰਸਾਰ ਮਿੱਟੀ ਹੈ। ਉਹ ਗੁਰੂ ਪਿਆਰਿਓ, ਇਹ ਮਿੱਟੀ ਨਹੀਂ ਹੈ, ਹੁਣ ਆਪਾਂ ਘਰ ਬਣਾ ਲਿਆ, ਆਪਾਂ ਨੂੰ ਮਿੱਟੀ ਨਹੀਂ ਕਵਾਂਗੇ, ਪਰ ਕੀ ਹੈ? ਇਸ਼ਾਰਾ ਕਰਤਾ ਵੀ ਮੇਰਾ ਇਹਨਾਂ ਨਾਲ ਨਾਤਾ ਨਹੀਂ ਹੈ ਕੋਈ ਵੀ, ਮੇਰਾ ਨਾਲ ਸੰਬੰਧ ਨਹੀਂ ਕੋਈ ਵੀ। ਮਿੱਟੀ ਦਾ ਭਾਵ ਕੀ ਹੈ? ਕਿ ਬੇਕੀਮਤੀ ਕੋਈ ਚੀਜ਼ ਜਿਹਦਾ ਕੋਈ ਮੁੱਲ ਨਹੀਂ ਪੈਦਾ, ਉਹਨੂੰ ਮਿੱਟੀ ਕਹਿ ਦਿੰਦੇ ਆ। ਕਹਿੰਦੇ ਕੰਚਨ ਮਾਟੀ ਮਾਨੇ, ਕਹਿੰਦਾ ਆਪਾਂ ਉਹਦੀ ਬਿਰਤੀ ਬਣ ਜਾਵੇ ਗੁਰੂ ਦੇ ਲੜ ਲੱਗੇ ਦੀ, ਵੀ ਇਹ ਸੰਸਾਰ ਤੇ ਜਿੰਨੀਆਂ ਮਹਿੰਗੀਆਂ ਸਸਤੀਆਂ ਚੀਜ਼ਾਂ ਨੇ ਨਾ, ਇਹਨਾਂ ਦਾ ਮੇਰਾ ਕੋਈ ਨਾਤਾ ਨਹੀਂ ਹੈ, ਮੇਰੇ ਲਈ ਬੇਕਾਰੀ ਹੈ, ਮਿੱਟੀ ਹੈ। ਠੀਕ ਹੈ, ਤਾਂ ਉਹਨਾਂ ਨੇ ਇਹ ਗੱਲ ਕਹਿਣੀ ਕੀਤੀ। ਗੁਰੂ ਸਾਹਿਬਾਂ ਨੇ ਸਮਝਾਉਂਦੇ ਪਏ ਨੇ ਆਪ ਜੀ ਨੂੰ, ਫਿਰ ਕਹਿੰਦੇ ਗੁਰਮੁਖ ਰਾਮ ਨਾਮ ਜਪ ਹਿਰਦੇ। ਕਹਿੰਦੇ ਗੁਰੂ ਦੇ ਮਾਰਗ ਦੇ ਚੱਲ ਕੇ ਨਾਮ ਜਪ, ਇਹ ਨਹੀਂ ਕਿ ਤੂੰ ਆਪਣਾ ਹੀ ਵੱਖਰਾ ਮਾਰਗ ਚਲਾ ਕੇ ਬੈਠਾ ਵੀ ਘੜੀ ਪਲ ਵਾਹਿਗੁਰੂ ਵਾਹਿਗੁਰੂ ਕਹਿ ਕੇ ਕਵੇਂ ਮੇਰਾ ਵੀ ਮਿਲ ਜਾਏ ਤੇ ਮੇਰਾ ਵੀ ਕੰਮ ਬਣ ਜਾਵੇ, ਫਿਰ ਗੱਲ ਨਹੀਂ ਬਣਨੀ। ਗੁਰੂ ਦੇ ਮਾਰਗ ਦੇ ਚੱਲ ਤੇ ਫਿਰ ਪਰਮਾਤਮਾ ਦਾ ਨਾਮ ਜਪ, ਨਾਮ ਦੀ ਅਦਨਾ ਕਰ, ਫਿਰ ਗੁਰੂ ਸਹਿਜ ਸੇਤੀ ਕਰ ਜਾਈਏ, ਸਹਿਜ ਸੇਤੀ। ਅੰਨਾ ਜਦੋਂ ਤੂੰ ਗੁਰੂ ਦੇ ਮਾਰਗ ਦੇ ਚੱਲੇਗਾ ਤੇ ਨਾਮ ਜਪੇਗਾ, ਫਿਰ ਤੇਰੇ ਮਨ ਵਿੱਚ ਆਤਮਿਕ ਅਡੋਲਤਾ ਬਣ ਜਾਏਗੀ, ਸ਼ਾਂਤੀ ਆ ਜਾਏਗੀ। ਫਿਰ ਲਿਖਿਆ ਘਰ ਜਾਈਏ, ਘਰ ਦਾ ਭਾਵ ਕੀ ਹੈ? ਕਹਿੰਦੇ ਉਹ ਟਿਕਾਣਾ ਜਿੱਥੇ ਪਹੁੰਚਣ ਲਈ ਤੈਨੂੰ ਇਹ ਜਨਮ ਮਿਲਿਆ ਨਾ, ਉਹ ਤੇਰੇ ਸਰੀਰ ਦੇ ਅੰਦਰ ਆ, ਉਹ ਟਿਕਾਣਾ ਤੇਰੇ ਸਰੀਰ ਦੇ ਅੰਦਰ ਆ। ਕਹਿੰਦੇ ਉਸ ਅਵਸਥਾ ਵਿੱਚ ਪਹੁੰਚ ਜਾਏਗਾ, ਉੱਥੇ ਚਲਿਆ ਜਾਏਗਾ ਜਿੱਥੇ ਜਾ ਕੇ ਕਿਸੇ ਝੋਰੇ ਦੀ ਜਾਂ ਕਿਸੇ ਮਨ ਦੇ ਅੰਦਰ ਖੌਫ ਨਹੀਂ ਰਹਿ ਜਾਂਦਾ। ਕਹਿੰਦਾ ਉਸ ਜਗ੍ਹਾ ਤੇ ਪਹੁੰਚ ਜਾਏਗਾ ਸ਼ਾਂਤੀ ਦੇ ਨਾਲ, ਆਰਾਮ ਦੇ ਨਾਲ, ਆਤਮਿਕ ਅਡੋਲਤਾ ਦੇ ਵਿੱਚ, ਜੇ ਤੂੰ ਗੁਰੂ ਦੇ ਮਾਰਗ ਤੇ ਚੱਲ ਕੇ ਨਾਮ ਸਿਮਰਨ ਕਰਦਾ। ਇਹ ਨਹੀਂ ਕਿ ਤੂੰ ਨਾਮ ਸਿਮਰਨ ਕਰੇ ਪਰ ਝੂਠੀਆਂ ਦਾਤਾਂ ਲਈ ਕਰੇ, ਫਿਰ ਸਿਮਰਨ ਦਾ ਫਾਇਦਾ ਨਹੀਂ ਹੈ। ਫਿਰ ਸ਼ਾਂਤ ਹੋ ਕੇ ਤੇ ਦਰਗਾਹ ਚ ਨਹੀਂ ਪਹੁੰਚ ਸਕਦੇ, ਫਿਰ ਆਪਾਂ ਦਸੋਂ ਦੁਆਰ ਚ ਨਹੀਂ ਪਹੁੰਚ ਸਕਦੇ, ਫਿਰ ਅਸੀਂ ਉਸ ਟਿਕਾਣੇ ਤੇ ਨਹੀਂ ਪਹੁੰਚ ਸਕਦੇ। ਫਿਰ ਗੁਰੂ ਸਾਹਿਬਾਂ ਸਾਨੂੰ ਕੀ ਕਹਿਣ ਲੱਗੇ? ਕਹਿਣ ਲੱਗੇ ਭਾਈ ਗੱਲ ਸੁਣ, ਅੱਗੇ ਰਹਾਓ ਅੱਖਰ ਆ ਗਿਆ, ਹੁਣ ਦੇਣਾ ਰਹਾਓ ਕਿਹਨੂੰ ਕਹਿੰਦੇ ਆ? ਹੁਣ ਆਪਾਂ ਤੇ ਕਹਿਤਾ ਵੀ ਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਵੱਧਦੇ ਆ। ਗੁਰੂ ਪਿਆਰਿਓ, ਗੁਰਬਾਣੀ ਜਿਹੜੀ ਹੈ ਇਹ ਨਿਰੰਕਾਰ ਆ, ਔਰ ਇਹ ਪ੍ਰਕਾਸ਼ ਆ, ਸੂਰਜ ਆ, ਸੂਰਜ ਦੀ ਰੋਸ਼ਨੀ ਲਗਾਤਾਰ ਪੈਂਦੀ ਹੈ, ਕਿਤੇ ਵਿਸ਼ਰਾਮ ਨਹੀਂ ਹੁੰਦਾ। ਗੁਰਬਾਣੀ ਉਪਦੇਸ਼ ਆ, ਤੇ ਉਪਦੇਸ਼ ਕਿਹਨੂੰ ਦੇ ਰਹੀ ਹੈ? ਸਾਨੂੰ ਦੇ ਰਹੀ ਹੈ। ਅਸੀਂ ਸਿੱਖਣਾ ਗੁਰੂ ਗ੍ਰੰਥ ਸਾਹਿਬ ਤੋਂ, ਰਾਹੋ ਕਿਹਨੂੰ ਕਹਿੰਦੇ? ਫਿਰ ਧਿਆਨ ਨਾਲ ਪੜ੍ਹਨਾ, ਰਹਾ ਉਹ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਪਰਮਾਤਮਾ ਨੇ ਰਹਿਣਾ, ਹੋਰ ਕਿਸੇ ਨੇ ਰਹਿਣਾ ਨਹੀਂ। ਤੇ ਕੀ ਕਹਿਣ ਲੱਗੇ ਰਾਹੋ ਦੇ ਵਿੱਚ ਆਪ ਜੀ ਨੂੰ? ਕਹਿੰਦੇ ਮਨਾ, ਵੀ ਦੇਖੋ ਦੋ ਦੋ ਚਾਰ ਚਾਰ ਪੰਕਤੀਆਂ ਆਪਾਂ ਪੜ੍ਹਦੇ ਹਾਂ ਤੇ ਦੋ ਦੋ ਪੰਕਤੀਆਂ ਚਾਰ ਚਾਰ ਪੰਕਤੀਆਂ ਬਾਅਦ ਰਾਹੋ ਅੱਖਰ ਆਉਂਦਾ, ਕਿਉਂ ਆਉਂਦਾ? ਇਸ ਕਰਕੇ ਆਉਂਦਾ, ਕਹਿੰਦੇ ਤੂੰ ਜਿਹੜੀ ਗੁਰਬਾਣੀ ਪੜ੍ਹੀ ਹੈ, ਜਿਹੜੀ ਗੁਰਬਾਣੀ ਪੜ੍ਹੀ ਹੈ, ਕਹਿੰਦੇ ਗੁਰਬਾਣੀ ਪੜ੍ਹਦਿਆਂ ਜੇ ਤੇਰੇ ਮਨ ਵਿੱਚ ਝੂਠੀਆਂ ਤ੍ਰਿਸ਼ਨਾਵਾਂ ਭਾਵਨਾ ਟਿਕੀਆਂ ਰਹੀਆਂ, ਜੇ ਤੇਰੀ ਕੋਈ ਤ੍ਰਿਸ਼ਨਾ ਪੂਰੀ ਹੋ ਗਈ ਬਾਣੀ ਪੜ੍ਹਦਿਆਂ ਪੜ੍ਹਦਿਆਂ, ਇੱਕ ਗੱਲ ਪੱਲੇ ਬੰਨ ਲਾ, ਜੇ ਤੇਰੇ ਮਨ 'ਚ ਵਿਚਾਰ ਆਇਆ ਕਿ ਗੁਰੂ ਜੀ ਕਿਰਪਾ ਕਰੋ ਮੈਂ ਪਾਠ ਕਰਦਾ ਮੈਨੂੰ ਗੱਡੀ ਮਿਲ ਜਾਏ, ਗੱਡੀ ਮਿਲ ਗਈ, ਕਹਿੰਦਾ ਹਾਂ, ਕਹਿੰਦੇ ਪੱਤਰ ਕੋ ਰਹਿਣੀ ਨਹੀਂ, ਜਾਂ ਤੂੰ ਪਹਿਲਾਂ ਚੱਲ ਜਾਏਗਾ ਜਾਂ ਗੱਡੀ ਖੁੱਲ ਜਾਊਗੀ, ਇਹ ਰਹਿਣੀ ਨਹੀਂ। ਕਹਿੰਦਾ ਹੋ, ਕਹਿੰਦਾ ਫਿਰ ਇੱਦਾਂ ਕਰ, ਰਹਾ ਉਹ। ਕਹਿੰਦੇ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਮਨ 'ਚ ਵਿਸ਼ਰਾਮ ਦੇ ਦੇ, ਤ੍ਰਿਸ਼ਨਾਵਾਂ ਨੂੰ, ਭਾਵਨਾ ਨੂੰ, ਉਹ ਚੀਜ਼ਾਂ ਨੂੰ ਵਿਸ਼ਰਾਮ ਦੇ ਜਿਹੜੀਆਂ ਤੇਰੇ ਕੋਲ ਨਹੀਂ ਰਹਿਣੀਆਂ। ਬਾਣੀ ਪੜ੍ਹਦਿਆਂ ਧਿਆਨ ਉਸ ਪਾਸੇ ਲਾ ਜਿਹਨੇ ਤੇਰੇ ਕੋਲ ਹਮੇਸ਼ਾ ਰਹਿਣਾ ਆ, ਹਮੇਸ਼ਾ ਤੇਰੇ ਕੋਲ ਰਹਿਣਾ ਆ, ਉਹਦੇ ਵੱਲ ਧਿਆਨ ਦੇ, ਰਹਾ ਉਹ। ਕਦੇ ਉਹਦੇ ਵੱਲ ਧਿਆਨ ਦੇ, ਬਾਕੀ ਝੂਠੀਆਂ ਚੀਜ਼ਾਂ ਨੂੰ ਵਿਸ਼ਰਾਮ ਦੇ ਦੇ, ਤ੍ਰਿਸ਼ਨਾਵਾਂ ਨੂੰ। ਬਾਣੀ 'ਚ ਲਿਖਿਆ ਪੜ੍ਹ ਲਓ, ਇੱਕ ਜਗ੍ਹਾ ਤੇ ਗੁਰੂ ਸਾਹਿਬ ਲਿਖਦੇ ਆ, ਕਹਿੰਦੇ ਸਤਿਗੁਰ ਅੱਗੇ ਢਹਿ ਪਓ, ਸਭ ਕੁਛ ਜਾਣੇ ਜਾਣ। ਕਹਿੰਦੇ ਇੱਦਾਂ ਕਰ ਮਨਾ, ਸਤਿਗੁਰ ਅੱਗੇ ਢਹਿ ਪਓ। ਢਹਿ ਪਓ ਦਾ ਮਤਲਬ ਕੀ ਹੁੰਦਾ? ਆਪਣੀ ਤਾਕਤ ਖਤਮ ਕਰ ਦੇਣੀ। ਕਹਿੰਦੇ ਆਪਣੀ ਤਾਕਤ ਖਤਮ ਕਰਕੇ, ਆਪਣੇ ਮਨ ਦੀਆਂ ਤ੍ਰਿਸ਼ਨਾਵਾਂ ਭਾਵਨਾ ਖਤਮ ਕਰਕੇ ਗੁਰੂ ਦੇ ਅੱਗੇ ਢਹਿ ਜਾ ਤੇ ਕਹਿ ਦੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੇਰੇ ਕੋਈ ਤਾਕਤ ਨਹੀਂ ਹੈ, ਜੋ ਕਰਨਾ ਤੁਸੀਂ ਕਰ ਲਓ। ਉਹ ਦੇਖੋ ਦੋ ਭਲਵਾਨ ਕੁਸ਼ਤੀ ਕਰਨ ਦੇ ਹੁੰਦੇ ਨੇ, ਠੀਕ ਹੈ, ਇੱਕ ਬੰਦੇ ਨੇ ਚੰਗੀ ਕੁੱਟ ਖਾਧੀ ਤੇ ਬਾਹਰੋਂ ਆਵਾਜ਼ਾਂ ਪੈਂਦੀਆਂ, ਉਹ ਢਹਿ ਜਾ ਤੂੰ, ਢਹਿ ਜਾ ਤੂੰ, ਕਦ ਲਈ ਪੇਟ ਦੇ ਅੱਗੇ ਢਹਿ ਜਾ, ਮੈਂ ਕੁੱਟ ਖਾਈ ਜਾਂਦਾ, ਤਾਕਤ ਵਾਰਿਆ ਉਹ, ਆਪਣੀ ਹਾਰ ਮੰਨ ਲਾ। ਇੱਦਾਂ ਗੁਰੂ ਜੀ ਕਹਿੰਦੇ ਵੀ ਤੂੰ ਗੁਰੂ ਦੇ ਚਰਨਾਂ 'ਚ ਢਹਿ ਪਓ, ਆਪਣੀ ਹਾਰ ਮੰਨ ਲਾ, ਵੀ ਮੇਰੇ ਵੱਸ 'ਚ ਕੁਛ ਨਹੀਂ, ਜੋ ਕੁਛ ਕਰਨਾ ਮਾਲਕਾ ਤੂੰ ਹੀ ਕਰ ਸਕਦਾ, ਮੇਰੇ ਕੋਲ ਕੁਛ ਨਹੀਂ ਹੋਣਾ। ਹੁਣ ਅੱਗੇ ਦੇਖੋ ਕੀ ਲਿਖ ਦਿੱਤਾ ਉਹਨਾਂ ਨੇ, ਜਿਹੜੀ ਆਪਾਂ ਰਾਹੋ ਦੀ ਗੱਲ ਕੀਤੀ ਨਾ, ਅੱਗੇ ਕੀ ਲਿਖਤਾ? ਕਹਿੰਦੇ ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਹਿਮਾਨ ਦੱਸੋ। ਕਹਿੰਦੇ ਆਪਣੇ ਮਨ ਦੀਆਂ ਆਸਾਂ ਤੇ ਮਨਸਾ ਸਾੜਦੇ ਸਾਰੀਆਂ ਹੀ, ਕੇਵਲ ਤਾਂ ਕੇਵਲ ਆਪਣੇ ਨੂੰ ਮਹਿਮਾਨ ਮੰਨ, ਵੀ ਮੈਂ ਤੇ ਘੜੀ ਪਲ ਦਾ ਮਹਿਮਾਨ ਆ, ਤੇ ਜੇ ਮੈਂ ਆਸਾਂ ਤ੍ਰਿਸ਼ਨਾਵਾਂ ਰੱਖ ਕੇ ਕੋਈ ਪੂਰੀ ਹੋ ਵੀ ਗਈ, ਮੇਰੇ ਕੋਲ ਰਹਿਣੀ ਨਹੀਂ, ਕਿਉਂਕਿ ਮੈਂ ਤੇ ਘੜੀ ਪਲ ਦਾ ਮਹਿਮਾਨ ਆ, ਮੈਂ ਕਿਹੜੀ ਚੁੱਕੇ ਖੰਡੀਆਂ ਨਾਲ, ਇਸ ਕਰਕੇ ਰਹਾਓ। ਕਹਿਣ ਲੱਗਿਆ ਫਿਰ ਵਿਸ਼ਰਾਮ ਦੇ ਆਪਣੇ ਮਨ ਦੀਆਂ ਤ੍ਰਿਸ਼ਨਾਵਾਂ ਭਾਵਨਾ ਨੂੰ, ਧਿਆਨ ਉਹਦੇ ਵੱਲ ਆ ਜਿਹਨੇ ਹਮੇਸ਼ਾ ਹੀ ਰਹਿਣਾ ਆ। ਸੋ ਵਿਚਾਰ ਕਰਨੀ ਪੈਣੀ ਆ, ਅੰਦਰ ਵੜਨਾ ਪੈਣਾ ਆ। ਫਿਰ ਤਾਂ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਭਰਮ ਭੇਦ ਭਉ ਕਬੂ ਨਾ ਛੁੱਟਸ, ਆਵਤ ਜਾਤ ਨਾ ਜਾਣੀ। ਕੀ ਕਹਿਣ ਲੱਗੇ? ਧਿਆਨ ਦੇਣਾ, ਭਰਮ ਭਟਕਣਾ। ਕਹਿੰਦੇ ਮਨ ਦੀ ਭਟਕਣਾ ਤੇ ਭੇਦ ਕਿਹਨੂੰ ਕਹਿੰਦੇ ਆ? ਵਿੱਥ ਨੂੰ। ਵਿੱਥ ਨੂੰ ਕਿੱਦਾਂ ਵਿੱਥ ਨੂੰ ਕਹਿੰਦੇ? ਹੁਣ ਧਿਆਨ ਦਿਓ, ਕੋਈ ਗੱਲ ਆਪਾਂ ਨਾ ਕਿਸੇ ਬੰਦੇ ਨਾਲ ਸ਼ੇਅਰ ਕਰਦੇ ਆਪਣੇ ਦਿਲ ਦੀ ਗੱਲ, ਤੂੰ ਪਤਾ ਕਹਿੰਦਾ ਭਾਈ ਸਾਹਿਬ ਉਹਦੇ ਤੇ ਮੇਰੇ ਚ ਕੋਈ ਭੇਦ ਨਹੀਂ ਹੈ। ਪੁੱਛਿਆ ਕਿਉਂ? ਉਹ ਜਿਹੜੀ ਵੀ ਗੱਲ ਮੇਰੇ ਨਾਲ ਦਿਲ ਦੀ ਕਰਦਾ ਮੈਂ ਆਪਣੀ ਦਿਲ ਦੀ ਉਹਦੇ ਨਾਲ ਗੱਲ ਕਰਦਾ, ਕੋਈ ਭੇਦ ਨਹੀਂ। ਠੀਕ ਹੈ, ਹੁਣ ਦੇਖਿਓ ਦਿਲ ਦੀ ਗੱਲ ਦੱਸਣੋਂ ਹਟ ਗਿਆ। ਕੀ ਕਹਿੰਦਾ? ਉਹ ਰਹਿਣ ਦੇ ਭਰਾਵਾ, ਹੁਣ ਵਿੱਥ ਪੈ ਗਈ, ਹੁਣ ਇੱਦਾਂ ਮਨ ਉਹਨੇ ਭੇਦ ਛਪਾ ਲਿਆ, ਵਿੱਥ ਪੈ ਗਈ। ਇੱਥੇ ਗੁਰੂ ਸਾਹਿਬ ਬਣ ਕੇ ਕਹਿੰਦੇ, ਕਹਿੰਦੇ ਭਰਮ ਭੇਦ ਭਉ ਕਭੂ ਨਾ ਛੂਟਸ। ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਗੈਰ ਮਨ ਦੀ ਭਟਕਣਾ ਉਹਦੀ ਸਾਡੀ ਜਿਹੜੀ ਵਿੱਥ ਆ। ਠੀਕ ਹੈ, ਫਿਰ ਕੀ ਕਹਿਣ ਲੱਗੇ? ਭਉ, ਭਉ ਕੀ ਹੈ? ਡਰ, ਸਹਿਮ। ਸਾਡੇ ਮਨ ਚ ਡਰ ਹੀ ਹੈ, ਸਹਿਮ ਹੀ ਹੈ। ਕਹਦਾ ਪਤਾ ਨਹੀਂ ਯਾਰ ਜ਼ਿੰਦਗੀ ਕਦੋਂ ਸੌਰਨੀ ਹੈ, ਪਤਾ ਨਹੀਂ ਸੁੱਖ ਦੀ ਘੜੀ ਕਦੋਂ ਵੇਖਣੀ ਹੈ, ਪਤਾ ਨਹੀਂ ਅਸੀਂ ਅਮੀਰੀ ਕਦੋਂ ਵੇਖਣੀ ਹੈ, ਪਤਾ ਨਹੀਂ ਅਸੀਂ ਜ਼ਿੰਦਗੀ 'ਚ ਕਿਤੇ ਘਾਹ 'ਤੇ ਚੜ੍ਹ ਕੇ ਵੇਖਣਾ ਕਿ ਨਹੀਂ ਵੇਖਣਾ, ਪਤਾ ਨਹੀਂ ਸਾਡੇ ਘਰ ਜ਼ਿੰਦਗੀ ਕਿਤੇ ਸੁੱਖ ਦੀ ਆਉਣੀ ਕਿ ਨਹੀਂ ਆਉਣੀ। ਇਹ ਸਭ ਵਹਿਮ ਨੇ ਅਤੇ ਸਹਿਮ ਸਾਡੇ ਮਨ 'ਚ ਟਿਕਿਆ ਹੋਇਆ। ਅਤੇ ਰੱਬ ਦੇ ਪਿਆਰੇ ਪਤਾ ਕੀ ਕਹਿੰਦੇ ਆ? ਰੱਬ ਦੇ ਪਿਆਰੇ ਦੇਖੋ ਕੀ ਕਹਿੰਦੇ। ਰੱਬ ਦੇ ਪਿਆਰੇ ਨੇ ਕਿਸੇ ਨੇ ਕਿਹਾ, ਆਰਾਮ ਨਾਲ ਬੈਠਾ ਅਤੇ ਦੋ ਟੁਕੜੇ ਰੋਟੀ ਦੇ ਮਿਲੇ, ਅਤੇ ਕਿਸੇ ਨੇ ਕੀ ਕਿਹਾ, ਇੰਨੀ ਮਿਹਨਤ ਕਰਦਾ ਤੂੰ ਪਰ ਮੈਂ ਲਾਇਆ ਹਿਸਾਬ ਤਾਂ ਵੀ ਗਰੀਬੀ ਨਹੀਂ ਤੁਹਾਡੇ ਘਰ 'ਤੇ ਜਾਂਦੀ। ਹੱਸ ਕੇ ਪਤਾ ਕੀ ਕਹਿੰਦਾ? ਕਹਿੰਦਾ ਭਾਈ ਗੱਲ ਸੁਣ, ਇਹ ਤੈਨੂੰ ਕਹਿੰਦੇ ਕਿਹਾ ਗਰੀਬੀ ਕਰਦੀ ਨਹੀਂ ਜਾਂਦੀ। ਕਹਿੰਦਾ ਕਿਉਂ? ਕਹਿੰਦਾ ਭਾਈ ਇਹ ਉਸ ਪਰਮਾਤਮਾ ਦੀ ਮਿਹਰ ਆ, ਉਹਦੀ ਕਿਰਪਾ। ਕਹਿੰਦਾ ਕਿਉਂ? ਕਹਿੰਦਾ ਜੇ ਗਰੀਬੀ ਨਾ ਹੁੰਦੀ ਤੇ ਰੱਬ ਦੀ ਕਦੀ ਯਾਦ ਨਾ ਆਉਂਦੀ। ਕਹਿੰਦਾ ਤੇ ਦਿਆਲੂ ਬੜਾ, ਬਾਣੀ ਚ ਪੜ੍ਹੀ ਤੇ ਜਾਓ ਆਪੇ ਸਭ ਕੁਛ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਤੇ। ਗਰੀਬੀ ਤਾਂ ਆਪਾਂ ਮੰਗੀ ਕੋਈ ਨਹੀਂ ਵੀ ਗਰੀਬੀ ਦੇ ਦਿਓ, ਹੈ ਨਾ ਗੁਰੂ ਪਿਆਰੇ। ਉਹ ਗਰੀਬ ਪਤਾ ਕਿਹਨੂੰ ਕਹਿੰਦੇ ਅਸਲ ਚ? ਗਰੀਬੀ ਪੈਸੇ ਤੋਂ ਨਹੀਂ ਹੈ, ਗਰੀਬੀ ਕਿਸੇ ਗੱਡੀ ਨਾ ਹੋਣ ਕਰਕੇ ਨਹੀਂ ਹੈ, ਗਰੀਬੀ ਕਿਸੇ ਘਰ ਨਾ ਹੋਣ ਕਰਕੇ ਨਹੀਂ, ਗਰੀਬੀ ਝੁੱਗੀ ਵਿੱਚ ਨਹੀਂ ਹੈ। ਗਰੀਬੀ ਪਤਾ ਕਿਹੜੀ ਹੈ? ਗਰੀਬੀ ਸੁਭਾਅ ਕਿਹੜਾ? ਕੋਈ ਗਰੀਬ ਆਦਮੀ ਕਿਸੇ ਦੇ ਘਰ ਬੂਹਾ ਖੜਕਾਉਂਦਾ, ਬੂਹਾ ਖੜਕਾਉਂਦਾ, ਅੰਦਰੋਂ ਕੋਈ ਗੁਰਸਿੱਖ ਪੈਰਾ ਡਿੱਗਦਾ ਅਤੇ 10 ਰੁਪਏ ਹੱਥੇ ਧਰ ਦਿੰਦਾ, ਲੈ ਕੇ ਤੁਰ ਪੈਂਦਾ। ਗਰੀਬ ਆਦਮੀ ਮੰਗਤਾ ਤੁਰ ਪਿਆ। ਅੱਗੋਂ ਕੋਈ ਸੱਜਣ ਮਿਲਿਆ, ਕਹਿੰਦਾ ਭਾਈ ਸਾਹਿਬ ਗੱਲ ਸੁਣ, ਗੱਲ ਸੁਣ, ਗੱਲ ਸੁਣ। ਕਹਿੰਦਾ ਹਾਂਜੀ। ਮੈਂ ਕਿੰਨੇ ਪੈਸੇ ਦਿੱਤੇ ਇਹਨਾਂ ਨੇ? ਕਹਿੰਦਾ ਖਾਲਸੇ 10 ਰੁਪਏ। ਕਹਿੰਦਾ ਫਿਰ ਬੂਹਾ ਖੜਕਾ। ਕਹਿੰਦਾ ਕਿਉਂ? ਇੰਨੇ ਅਮੀਰ ਲੋਕ ਨੇ, ਇਹ ਤਾਂ ਲੱਖਾਂ ਕਰੋੜਾਂ ਰੁਪਈਆ ਇਹਨਾਂ ਦੇ ਕੋਲ, ਇਹਨੂੰ 100 ਰੁਪਏ ਦੇਣ ਲੱਗਿਆ ਮਰਦੇ ਆ? ਕਹਿੰਦਾ ਭਾਜੀ ਏਦਾਂ ਆ, ਮੈਂ ਗਰੀਬ ਆਦਮੀ ਹਾਂ, ਹੱਥ ਟੱਡਣਾ ਮੇਰਾ ਕੰਮ ਆ, ਉਹ ਸੱਤ ਕੀ ਰੱਖੇ ਉਹ ਮੰਗਣਾ ਮੇਰਾ ਕੰਮ ਨਹੀਂ, ਗਰੀਬੀ ਹੈ। ਤੇ ਗਰੀਬੀ ਸੁਭਾਅ ਕੀ ਹੈ? ਕਿ ਗੁਰੂ ਦੇ ਅੱਗੇ ਝੋਲੀ ਅੱਡਣਾ ਮੇਰਾ ਕੰਮ ਆ, ਪਰ ਇਸ ਝੋਲੀ 'ਚ ਗੁਰੂ ਕੀ ਪਾ ਦੇਵੇ ਇਹ ਮੇਰਾ ਕੰਮ ਨਹੀਂ ਹੈ। ਉਹ ਕਹਿਣਾ ਮੇਰਾ ਕੰਮ ਨਹੀਂ ਹੈ, ਜਿਹੜਾ ਕਹਿ ਦੇਵੇ ਉਹ ਗਰੀਬ ਨਹੀਂ ਹੈ, ਉਹ ਗਰੀਬ ਨਹੀਂ ਹੈ। ਸੋ ਗਰੀਬੀ ਸੁਭਾਅ ਰੱਖੋ, ਕਹਿੰਦਾ ਭਾਵ ਕਿ ਉਸ ਪਰਮਾਤਮਾ ਦੇ ਭਾਣੇ ਵਿੱਚ ਰਹੋ, ਇਹ ਗਰੀਬੀ ਹੈ। ਜਦੋਂ ਰਹੋਗੇ ਨਾ ਫਿਰ ਆਪ ਜੀ ਆਨੰਦ ਦੇਖਣਾ। ਤਾਂ ਉਹਨਾਂ ਨੇ ਕਿਹਾ ਭਰਮ ਭੇਦ ਭਉ ਕਭੂ ਨਾ ਛੁੱਟਸ। ਕਹਿੰਦੇ ਭਾਈ ਮਨ ਦੀ ਭਟਕਣਾ ਉਸ ਪਰਮਾਤਮਾ ਤੋਂ ਵਿੱਥ ਤੇ ਆ ਸਹਿਮ ਬਿਨਾਂ ਸਿਮਰਨ ਤੋਂ ਕਦੀ ਨਹੀਂ ਛੁੱਟ ਸਕਦਾ। ਕਹਿੰਦਾ ਫਿਰ ਆਵਤ ਜਾਤ। ਕਹਿੰਦਾ ਇਹਨਾਂ ਦੇ ਕਰਕੇ ਜਿਹੜਾ ਇਸ ਮਨ ਦਾ ਆਉਣਾ ਜਾਣਾ ਹੈ, ਕਹਿੰਦਾ ਬਸ ਜੰਮਣਾ ਮਰਨਾ ਇਹ ਬਰਕਰਾਰ ਰਹਿੰਦਾ, ਇਹ ਬਣਿਆ ਰਹਿੰਦਾ, ਛੁੱਟਦਾ ਨਹੀਂ। ਨਾ ਜਾਣੀ, ਹੁਣ ਧਿਆਨ ਦਿਓ, ਨਾ ਜਾਣੀ ਵੱਖਰਾ ਅੱਖਰ ਆ, ਨਾ ਜਾਣੇ ਦਾ ਮਤਲਬ ਕੀ ਹੈ? ਕਹਿੰਦਾ ਫਿਰ ਇਸੇ ਚੱਕਰ 'ਚ ਫਸੇ ਨੇ, ਉਸ ਪਰਮਾਤਮਾ ਦਾ ਭੇਦ ਨਹੀਂ ਜਾਣਿਆ, ਇਹਨਾਂ ਚੱਕਰਾਂ ਕਰਕੇ ਇਸ ਆਤਮਾ ਨੂੰ ਇਸ ਮਾਰਗ ਦੀ ਸੋਝੀ ਨਹੀਂ ਆਈ ਵੀ ਇਹ ਮਾਰਗ ਕੀ ਹੈ। ਕਿਉਂਕਿ ਮਨ ਵਿੱਚ ਭਟਕਣਾ ਸੀ, ਉਸ ਪਰਮਾਤਮਾ ਨਾਲੋਂ ਵਿੱਥ ਸੀ ਤੇ ਡਰ ਸੀ, ਸਹਿਮ ਸੀ ਸੰਸਾਰ ਦਾ, ਤੇ ਆਉਣਾ ਜਾਣਾ ਬਣਿਆ ਹੋਇਆ ਸੀ। ਇਸ ਕਰਕੇ ਮੈਂ ਮਾਰਗ ਨਹੀਂ ਜਾਣ ਸਕਿਆ ਕਿ ਇਹ ਮਾਰਗ ਕੀ ਹੈ, ਮੇਰੇ ਮਨ ਵਿੱਚ ਤੇ ਹੀ ਟਿਕਿਆ ਰਿਹਾ। ਮੈਂ ਠੀਕ ਆ, ਆ ਜੱਗ ਮਿੱਠਾ, ਅਗਲਾ ਕਿੰਨੇ ਡਿੱਠਾ, ਹੈ ਨਾ ਆਪਾਂ ਕਈ ਵਾਰੀ ਕਹਿ ਦਿੰਦੇ। ਠੀਕ ਹੈ ਬਈ, ਉਹ ਲੈ ਉਹ ਬਤੇਰੇ ਆ, ਜ਼ਿੰਦਗੀ ਮਿਲੀ ਹੈ ਸੁੱਖ ਦੀ, ਜ਼ਿੰਦਗੀ ਬਤੀਤ ਕਰੋ। ਉਹ ਗੁਰੂ ਪਿਆਰੀ ਸਾਧ ਸੰਗਤ ਜੀਓ, ਜ਼ਿੰਦਗੀ ਸੁੱਖ ਦੀ ਬਤੀਤ ਕਰਨ ਡੇ ਹੋ, ਸੁੱਖ ਦੀ ਬਤੀਤ ਹੋਣੀ ਹੈ। ਇੱਕ ਗੱਲ ਪੱਲੇ ਬੰਨ ਲਿਓ, ਤੁਹਾਡੇ ਵੱਡੇ ਭਾਗ ਨੇ, ਇਹਨਾਂ ਵੱਡਿਆਂ ਭਾਗਾਂ ਨੂੰ ਨਾ ਐਵੇਂ ਨਾ ਕਿਤੇ ਗਵਾਈ ਜਾਓ, ਐਵੇਂ ਨਾ ਮੇਲਾ ਖੁੰਝਾਈ ਜਾਓ ਵੀ ਚੱਲ ਕੋਈ ਗੱਲ ਨਹੀਂ ਬਥੇਰੀ ਉਮਰ ਪਈ ਅਜੇ। ਸੱਜਣ ਪਤਾ ਕੀ ਕਹਿਣਗੇ? ਆ ਬਸ ਵਿਹਲੇ ਹੋ ਜਾਈਏ, ਨਿਆਣੇ ਵਿਆਹ ਦੀਏ, ਵਿਹਲੇ ਹੋ ਜਾਈਏ, ਫਿਰ ਆਪਾਂ ਗੁਰੂ ਘਰ ਵੱਲ ਜੁੜ ਜਾਣਾ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਨਿਆਣਿਆਂ ਵਿਆਹ ਦੀ ਚਿੰਤਾ ਪੈ ਗਈ, ਨਿਆਣੇ ਵਿਆਹ ਦੀਏ ਫਿਰ ਗੁਰੂ ਘਰ। ਗੁਰੂ ਨੂੰ ਪਿਆਰੀ ਸਾਧ, ਸਰੀਰ ਦਾ ਵਿਆਹ ਤੇ ਹੋ ਗਿਆ, ਸਰੀਰ ਦਾ ਵਿਆਹ ਵੀ ਹੋ ਗਿਆ, ਸਰੀਰ ਦੇ ਵਿਆਹ ਤੋਂ ਬਾਅਦ ਬੱਚੇ ਪੈਦਾ ਵੀ ਹੋ ਗਏ। ਕਹਿੰਦਾ ਹਾਂਜੀ, ਮਨ ਦਾ ਤੇ ਵਿਆਹ ਹੋਇਆ ਨੀ ਅਜੇ, ਸਰੀਰ ਦਾ ਵਿਆਹ ਹੋਇਆ ਤੇ ਉਮੀਦ ਕਰਦੇ ਹੋ। ਹੁਣ ਧਿਆਨ ਦਿਓ, ਜਿੱਦਣ ਤੁਹਾਡਾ ਨਾਤਾ ਜੁੜਿਆ ਆਦਮੀ ਦਾ ਔਰਤ ਨਾਲ ਤੇ ਔਰਤ ਦਾ ਆਦਮੀ ਨਾਲ ਨਾਤਾ ਜੁੜਦਿਆਂ ਹੀ ਪਤਾ ਕੀ ਕਹਿੰਦੇ, ਕਹਿੰਦੇ ਪਤਾ ਨੀ ਹੁਣ ਬੱਚਾ ਕਦੋਂ ਪੈਦਾ ਹੋਣਾ। ਨਾਤਾ ਜੁੜਦਿਆਂ ਹੀ ਲੋਕੀ ਵੀ ਗੱਲਾਂ ਕਰਨ ਲੱਗ ਪੈਂਦੇ ਤੇ ਦੋਨੋਂ ਜੀ ਆਪਸ ਵਿੱਚ ਵੀ ਗੱਲਾਂ ਕਰਨ ਲੱਗ ਪੈਂਦੇ ਆ, ਠੀਕ ਹੈ। ਕਹਿੰਦੇ ਝੋਲੀ ਪਤਾ ਨੀ ਕਦੋਂ ਭਰਨੀ, ਨਾਤਾ ਜੁੜਿਆ। ਗੁਰੂ ਪਿਆਰਿਓ ਤੁਹਾਡਾ ਨਾਤਾ ਜੁੜਿਆ, ਤੁਸੀਂ ਕਹਿੰਦੇ ਹੋ ਵੀ ਬੱਚਾ ਪੈਦਾ ਹੋਵੇ, ਜੇ ਬੱਚਾ ਪੈਦਾ ਨਹੀਂ ਹੋਇਆ ਕਹਿੰਦੇ ਕਾਹਦਾ ਨਾਤਾ, ਕਾਹਦਾ ਨਾਤਾ। ਤੇ ਗੁਰੂ ਪਿਆਰਿਓ ਇਸ ਆਤਮਾ ਨਾਲ ਗੁਰੂ ਨਾਲ ਨਾਤਾ ਜੁੜਿਆ, ਨਾ ਤੁਸੀਂ ਕਦੀ ਸੋਚਿਆ ਕਦੋਂ ਪ੍ਰਕਾਸ਼ ਪੈਦਾ ਹੋਣਾ, ਕਦੋਂ ਪ੍ਰਕਾਸ਼ ਪੈਦਾ ਹੋਣਾ, ਕਦੀ ਪੁੱਛਿਆ ਗੁਰੂ ਜੀ ਨੂੰ ਵੀ ਗੁਰੂ ਜੀ ਕਿਰਪਾ ਕਰੋ, ਸਰੀਰ ਦਾ ਸਰੀਰ ਨਾਲ ਨਾਤਾ ਜੁੜਿਆ ਸੀ ਤੇ ਲੋਕੀ ਤਾਨੇ ਮਾਰਦੇ ਸੀ ਤੇ ਸਹਿਣ ਨਹੀਂ ਸੀ ਹੁੰਦੇ, ਸੱਚ ਜੇ ਲੋਕੀ ਤਾਨੇ ਮਾਰਦੇ ਸਹਿਣ ਨਹੀਂ ਹੁੰਦੇ। ਤੇ ਤੁਹਾਡਾ ਵਿਆਹ ਹੋਇਆ ਨੂੰ 2 ਸਾਲ ਹੋ ਗਏ, 3 ਸਾਲ ਹੋ ਗਏ, ਅਜੇ ਬੱਚਾ ਨਹੀਂ ਪੈਦਾ ਹੋਇਆ, ਕੋਈ ਕੋਈ ਕਮੀ ਤੇ ਨਹੀਂ, ਕੋਈ ਚੈੱਕ ਕਰਾਓ, ਕੋਈ ਕਮੀ ਤੇ ਨਹੀਂ। ਭੱਜੇ ਹੀ ਫਿਰਦੇ ਹੋ ਰਾਤ ਦਿਨ, ਇਹ ਲੋਕੀ ਤਾਨੇ ਮਾਰਦੇ ਆ, ਹੈਂ, ਲੋਕੀ ਚਪੇੜਾ ਮਾਰਦੇ ਆ। ਉਹ ਗੁਰੂ ਪਿਆਰਿਓ ਕਦੀ ਸੋਚੋ, ਆ ਕੇ ਗੱਜ ਕੇ ਕਹਿੰਦੇ 10 ਸਾਲ ਹੋ ਗਏ ਮੈਨੂੰ ਗੁਰੂ ਦੇ ਲੜਨ ਲੱਗਿਆ, ਤੁਹਾਨੂੰ ਤਾਨੇ ਨਹੀਂ ਵੱਜੇ ਲੋਕਾਂ ਦੇ, ਤੇ 10 ਸਾਲ ਹੋ ਗਏ ਅੰਦਰ ਪ੍ਰਕਾਸ਼ ਪੈਦਾ ਹੋਇਆ ਕਿ ਨਹੀਂ ਹੋਇਆ ਅਜੇ। ਇਹ ਤਾਨਿਆਂ ਦੀ ਪਰਵਾਹ ਨਹੀਂ, ਪਰ ਸਰੀਰ ਤੋਂ ਬੱਚਾ ਪੈਦਾ ਹੋਣਾ ਉਹ ਤਾਨੇ ਚੁਭਦੇ ਨੇ, ਉਹਦੇ ਲਈ ਆਪਾਂ ਦਵਾਈਆਂ ਲੱਭਦੇ ਫਿਰਦੇ ਹਾਂ, ਉਹਦੇ ਲਈ ਆਪਾਂ ਲੋਕਾਂ ਮਗਰ ਭੱਜੇ ਫਿਰਦੇ ਹਾਂ। ਨਾ ਕਦੀ ਆਪਾਂ ਇਹਦੇ ਲਈ ਵੀ ਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ, ਕਦੀ ਫਰਿਆਦ ਕੀਤੀ, ਉਹਦੇ ਲਈ ਆਪਾਂ ਫਰਿਆਦ ਕਰਦੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 2 ਸਾਲ ਹੋ ਗਏ ਵਿਆਹ ਨੂੰ, ਕਿਰਪਾ ਕਰੋ ਬੱਚਾ ਪੈਦਾ ਹੋ ਜਾਏ। ਕਦੀ ਬੇਨਤੀ ਕੀਤੀ ਕਿ ਗੁਰੂ ਸਾਹਿਬਾਨ 10 ਸਾਲ ਹੋ ਗਏ ਤੇਰੇ ਚਰਨਾਂ ਨਾਲ ਜੁੜਿਆ ਨੂੰ, ਕਿਰਪਾ ਕਰੋ ਕਿਤੇ ਪ੍ਰਕਾਸ਼ ਪੈਦਾ ਹੋ ਜਾਏ। ਲੋੜ ਨਹੀਂ ਪਈ, ਪਤਾ ਕਿਉਂ? ਅਸਲ 'ਚ ਲੋੜ ਬੱਚੇ ਦੀ ਸੀ, ਜੱਗ ਤੇ ਸਾਂਝ ਬਣਾਉਣੀ ਚਾਹੁੰਦੇ ਸਾਂ, ਰੱਬ ਨਾਲ ਸਾਂਝ ਬਣਾਉਣੀ ਚਾਹੁੰਦੇ ਨਹੀਂ ਸਾਂ। ਜੇ ਕਿਤੇ ਚਾਹੁੰਦੇ ਹੁੰਦੇ ਤਾਂ ਸ਼ਾਇਦ ਕਿਰਪਾ ਕਰ ਦਿੰਦੇ ਵੀ ਜੇ ਬੱਚਾ ਪੈਦਾ ਹੋ ਸਕਦਾ ਤਾਂ ਪ੍ਰਕਾਸ਼ ਵੀ ਪੈਦਾ ਹੋ ਸਕਦਾ ਹੈ, ਪਰ ਲੋੜ ਨਹੀਂ ਪਈ, ਧਿਆਨ ਹੀ ਨਹੀਂ ਗਿਆ ਉਸ ਪਾਸੇ ਵੀ ਉਹ ਵੀ ਜਾਤ ਸਾਨੂੰ ਚਾਹੀਦੀ ਹੈ। ਤਾਂ ਗੁਰੂ ਸਾਹਿਬ ਆਪ ਜੀ ਨੂੰ ਸਮਝਾਉਂਦੇ ਆ, ਕਹਿੰਦੇ ਬਿਨ ਹਰ ਨਾਮ ਕੋ ਮੁਕਤ ਨਾ ਪਾਵਸ, ਡੂਬ ਮੂਏ ਬਿਨ ਪਾਣੀ। ਕਹਿੰਦੇ ਬਿਨਾਂ ਨਾਮ ਤੋਂ ਕਿਸੇ ਦੀ ਮੁਕਤੀ ਨਹੀਂ ਹੋ ਸਕਦੀ, ਸੰਸਾਰ 'ਚ ਖਲਾਸੀ ਨਹੀਂ ਹੋ ਸਕਦੀ। ਕਹਿੰਦੇ ਡੂਬ ਮੂਏ ਬਿਨ ਪਾਣੀ, ਦੇਖੋ ਆਂਦਾ ਫਿਰ ਉਹ ਸੰਸਾਰ ਦੀ ਮੋਹ ਮਾਇਆ ਦੇ ਅੰਦਰ ਡੁੱਬੇ, ਮੂਏ ਦਾ ਭਾਵ ਬੇਮੁੱਖ ਹੋ ਗਏ, ਉਹ ਬੇਮੁੱਖ ਹੋ ਗਏ ਬਿਨ ਪਾਣੀ। ਬਿਨ ਪਾਣੀ ਦਾ ਮਤਲਬ ਕੀ ਹੈ, ਧਿਆਨ ਦੇਣਾ ਇੱਥੇ। ਬਿਨ ਪਾਣੀ ਦਾ ਮਤਲਬ ਹੈ ਕਿ ਉਹ ਪ੍ਰਾਣੀ ਸੰਸਾਰ 'ਚ ਖੁੱਭੇ ਰਹੇ ਤੇ ਬਿਨਾਂ ਪਾਣੀ ਤੋਂ ਹੀ ਬੇਮੁੱਖ ਰਹੇ। ਕਹਿੰਦਾ ਪਾ ਉਹਨਾਂ ਦੀਆਂ ਤ੍ਰਿਸ਼ਨਾਵਾਂ ਭਾਵਨਾ ਮਨ ਦੀਆਂ ਪੂਰੀਆਂ ਨਹੀਂ ਹੋਈਆਂ, ਕਿਉਂਕਿ ਸੰਸਾਰ ਦੇ ਵਿੱਚ ਜਿੰਨਾ ਮਰਜ਼ੀ ਬੰਦਾ ਖੁੱਭਿਆ ਰਹੇ ਕਦੀ ਵੀ ਉਹਦੀਆਂ ਤ੍ਰਿਸ਼ਨਾਵਾਂ ਪੂਰੀਆਂ ਨਹੀਂ ਹੋ ਸਕਦੀਆਂ। ਜਿੱਦਣ ਬੰਦਾ ਸੰਸਾਰ ਨੂੰ ਛੱਡ ਕੇ ਪਰਾਂ ਸੋਚਣ ਲੱਗ ਪੈਂਦਾ ਨਾ, ਉਹਨੂੰ ਐਂ ਲੱਗਦਾ ਜਿਵੇਂ ਮੈਨੂੰ ਸਭ ਕੁਛ ਹੀ ਮਿਲ ਗਿਆ। ਕਦੀ ਵੇਖ ਲਿਓ ਤੁਸੀਂ, ਤੁਸੀਂ ਨਾਮ ਨਾਲ ਜੁੜ ਕੇ ਦੇਖੋ, ਸ਼ਬਦ ਨਾਲ ਜੁੜ ਕੇ ਦੇਖੋ। ਗੁਰੂ ਦੀ ਪਿਆਰੀ ਸਤਸੰਗ ਜੋ ਘਰ 'ਚ ਗਰੀਬੀ, ਅੱਗੇ 4 ਰੋਟੀਆਂ ਮਿਲਦੀਆਂ ਸੀ, ਹੁਣ 2 ਮਿਲਦੀਆਂ। ਕਿਸੇ ਨੇ ਪੁੱਛਿਆ ਕੀ ਹਾਲ ਚਾਲ ਆ, ਹੈ ਬੜਾ ਗੁਰੂ ਵਾਲਾ ਬਣਿਆ ਫਿਰਦਾ ਸੀ, ਭੁੱਖਾ ਮਰਦਾ ਫਿਰਦਾ। ਤੇ ਹੱਸ ਕੇ ਪਤਾ ਕੀ ਕਹਿੰਦਾ, ਕਹਿੰਦਾ ਜਿੱਡਾ ਆਨੰਦ ਹੁਣ ਆਉਂਦਾ ਏਡਾ ਆਨੰਦ ਚੌਂ 'ਚ ਨਹੀਂ ਸੀ ਆਉਂਦਾ, ਕਿਉਂਕਿ ਆਨੰਦ ਕਿਹ 'ਚ ਜ਼ਿਆਦਾ ਹੈ, ਪ੍ਰਭ ਕਾ ਸਿਮਰਨ ਇਹਦੇ 'ਚ ਆਨੰਦ ਆ, ਇਹਦੇ 'ਚ ਆਨੰਦ ਆ। ਸੋ ਗੁਰੂ ਪਿਆਰਿਓ, ਵਡਭਾਗੇ ਹੋ, ਕਰਮਾਂ ਵਾਲੇ ਹੋ, ਤੁਹਾਨੂੰ ਸੁੰਦਰ ਦਾਤ ਮਿਲੀ ਹੈ, ਸਮਾਂ ਹੋ ਗਿਆ। ਸੋ ਮਲ ਚੜ੍ਹਦਿਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।